ਵਿੱਚ ਅਗਨੀ ਆਪ ਜਲਾਈ। ਪੱਕਾ ਫੇਰੀ ਪਾਣੀ ਧੋਵਾ ਜੋ ਦੇਵੇ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੈ ਹਰ ਵੇਲੇ ਉਹ ਵਡਿਆਈ। ਸਤਨਾਮ। ਗੁਰੂ ਮਹਾਰਾਜ ਦੇ ਦਰਬਾਰ ਚ ਬਹੁਤ ਸ਼ੁਭ ਦਿਹਾੜਾ ਮਨਾਉਂਦੇ ਹੋਏ ਇਸ ਸਥਾਨ ਤੇ ਪਹੁੰਚਿਆ। ਗੁਰੂ ਮਹਾਰਾਜ ਦੇ ਬਚਨ ਸਰਵਣ ਕਰਨੇ ਨੇ ਤੇ ਅੱਜ ਦਾ ਜੋ ਪਵਿੱਤਰ ਦਿਹਾੜਾ ਹੈ, ਸਭ ਨੂੰ ਪਤਾ ਹੈ ਕਿ ਚੇਤਰ ਦੀ ਸੰਗਰਾਮ ਹੈ। ਚੇਤ ਗੋਬਿੰਦ ਵਰਾਧੀ ਹੈ ਹੋਵੇ ਆਨੰਦ। ਦੂਸਰਾ ਇਸ ਤੋਂ ਵੀ ਉੱਪਰ ਅੱਜ ਮਹਾਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਆਪ ਛੋਟੀ ਉਮਰ ਵਿੱਚ ਹਨ, ਆਪ ਤੋਂ ਵੱਡੇ ਹੋਰ ਕਈ ਭਰਾਤਾ ਆਪਦੇ ਪਿਤਾ ਜੀ ਦੇ ਭਰਾ ਹਨ, ਲੇਕਿਨ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਆਪਣੀ ਜੋਤ ਟਿਕਾਉਣ ਵਾਸਤੇ ਚੁਣਿਆ ਤੇ ਅੱਜ ਦੇ ਦਿਨ ਉਨ੍ਹਾਂ ਦੇ ਅੰਦਰ ਗੁਰੂ ਜੋਤੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਗੁਰਗੱਦੀ ਦੇ ਉੱਤੇ ਸੁਸ਼ੋਭਿਤ ਹੋਏ, ਧਾਰ ਕਰਦੇ ਸੀ। ਉਸੇ ਵੇਲੇ ਉਧਾਰ ਹੋ ਜਾਂਦਾ ਸੀ, ਲੇਕਿਨ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਕਾਰ ਖੇਲਿਆ, ਬੜੇ ਬੜੇ ਚਿੱਤਰੇ ਸ਼ੇਰ ਉਹ ਜਿਉਂਦੇ ਮਾਰੇ ਨਹੀਂ ਹਨ, ਫੜ ਕੇ ਰੱਖ ਲਏ, ਉਹਨਾਂ ਦੇ ਉੱਤੇ ਦ੍ਰਿਸ਼ਟੀ ਪਾਈ। ਥੋੜੀ ਦੇਰ ਤੋਂ ਬਾਅਦ ਜੰਗਲ ਚ ਜਾ ਕੇ ਸ਼ੇਰ ਛੱਡੇ ਆਉਂਦੇ ਸੀ। ਆਪ ਦਾ ਦਿਲ ਇੰਨਾ ਨਰਮ ਸੀ ਕਿ ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਿੱਛੇ ਪਿੱਛੇ ਜਾ ਰਹੇ ਸੀ। ਗੁਰੂ ਮਹਾਰਾਜ ਸੈਰ ਕਰਦੇ ਸੀ ਤੇ ਇਹ ਪਿੱਛੇ ਜਾਂਦੇ ਸੀ ਤੇ ਇਹਨਾਂ ਦੇ ਜਾਮਾ ਬਹੁਤ ਵੱਡਾ ਪਾਇਆ ਹੋਇਆ ਸੀ, ਚੋਲਾ ਧਰਤੀ ਦੇ ਨਾਲ ਲੱਗ ਕੇ ਜਾ ਰਿਹਾ ਸੀ। ਉਹਦੇ ਨਾਲ ਇੱਕ ਫੁੱਲ ਗੁਲਾਬ ਦਾ ਫੁੱਲ ਲੱਗਿਆ, ਉਹਦੇ ਨਾਲ ਗੁਲਾਬ ਦਾ ਤੇ ਫੁੱਲ ਟੁੱਟ ਗਿਆ। ਗੁਰੂ ਮਹਾਰਾਜ ਸਾਰਾ ਚੱਕਰ ਕੱਢ ਕੇ ਜਦ ਵਾਪਸ ਆਏ ਕੀ ਦੇਖਦੇ ਨੇ, ਛੋਟੀ ਜਿਹੀ ਉਮਰ ਛੋਟਾ ਜਿਹਾ ਬੱਚਾ ਗੁਰੂ ਹਰ ਰਾਏ ਸਾਹਿਬ ਮਹਾਰਾਜ ਉਹ ਫੁੱਲ ਹੱਥ ਵਿੱਚ ਲਿਆ ਹੋਇਆ ਤੇ ਬਹੁਤ ਗੂੰਘੇ ਭਾਵ ਚ ਗਏ ਹੋਏ ਨੇ ਤੇ ਉਹ ਫੁੱਲ ਨਾਲ ਬਾਤਾਂ ਕਰ ਰਹੇ ਹੈ ਕਿ ਇਹ ਫੁੱਲ ਤੈ ਕਿੰਨੀ ਦੇਰ ਅਜੇ ਟਾਹਣੀ ਦੇ ਨਾਲ ਖਿੜਕੇ, ਕਿੰਨਾ ਆਨੰਦ ਦੇਣਾ ਸੀ ਨੇਤਰਾਂ ਨੂੰ ਆਪਣੀ ਖੂਬਸੂਰਤੀ ਦਾ, ਕਿੰਨੀ ਸੁਗੰਧੀ ਦੇਣੀ ਸੀ ਨਾਸ਼ਕਾਂ ਨੂੰ, ਲੇਕਿਨ ਤੇਰੇ ਨਾਲ ਮੇਰਾ ਚੋਲਾ ਛੋਣ ਦੇ ਨਾਲ ਤੂੰ ਟੁੱਟ ਗਿਆ। ਤੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਉਂਦੇ ਨੇ, ਸਾਰੀ ਗੱਲ ਦੇਖੀ ਤੇ ਨਾਲ ਦੀ ਨਾਲ ਪਿੱਠ ਤੇ ਹੱਥ ਰੱਖਿਆ, ਕਹਿੰਦੇ ਬੇਟਾ ਜੇ ਕਿਸੇ ਨੂੰ ਨਹੀਂ ਤੋੜਨਾ ਤਾਂ ਚੋਲਾ ਸੰਭਾਲ ਕੇ ਚੱਲੀਦਾ ਹੁੰਦਾ। ਸਾਰੀ ਜ਼ਿੰਦਗੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਚੋਲਾ ਪਹਿਨ ਲੈਣਾ, ਇਕੱਠਾ ਕਰਕੇ ਖੱਬੀ ਬਾਂਹ ਦੇ ਉੱਤੇ ਰੱਖ ਲੈਣਾ, ਸਾਰੇ ਪੱਲੇ ਇਕੱਠੇ ਕਰ ਲੈਣੇ ਹੇਠ। ਬੁਰਿਆਈ ਵੀ ਕੀਤੀ, ਸਾਰੀ ਜ਼ਿੰਦਗੀ ਬਤੀਤ ਕਰੀ, ਪਰ ਉਹ ਜਿਹੜਾ ਇੱਕੋ ਵਕਤ ਦਾ ਉਪਦੇਸ਼ ਸੀ ਛੋਟੀ ਉਮਰ ਦੇ ਅੰਦਰ, ਬੱਚੇ ਸੀਗੇ ਨਿੱਕੇ ਜਿਹੇ, ਉਹ ਉਸ ਨੂੰ ਕਮਾਉਂਦੇ ਰਹੇ ਹਮੇਸ਼ਾ ਵੀ ਇਹ ਮੇਰੇ ਗੁਰੂਦੇਵ ਦਾ ਹੁਕਮ। ਸੋ ਉਹਨਾਂ ਦਾ ਅੱਜ ਗੁਰਿਆਈ ਦਾ ਦਿਵਸ ਆਪਾਂ ਮਨਾ ਰਹੇ ਹਾਂ ਤੇ ਆਪ ਨਿਰੀ ਪਿਆਰ ਦੀ ਮੂਰਤ ਸੀ, ਇੱਕ ਨਵਾਂ ਸਬਕ ਦੇ ਰਹੇ ਸੀ ਕਿ ਜਪ ਤਪ ਕਰਦੇ ਕਰਦੇ ਜਪੀ ਹਾਰ ਗਏ, ਤਪ ਕਰਦੇ ਤਪੀ ਹਾਰ ਗਏ, ਵਰਤ ਰੱਖਦੇ ਵਰਤ ਰੱਖਣ ਵਾਲੇ ਹਾਰ ਗਏ, ਪੁੱਠੇ ਲੜਕਦੇ ਪੁੱਠਾ ਲੜਕਣ ਵਾਲੇ ਹਾਰ ਗਏ, ਧੂਣੀਆਂ ਤਾਪਦੇ ਧੂਣੀਆਂ ਤਾਪਦੇ ਹਾਰ ਗਏ, ਜਲ ਧਾਰੇ ਕਰਦੇ ਹਾਰ ਗਏ, ਬਰਫਾਂ ਚ ਬੈਠ ਕੇ ਸਰੀਰ ਗਾਲਣ ਵਾਲੇ ਹਾਰ ਗਏ, ਸੈਂਕੜਿਆਂ ਸਾਲਿਆਂ ਦੀਆਂ ਸਮਾਧੀਆਂ ਲਾਉਣ ਵਾਲੇ ਥੱਕ ਗਏ, ਲੇਕਿਨ ਪਰਮੇਸ਼ਰ ਨਹੀਂ ਮਿਲ ਸਕਿਆ ਕਿਸੇ ਨੂੰ। ਵਾਹਿਗੁਰੂ ਜੋ ਰੂਪ ਰੰਗ ਰੇਖ ਭੇਗ ਤੋਂ ਨਿਆਰਾ ਨਾਲ ਰਹਿੰਦਾ, ਨਹੀਂ ਮਿਲਦਾ ਕਿਸੇ ਨੂੰ। ਸੋ ਆਪ ਜੀ ਨੇ ਬਹੁਤ ਹੀ ਸਖਾਲਾ ਤਰੀਕਾ ਦੱਸਿਆ ਕਿ ਪ੍ਰੇਮੀਓ, ਵਾਹਿਗੁਰੂ ਨਿਰਾ ਪਿਆਰ ਹੈ, ਜਿਸਦੇ ਹਿਰਦੇ ਵਿੱਚ ਪਿਆਰ ਦਾ ਵਾਸਾ ਹੋ ਜਾਵੇ, ਜਿਸਦੇ ਹਿਰਦੇ ਵਿੱਚ ਖਿੱਚ ਪੈਣੀ ਸ਼ੁਰੂ ਹੋ ਜਾਵੇ, ਜਿਸਦੇ ਹਿਰਦੇ ਵਿੱਚੋਂ ਕੜੱਤਣ ਤੇ ਰੁੱਖਾਪਣ ਨਿਕਲ ਜਾਵੇ, ਦਾਇਤ ਨਿਕਲ ਜਾਵੇ, ਦੁਸ਼ਮਣ ਵੀ ਆਪਣਾ ਲੱਗਣ ਲੱਗ ਜਾਣ, ਦੁਸ਼ਮਣ ਕੋਈ ਨਾ ਰਹੇ। ਕਹਿੰਦੇ ਉਹ ਜਦੋਂ ਹਿਰਦੇ ਦੇ ਅੰਦਰ ਪਿਆਰ ਦੀ ਰੌਲ ਉਮਕਦੀ ਹੈ ਫਿਰ ਖਿੱਚਾਂ ਪੈਂਦੀਆਂ, ਉਹ ਜਿਹੜੀ ਖਿੱਚ ਪੈਂਦੀ ਹੈ ਉਹ ਐਡੀ ਪਰਬਲ ਹੈ ਕਿ ਉਹਦੇ ਅੱਗੇ ਵਾਹਿਗੁਰੂ ਜੀ ਠਹਿਰਦੇ ਨਹੀਂ ਹੈ ਤੇ ਵਾਹਿਗੁਰੂ ਜੀ ਨੂੰ ਆਉਣਾ ਪੈਂਦਾ। ਉਹ ਖਿੱਚ ਖਾਂਦੇ ਨੇ, ਹੋਰ ਕੋਈ ਤਰੀਕਾ ਨਹੀਂ, ਉਹ ਫਿਰ ਭਿੱਜ ਜਾਂਦੇ ਨੇ। ਸੋ ਆਪਨੇ ਫਰਮਾਨ ਕੀਤਾ ਕਿ ਪਿਆਰ ਦਾ ਰਸਤਾ ਸਾਰਿਆਂ ਨਾਲੋਂ ਸਿਖਾਲਾ ਰਸਤਾ। ਹੁਣ ਇਹਦੇ ਚ ਪਿਆਰ ਉਹਨੂੰ ਜਿਹਦੇ ਨਾਲ ਪਿਆਰ ਹੋਵੇ ਉਹ ਇੱਕ ਸਕਿੰਟ ਵਾਸਤੇ ਵੀ ਅੱਖਾਂ ਤੋਂ ਓਹਲੇ ਨਹੀਂ ਹੋਇਆ ਕਰਦਾ, ਉਹਦੀ ਗੈਰ ਹਾਜ਼ਰੀ ਨਹੀਂ ਮਹਿਸੂਸ ਹੋਇਆ ਕਰਦੀ ਕਦੇ ਵੀ ਜਿਹਦੇ ਨਾਲ ਪਿਆਰ। ਸਾਨੂੰ ਤਾਂ ਸ਼ਿਕਾਇਤ ਇਹਦੀ, ਭਜਨ ਕਰਦੇ ਹਾਂ ਧਿਆਨ ਨਹੀਂ ਲੱਗਦਾ, ਮਨ ਨਹੀਂ ਟਿਕਦਾ, ਕਿਉਂਕਿ ਪਿਆਰ ਦੇ ਵਿੱਚ ਨਹੀਂ ਅਸੀਂ ਆਏ, ਪਿਆਰ ਦੇ ਮੰਡਲ ਤੋਂ ਵਾਰ ਵਾਰ ਫਿਰਦੇ ਹਾਂ। ਜਿਹਦੇ ਨਾਲ ਪਿਆਰ ਹੋ ਜਾਵੇ ਉਹ ਤਾਂ ਸ਼ਿਕਾਇਤ ਹੀ ਨਹੀਂ ਹੁੰਦੀ ਕਦੇ, ਉਹ ਤਾਂ ਹਰ ਵਕਤ ਯਾਦ ਰਹਿਣ, ਸੁੱਤੇ ਵੀ ਜਾਗਦੇ ਵੀ ਗੱਲ ਕਰੋ ਤਾਂ ਉਹਨਾਂ ਦੀ। ਸੋ ਵੱਡੀ ਤੇ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਹੈ, ਪਿਆਰ ਵਾਲੇ ਦੀ ਗੱਲ ਸੁਣ ਕਿੱਡੀ ਕੁਰਬਾਨੀ ਦੇਣ ਨੂੰ ਤਿਆਰ ਹੈ। ਮਹਾਰਾਜ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜੇ, ਕੀ ਦਈਏ ਕਹਿੰਦੇ ਉਸਨੂੰ। ਦੇਖਿਆ ਸਭ ਚੀਜ਼ਾਂ ਵੀ ਆਹ ਦੇ ਦੀਏ ਆਹ ਦੇ ਦੀਏ, ਕਹਿੰਦੇ ਨਹੀਂ, ਸਾਰਿਆਂ ਨਾਲੋਂ ਪਿਆਰਾ ਸੀਸ ਹੁੰਦਾ, ਸੀਸ ਵੱਡੇ ਘਰ ਬੈਸਣ ਦੀ ਜੈ ਬਿਨ ਸਿਰ ਸੇਵ ਕਰੀਏ, ਬਿਨਾਂ ਸੀਸ ਤੇ ਸੇਵਾ ਕਰੀਏ, ਸੀਸ ਵੱਢ ਕੇ ਉਹਨੂੰ ਬੈਸਣ ਵਾਸਤੇ ਬਣਾ ਦਿੱਤਾ ਜਾਵੇ ਪੂਰਾ। ਸੋ ਵੱਡੀ ਕੁਰਬਾਨੀ ਹੈ, ਤੇ ਪਿਛਲੇ ਸ਼ਬਦ ਦੇ ਵਿੱਚ ਸੀ ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਤਿਆਈ, ਜੇ ਭੁੱਖ ਦੇ ਤਾਂ ਹੀ ਤੀ ਰਾਜਾ, ਦੁੱਖ ਵਿੱਚ ਸੁਖ ਬਣਾਈ, ਤਨ ਮਨ ਕਾਟ ਕਾਟ ਸਭ ਰੱਖੀ, ਵਿੱਚ ਅਗਨੀ ਆਪ ਜਲਾਈ, ਪੱਖਾ ਪੇਰਾਂ ਪਾਣੀ ਧੋਵਾਂ। ਅਗਲਾ ਸ਼ਬਦ ਕਿਹੜਾ, ਤੁੱਕ ਕਿਹੜੀ ਹੈ ਧਿਆਨ ਦਿਓ, ਪੱਖਾ ਤਾਂ ਬਹੁਤ ਸਾਰੇ ਫੇਰਦੇ ਨੇ, ਪਾਣੀ ਵੀ ਢੋਂਦੇ ਨੇ, ਪਰ ਅਗਲੀ ਗੱਲ ਜਿਹੜੀ ਹੈ ਕਹਿੰਦੇ ਜੋ ਦੇਵੇ ਸੋ ਖਾਏ, ਹੇ ਵਾਹਿਗੁਰੂ ਤੇਰੀ ਸੇਵਾ ਕਰਦੇ ਨੇ, ਜੋ ਕੁਝ ਵੀ ਪ੍ਰਾਪਤ ਹੋ ਜਾਵੇ ਉਹ ਮੈਂ ਖਾਵਾਂ, ਕਦੇ ਸ਼ਿਕਵਾ ਨਾ ਕਰਾਂ ਮੈਨੂੰ ਆਹ ਚੀਜ਼ ਮਿਲ ਜੇ, ਮੈਨੂੰ ਆਹ ਮਿਲ ਜੇ, ਜੇ ਦੁੱਖ ਦੇ ਤਾਂ ਵੀ ਮੈਂ ਤੇਰਾ ਹੀ ਧਿਆਨ ਰੱਖਾਂ, ਜੇ ਸੁੱਖ ਦੇ ਤਾਂ ਵੀ, ਜੇ ਭੁੱਖ ਦੇ ਤੀ ਤਾਂ ਮੈਂ ਭੁੱਖਾ ਹੀ ਰੱਜਿਆ ਰਹਾਂ ਕਿਉਂਕਿ ਤੇਰੇ ਵੱਲੋਂ ਆਈ ਹੋਈ ਹੈ। ਸੋ ਇਹ ਪਿਆਰ ਜਿਸਦੇ ਹਿਰਦੇ ਚ ਸਮਾ ਜਾਵੇ, ਵੱਡੇ ਭਾਗਾਂ ਵਾਲਾ ਪੁਰਸ਼ ਹੁੰਦਾ ਜਿਹਦੇ ਹਿਰਦੇ ਚ ਪਿਆਰ ਆਏ, ਕਿਉਂਕਿ ਪੱਥਰ ਦਿਲ ਨੇ, ਉਹ ਪੱਥਰ ਦਿਲ ਜਿਹੜੇ ਨੇ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਤਾਂ ਮਸਾਣ ਹੋਇਆ ਕਰਦੇ ਨੇ, ਮਸਾਣਾ ਦੀ ਮਿੱਟੀ ਜਿਹੜੀ ਜਲੀ ਹੋਈ ਹੈ ਉੱਥੇ ਘਾਹ ਬੀਜ ਕੇ ਦੇਖ ਲਓ ਹਰਾ ਨਹੀਂ ਹੁੰਦਾ ਕਿਉਂਕਿ ਜਲ ਗਈ ਮਿੱਟੀ। ਇਸੇ ਤਰ੍ਹਾਂ ਮੋਹ ਮਾਇਆ ਦੇ ਨਾਲ ਜਿਹਦਾ ਹਿਰਦਾ ਜਲਿਆ ਹੋਇਆ ਉੱਥੇ ਪਿਆਰ ਨਹੀਂ ਹੋਇਆ ਕਰਦਾ, ਉਹ ਤਾਂ ਮਸਾਣ ਹੁੰਦੇ, ਉੱਥੇ ਬਿਰਹਾ ਨਹੀਂ ਹੁੰਦਾ, ਖਿੱਚ ਨਹੀਂ ਹੁੰਦੀ, ਖਿੱਚ ਬਗੈਰ ਵਾਹਿਗੁਰੂ ਨਹੀਂ ਮਿਲਦਾ, ਹੋਰ ਕੋਈ ਤਰੀਕਾ ਨਹੀਂ ਹੈ। ਤੇ ਇਸ ਤਰ੍ਹਾਂ ਦੇ ਨਾਲ ਬਾਣੀ ਦਾ ਸਿਧਾਂਤ ਹੈ। Thank you. तीर्थ कोट किए इशनान दिए वो दान महाभारत तारे करोड़ा तीर्थ कीते रब नूं मिलण वास्ते बड़े बड़े दान अपना शरीर भी दान विच देता बड़े बड़े वर्त धारण कर ले देश प्रयो कर पेश तपोधन बेअंत किस्म दे भेस जाके ऋषिया मुनिया दे विच कर ले तब देशां दशांतरां च फिरिया बड़े लैके बड़े बड़े केस सिर दे उत्ते धर ले महाराज कहते है तो नहीं मिलना रब आसन कोट करे अष्टांग अष्टांग योग करे ते 84 आसन सीधा देंदे महाराज कहते करोड़ आसन कर ला 84 छड़ तरे मोहन आस बड़े बड़े वर्त तरे करे मुख कारे मुंह काला करके फिरदा रहा सुंदरता खराब कर ली अपनी सुक गया पर महाराज कहते दीन दयाल काल भजे बिना अंत को अंत के ताम सुधारे जे वाहगुरु नाल प्यार नहीं ना प्यार ਤਾਂ ਕਹਿੰਦੇ ਧਰਮਰਾਜ ਦੀ ਦੁਨੀਆਂ ਚ ਜਾਣਾ ਪੈਂਦਾ ਕਾ ਪਾਇਓ ਜੋ ਧਰਮੂੰਡ ਜਠਾ ਸੋ ਕਹਿੰਦੇ ਕੀ ਹੋ ਗਿਆ ਜੇ ਸਿਰ ਮਨਾ ਲਿਆ ਜਾਂ ਸਿਰ ਦੇ ਉੱਤੇ ਜਠਾ ਧਰ ਲਈਆਂ ਤਪੋ ਤਨ ਕੋ ਜਗ ਭੇਗ ਦਿਖਾਇਓ ਜਾ ਕੇ ਤਪੱਸਿਆ ਵਾਲੀ ਥਾਂ ਤੇ ਭੇਗ ਦਿਖਾਉਣ ਲੱਗ ਗਿਆ ਕਾ ਪਾਇਓ ਜੋ ਕਹੂ ਦੋ ਲੋਚਨ ਮੂੰਦ ਕੀ ਹੋ ਗਿਆ ਜੇ ਅੱਖਾਂ ਖੋਲਦਾ ਹੀ ਨੀ ਅੱਖਾਂ ਮੀਚ ਕੇ ਕਹਿੰਦੇ ਬਦਲੇ ਮੂੰਹ ਬੈਠਾ ਰਹਿੰਦਾ ਭਲੀ ਵਿਦ ਸੋ ਹਰ ਕੇ ਗੁਣ ਗਾਇਓ ਅੱਖਾਂ ਵੀਚ ਲੀਆਂ ਚੂਮ ਚੂਮ ਕੇ ਗੁਣ ਗਾਉਂਦਾ ਰਾਗ ਰਾਗੀ ਨਾਤੀ ਬੇਦੀ ਬਹੁ ਭਾਤ ਕਰ ਬੇਅੰਤ ਰਾਗਾਂ ਦੇ ਨਾਲ ਬੇਅੰਤ ਨਾਦਾਂ ਦੇ ਨਾਲ ਬੇਅੰਤ ਸਾਜਾਂ ਦੇ ਨਾਲ ਚੂਮ ਚੂਮ ਕੇ ਗੁਣ ਗਾ ਰਿਹਾ ਮਹਾਰਾਜ ਕਹਿੰਦੇ ਫੇਰ ਕੀ ਹੋ ਗਿਆ ਕਾਵਿਓ ਜੋ ਕਹੂ ਦੁਲੋਚਨ ਮੂੰਦ ਭਲੀ ਵਿਦ ਜੋ ਸੋ ਹਰ ਕੇ ਗੁਣ ਗਾਇਓ ਔਰ ਕਹਾਂ ਜੋ ਭਾਈ ਆਰਤੀ ਲੈ ਕਰ ਆਰਤੀ ਕਰਦਾ ਧੂਪ ਜਗਾਏ ਕਿ ਸੰਖ ਵਜਾਇਓ ਧੂਪ ਜਗਾਉਂਦਾ ਸੰਖ ਵਜਾਉਂਦਾ ਘੜਿਆਲਾ ਵਜਾਉਂਦਾ ਫੁੱਲ ਸੁੱਟਦਾ ਸਿਆਮ ਕਹੇ ਤੁਮ ਹੀ ਨਾ ਕਹੋ ਮਹਾਰਾਜ ਕਹਿੰਦੇ ਤੁਸੀਂ ਕਹੋ ਨਾ ਕਹੋ ਬਿਨ ਪ੍ਰੇਮ ਕਹੋ ਬਿਸ਼ਨਾਇਕ ਪਾਇਓ ਬਿਨਾਂ ਪਿਆਰ ਤੋਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਗੁਰੂ ਤਾਂ ਨਿਰਾ ਹੀ ਪਿਆਰ ਮੰਗਦਾ ਸਾਧ ਸਿੰਘ ਜੀ ਗੁਰੂ ਤਾਂ ਸਿੱਖ ਨੂੰ ਹਰ ਵਕਤ ਉਡੀਕਦਾ ਵੀ ਮੇਰਾ ਸਿੱਖ ਮੇਰੇ ਕੋਲ ਆਵੇ ਕਿਉਂਕਿ ਗੁਰੂ ਪਿਆਰ ਦੀ ਮੂਰਤ ਹੁੰਦਾ ਗੁਰੂ ਤੇ ਪਰਮੇਸ਼ਰ ਦੇ ਵਿੱਚ ਫਰਕ ਨਹੀਂ ਹੋਇਆ ਕਰਦਾ ਇੱਕੋ ਹੋਇਆ ਕਰਦਾ ਇੱਕ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਅੰਦਰ ਜਿਨ੍ਹਾਂ ਦੀ ਗੁਰਗੱਦੀ ਦਾ ਆਪਾਂ ਦਿਵਸ ਮਨਾ ਰਹੇ ਹਾਂ ਆਪਦੇ ਇਤਿਹਾਸ ਦੇ ਅੰਦਰ ਇੱਕ ਐਸੀ ਘਟਨਾ ਆਉਂਦੀ ਹੈ ਬੇਅੰਤ ਨੇ ਉਹ ਤਾਂ ਲੇਕਿਨ ਇੱਕ ਦਾ ਜ਼ਿਕਰ ਆਪਾਂ ਕਰਦੇ ਹਾਂ ਕਿ ਇੱਕ ਕਿਸੇ ਦੂਰ ਪਿੰਡ ਦੇ ਅੰਦਰ ਕੋਈ ਮਾਤਾ ਰਹਿੰਦੀ ਸੀ ਆਮ ਸਧਾਰਨ ਸੀ ਲੇਕਿਨ ਸਤਸੰਗ ਦਾ ਨਹੀਂ ਸੀ ਉਸਨੂੰ ਪਤਾ ਵੀ ਕੀ ਹੁੰਦਾ ਰੱਬ ਕੀ ਹੁੰਦਾ ਤੇ ਜਿਵੇਂ ਆਮ ਲੋਕ ਪਾਪ ਵੀ ਕਰਦੇ ਨੇ ਪੁੰਨ ਵੀ ਕਰਦੇ ਨੇ ਵੈਸਾ ਹੀ ਜੀਵਨ ਸੀ ਉਹਦਾ ਇੱਕ ਵਾਰੀ ਐਸਾ ਹੋਇਆ ਕਿ ਕੋਈ ਪੂਰਨ ਮਹਾਂਪੁਰਸ਼ ਹਰੀ ਦਾ ਜਸ ਕਰਦੇ ਕਰਦੇ ਗੁਰੂ ਦੇ ਸਿੱਖ ਉਸਦੇ ਨਗਰ ਵਿੱਚ ਆ ਗਏ ਉੱਥੇ ਸਤਸੰਗ ਆਉਣਾ ਸ਼ੁਰੂ ਹੋ ਗਿਆ ਤੇ ਸਤਸੰਗ ਦੇ ਵਿੱਚ ਉਹੀ ਜਾਂਦੇ ਨੇ ਜਿਨ੍ਹਾਂ ਦੇ ਮੱਥੇ ਦੇ ਵਿੱਚ ਕਰਮ ਲਿਖੀ ਹੋਵੇ ਦੂਜਾ ਨਹੀਂ ਜਾ ਸਕਿਆ ਕਰਦਾ ਕੋਲ ਜਾ ਕੇ ਬਾਹਰ ਬੈਠ ਜਾਂਦਾ ਕਿਉਂਕਿ ਉਹਨੂੰ ਐਂਟਰੀ ਨਹੀਂ ਮਿਲਦੀ ਇਹ ਜਿਹੜੀਆਂ ਗੁਪਤ ਤਾਕਤਾਂ ਨੇ ਉਹ ਧੱਕਾ ਮਾਰਦੀਆਂ ਜੇ ਆ ਵੀ ਜਾਵੇ ਕੰਨ ਬੰਦ ਕਰ ਦਿੰਦੀਆਂ ਉਹਨੂੰ ਸੁਣਨ ਤੱਕ ਨਹੀਂ ਦਿੰਦੀਆਂ ਕਿਉਂਕਿ ਭਾਗ 'ਚ ਲਿਖਿਆ ਹੋਇਆ ਨਹੀਂ ਥੋੜਾ ਜਿਹਾ ਪੁੰਨ ਤਾਂ ਸੀਗਾ ਵੀ ਨੇਤਰਾਂ ਨਾਲ ਸੰਗਤ ਦੇ ਦਰਸ਼ਨ ਕਰ ਲਓ ਇਹਦਾ ਵੀ ਬੜਾ ਭਾਰਾ ਪੁੰਨ ਹੈ ਲੇਕਿਨ ਅਜੇ ਐਡਾ ਪੁੰਨ ਨਹੀਂ ਸੀ ਕਿ ਸਤਸੰਗ ਸਰਵਣ ਕਰ ਲਿਆ ਸੋ ਪ੍ਰੇਮੀ ਜਾਣੇ ਸ਼ੁਰੂ ਹੋ ਗਏ ਕਿਸੇ ਨੇ ਕਿਹਾ ਬੀਬੀ ਵਡੇਰੀ ਉਮਰ ਦੀ ਸੀ ਥੋੜੀ ਵੱਡੀ ਉਮਰ ਹੋ ਗਈ ਸੀ ਬਾਲ ਬੱਚੇ ਚੜ੍ਹਾਈ ਕਰ ਗਏ ਸੀ ਘਰ ਵਾਲਾ ਵੀ ਚੜ੍ਹਾਈ ਕਰ ਗਿਆ ਸੀ ਇਕੱਲੀ ਰਹਿੰਦੀ ਸੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੀਵਨ ਬਤੀਤ ਕਰਦੀ ਸੀ ਤਰਸ ਆ ਗਿਆ ਕਿਸੇ ਗੁਰਸਿੱਖ ਨੂੰ, ਬੀਬੀ ਨੂੰ, ਕਹਿਣ ਲੱਗੀ ਮਾਤਾ ਆਪਣੇ ਨਗਰ ਦੇ ਅੰਦਰ ਸਤਸੰਗ ਹੁੰਦਾ ਤੇ ਤੂੰ ਵੀ ਚੱਲ ਭਲਾ ਹੋ ਜਾਂਦਾ ਸੰਗਤ ਵਿੱਚ ਜਾਣਦਾ ਤਾਂ ਮਹਾਂਪੁਰਸ਼ਾਂ ਨੇ ਦੱਸਿਆ ਕਿ ਇੰਨਾ ਫਲ ਹੁੰਦਾ ਕਿ ਇੱਕ ਕਦਮ ਕੋਈ ਚੱਲ ਕੇ ਆ ਜਾਵੇ ਇੱਕ ਸਵੇਰ ਜਗ ਦਾ ਫਲ ਉਹਨੂੰ ਮਿਲ ਜਾਂਦਾ। ਤੂੰ ਵੀ ਸ਼ਰਧਾ ਦੇ ਨਾਲ ਚੱਲ। ਤੇ ਮਾਤਾ ਜਿਸ ਵਾਰ ਸੰਗਤ ਚ ਗਈ ਉਸ ਵੇਲੇ ਮਹਾਂਪੁਰਸ਼ਾਂ ਦੇ ਮੁਖਾਰਬਿੰਦ ਤੋਂ ਐਸੇ ਵਿਚਾਰ ਆ ਰਹੇ ਸੀ,
ਇਹੋ ਤੇਰੀ ਵਾਰੀ ਹੈ
ਫਿਰਦੇ ਫਿਰਦੇ ਨੂੰ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਵਰਿਆ ਸਿਮਰਤ ਕਹਾਣ। ਭਾਈ ਤੂੰ ਐਂ ਨਾ ਸਮਝ ਵੀ ਤੇਰਾ ਸਰੀਰ ਹੁਣੇ ਹੀ ਪੈਦਾ ਹੋਇਆ, ਜਦ ਮਾਂ ਦੇ ਪੇਟ ਚੋਂ ਪੈਦਾ ਹੋਇਆ। ਪੁੱਛਦਾ ਕੋਈ ਇਹ ਬੰਦਾ ਕਿ ਤੇਰੀ ਕਿੰਨੀ ਉਮਰ ਹੈ, ਅਣਜਾਣ ਬੰਦਾ ਕਹਿੰਦਾ ਜੀ ਮੇਰੀ 40 ਸਾਲ ਦੀ ਉਮਰ ਹੈ, ਮੇਰੀ 50 ਸਾਲ ਦੀ ਉਮਰ ਹੈ। ਜਿਹੜਾ ਜਾਣਕਾਰ ਹੈ ਉਹ ਚੁੱਪ ਕਰ ਜਾਂਦਾ। ਫਿਰ ਉਹਨੂੰ ਪੁੱਛਿਆ ਜਾਂਦਾ ਵੀ ਤੇਰੀ ਕਿੰਨੀ ਉਮਰ ਹੈ, ਦੇਖਦਾ ਵੀ ਅਣਜਾਣ ਬੰਦਾ ਪੁੱਛ ਰਿਹਾ ਕਿ ਜਾਣਕਾਰ ਪੁੱਛ ਰਿਹਾ। ਜੇ ਤਾਂ ਅਣਜਾਣ ਬੰਦਾ ਪੁੱਛਦਾ ਤਾਂ ਸਰੀਰ ਦੀ ਉਮਰ ਦੱਸ ਦਿੰਦਾ, ਜੇ ਜਾਣਕਾਰ ਪੁੱਛਦਾ ਉਹ ਕਹਿੰਦਾ ਮੈਨੂੰ ਤਾਂ ਮੇਰੀ ਉਮਰ ਦਾ ਪਤਾ ਹੀ ਨਹੀਂ, ਕੋਈ ਨਹੀਂ ਪਤਾ, ਮੈਂ ਕਦ ਤੋਂ ਤੁਰਿਆ ਆ ਰਿਹਾ। ਇਸ ਗੱਲ ਦਾ ਕੋਈ ਸੋਝ ਹੀ ਨਹੀਂ ਹੈ, ਇਹ ਵੀ ਨਹੀਂ ਪਤਾ ਮੈਂ ਕਿਹੜਾ ਕਿਹੜਾ ਸਰੀਰ ਧਾਰਨ ਕੀਤਾ, ਕਿਉਂਕਿ ਮਹਾਰਾਜ ਇਸ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ
ਕਿਤੇ ਨਾ ਕੁਲੀਏ ਆਏ ਕਿਤੇ
ਫਿਰ ਤਾਂ ਬਹੁਤ ਹੈ ਤੂੰ ਗਹਾਰਿਓ। ਥੋੜਾ ਸਮਾਂ ਨੀ, ਕਰੋੜਾਂ ਸਾਲ, ਅਰਬਾਂ ਸਾਲ ਮਹਾਰਾਜ ਕਹਿੰਦੇ ਲੰਘ ਕੀ ਬਣਦਾ ਰਿਹਾ। ਸਫ਼ਰ ਤਾਂ ਲੰਮਾ ਹੋਇਆ, ਫਿਰ ਉਮਰ ਤਾਂ ਆਪਣੀ ਬਹੁਤ ਵੱਡੀ ਹੋਈ। ਕੱਪੜੇ ਪਾਏ ਨੇ, ਕਦੇ ਸਿਆਲ ਦੇ ਪਾ ਲਏ, ਕਦੇ ਗਰਮੀਆਂ ਦੇ ਪਾ ਲਏ। ਪਹਿਨਦੇ ਆਇਆ ਕਰਮਾਂ ਦੇ ਮੁਤਾਬਕ ਕੱਪੜੇ, ਕਦੇ ਕਈ ਜਨਮ ਪਏ, ਕੀਟ ਪਤੰਗਾ ਕੀੜੇ ਵੀ ਬਣਦੇ ਰਹੇ। ਚਾਰ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਬਜ। ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਮੁੜਕੇ ਤੋਂ ਪੈਦਾ ਹੋਣ ਵਾਲੇ ਤੇ ਧਰਤੀ ਦੀ ਗਰਮੀ ਤੋਂ ਪੈਦਾ ਹੋਣ ਵਾਲੇ। ਇਹ ਚਾਰ ਦੇ ਵਿੱਚ 21 ਲੱਖ ਕਿਸਮ ਦੀਆਂ ਜੋਨੀਆਂ ਨੇ। ਇਹਨਾਂ ਸਾਰੀਆਂ ਦੇ ਵਿੱਚੋਂ ਹੋ ਕੇ ਆਪਾਂ ਆਇਆ। ਹੁਣ ਉਮਰ ਬੁਝੋ ਕਿੰਨੀ ਆ, ਪੱਥਰ ਚ ਕਿੰਨੇ ਸਾਲ ਪੱਥਰ ਬਣੇ ਰਹੇ, ਕਿੰਨੇ ਸਾਲ ਬਰੋਟਾ ਬਣੇ ਰਹੇ, ਕਿੰਨੇ ਸਾਲ ਪਿੱਪਲ ਬਣੇ ਰਹੇ। ਕਿਤੇ ਰੁੱਖ ਬਿਰਖਾਂ ਚੀਨੇ 24 ਲੱਖ ਕਿਸਮ ਦੇ ਰੁੱਖ ਬਿਰਖ ਨੇ। ਕਿਤੇ ਪਸ਼ੂ ਪਾਏ, ਕਿਤੇ ਨਾਗ ਕੁਲੀ ਮੇ ਆਏ, ਨਾਗਾਂ ਦੀਆਂ ਕੁਲਾਂ ਚ ਵੀ ਘੁੰਮਦੇ ਰਹੇ, ਖੱਡਾਂ ਚ ਨੱਠ ਨੱਠ ਵੜਦੇ ਰਹੇ, ਡੰਡਿਆਂ ਵਾਲੇ ਸਿਰ ਫਿਉਂਦੇ ਰਹੇ। ਕਿਤੇ ਪੰਖ ਉਡਾਏ, ਪੰਖੀ ਬਣ ਕੇ ਘੁੰਮਦੇ ਰਹੇ ਆ, ਉੜ ਕੇ ਉਹ ਟਾਣੇ ਤੇ ਉੜ ਕੇ ਉਹ ਟਾਣੇ ਚ। ਹੁਣ ਉਮਰ ਕੀ ਦੱਸੀ ਜਾਵੇ ਆਪਦੀ। ਮਹਾਰਾਜ ਕਹਿੰਦੇ ਤੂੰ ਚਿਰੰਕਾਲ ਇਹ ਦੇਹ ਸੰਜਰੀਆ, ਤੈਨੂੰ ਇਹ ਦੇਹ ਹੀ ਬੜੀਆਂ ਦੇਰਾਂ ਤੋਂ ਬਾਅਦ ਪ੍ਰਾਪਤ ਹੋਈ ਹੈ। ਤੂੰ ਹੁਣ ਪਰਮੇਸ਼ਰ ਦਾ ਨਾਮ ਜਪ ਪਾਈ। ਪਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹੜਾ ਤਾਂ ਸੋਝੀ ਵਾਲਾ ਬੰਦਾ, ਜਿਹਦੇ ਨੇਤਰ ਖੁੱਲੇ ਹੋਏ, ਜਿਹੜਾ ਜਾਗਦਾ, ਉਹਨੂੰ ਪੁੱਛ ਲਓ ਉਮਰ, ਉਹ ਸਰੀਰ ਦੀ ਨਹੀਂ ਦੱਸਦਾ। ਅਣਜਾਣ ਬੰਦਾ ਪੁੱਛੇ ਉਹਨੂੰ ਦੱਸ ਦੂਗਾ, ਜਾਣਕਾਰ ਨੂੰ ਨਹੀਂ ਦੱਸਦਾ। ਜਾਣਕਾਰ ਨੂੰ ਤਾਂ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੇਰੀ ਉਮਰ ਕਿੰਨੀ ਹੈ। ਖਿਤਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾਂ ਕਰਤਾ ਸੇਠੀ ਕੋ ਸਾਜੈ ਆਪੇ ਜਾਣ। ਵਾਹਿਗੁਰੂ ਇਹ ਜਾਣਦਾ ਸੀ ਕਦੇ ਭਟਕਦੇ ਫਿਰਦੇ। ਸੋ ਹੁਣ ਸਾਡੀ ਵਾਰੀ ਆ ਗਈ। ਪਹਿਲਾਂ ਵੀ ਮਨੁੱਖ ਬਣੇ ਸੀ? ਮਹਾਰਾਜ ਕਹਿੰਦੇ ਹਾਂ, ਬਹੁਤ ਵਾਰੀ ਬਣੇ। ਫਿਰ ਮਹਾਰਾਜ ਜਦ ਨਾ ਸਾਨੂੰ ਸੋਝੀ ਆਈ? ਮਹਾਰਾਜ ਕਹਿੰਦੇ ਨਾ, ਸਾਜੀ ਸੋਝੀ ਕਿਤੇ ਸਾਰਿਆਂ ਨੂੰ ਆਉਂਦੀ ਹੈ, ਬਿਰਲੇ ਬਿਰਲੇ ਨੂੰ ਆਉਂਦੀ ਹੈ, ਕਿਸੇ ਕਿਸੇ। ਕੋਈ ਕੋਈ ਪ੍ਰੇਮੀ ਹੈ ਜਿਹਨੂੰ ਸੋਝੀ ਆਵੇ, ਬਾਕੀ ਤਾਂ ਗੇੜਾ ਖਾਂਦੇ ਨੇ, ਇੱਥੇ ਚੱਕਰ ਖਾਂਦੇ ਨੇ। ਹਲਟ ਦੀਆਂ ਟਿੰਡਾਂ ਦੇ ਵਿੱਚ ਕੋਈ ਚੀਜ਼ ਬੈਠ ਜਾਵੇ, ਗੱਡੂ ਇਹ ਬਹਿ ਜਾਵੇ, ਬਾਹਰ ਆਉਣਾ ਚਾਹੁੰਦੇ। ਉਹ ਜੇ ਤਾਂ ਪਾਠਸ਼ਾਹ ਵਿੱਚ ਆ ਕੇ ਛਾਲ ਮਾਰੇ ਪਾਰੀ ਵਿੱਚ, ਤਾਂ ਨਿਕਲ ਜਾਂਦਾ ਬਾਹਰ, ਔਲੂ ਚ ਆਜੂਗਾ, ਚਵੱਚੇ ਚ ਆ ਕੇ ਫਿਰ ਬਾਹਰ ਨਿਕਲ। ਜੇ ਉਵੇਂ ਜਿਵੇਂ ਟਿੰਡ ਨੂੰ ਫੜ ਕੇ ਬੈਠਾ ਰਿਹਾ, ਫਿਰ ਟਿੰਡ ਨੇ ਤਾਂ ਹੇਠਾਂ ਨੂੰ ਜਾਣਾ। ਪਹਿਲਾਂ 42 ਲੱਖ ਟਿੰਡਾਂ ਉੱਪਰ ਨੂੰ ਚੜ੍ਹਦੀਆਂ, 42 ਲੱਖ ਹੇਠਾਂ ਨੂੰ ਜਾਂਦੀਆਂ। ਉਹ ਤਾਂ ਗੇੜੇ ਹੀ ਖਾਂਦਾ ਜਾਂਦਾ। ਜਦੋਂ ਮਨੁੱਖ ਆਪਾਂ ਬਣਿਆ, ਹੁਣ ਤੁਸੀਂ ਤੇ ਮੈਂ ਸਾਰੇ ਹੀ ਬਣਿਆ, ਹੁਣ ਗੁਰੂ ਮਹਾਰਾਜ ਆਵਾਜ਼ਾਂ ਦਿੰਦੇ ਨੇ, ਉਹ ਪ੍ਰੇਮੀਓ ਜਾਗ ਲਓ, ਜਾਗ ਲਓ, ਨਾ ਕਰੋ ਦੁਨੀਆਂ ਦੀਆਂ ਗੱਲਾਂ, ਨਾ ਦੁਨੀਆਂ ਚ ਫਸੋ। ਕੀ ਦੁਨੀਆਂ ਚ ਖੱਟ ਕੇ ਲੈ ਗਏ ਤੁਹਾਡੇ ਬਜ਼ੁਰਗ? ਉਹ ਵੀ ਚਲੇ ਗਏ ਖਾਲੀ ਹੱਥ। ਕਬੀਰ, ਇਹ ਤਨ ਜਾਏਗਾ ਸਗੋਂ ਤੋਂ ਲਿਓ ਬਹੋਰ, ਨਾਂਗੇ ਪਾਵੋ ਤੇ ਗਏ ਜਿੰਨ ਕੇ ਲਾਗ ਕਰੋ। ਲੱਖਾਂ ਕਰੋੜਾਂ ਰੁਪਈਆਂ ਵਾਲੇ ਵੀ ਚਲੇ ਗਏ, ਅਸੀਂ ਕੀ ਬਣਾ ਲਾਂਗੇ? ਪਰਲਵ ਤਾਂ ਵਾਹਿਗੁਰੂ ਨੇ ਲਿਖੀ ਹੋਈ ਹੈ, ਉਹਦਾ ਜ਼ਰੂਰ ਮਿਲਣੀ ਹੈ। ਕਾਹਰੇ ਮਨ ਚਿਤਵਾਏ ਉਦਮ ਜਾਂ ਆਹਾਰ ਹਰਦੀ ਉਪਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਆ ਕੇ ਕਰ ਤਰੇ। ਫਿਰ ਕਹਿੰਦੇ ਜੇ ਮੈਂ ਨਾ ਕਰਾਂ ਕਿਵੇਂ ਮਿਲਜੂ ਜੀ? ਹੱਥ ਪੈਰ ਨਾ ਹਿਲਾਵਾਂ। ਕਹਿੰਦੇ ਤੇਰੇ ਹੱਥ ਚ ਨਹੀਂ ਹੱਥ ਪੈਰ ਲਾਉਣ, ਉਹ ਤਾਂ ਵਾਹਿਗੁਰੂ ਹਿਲਾਉਂਦਾ। ਤੈਨੂੰ ਅਧਰੰਗ ਹੋ ਜੇ, ਲਾਲਾ ਜ਼ੋਰ ਜਿੰਨਾ ਲਾਉਣਾ, ਕਹਿ ਵੀ ਮੈਂ ਹੁਣ ਹਿਲਾਉਣਾ, ਹਿਲਾ ਲੇਗਾ? ਫਿਰ ਤਾਂ ਪਾਸਾ ਵੀ ਨੀ ਲੈ ਹੁੰਦਾ, ਟੱਟੀ ਪਿਸ਼ਾਬ ਨੀ ਕਰਨ ਦੀ। ਤੇਰਾ ਤਾਂ ਅਖਤਿਆਰ ਹੀ ਨੀ ਹੈ ਪ੍ਰੇਮੀਆਂ, ਇਹ ਤਾਂ ਅਖਤਿਆਰ ਉਸ ਮਾਲਕ ਦਾ ਜਿਹਨੇ ਸਰੀਰ ਦਿੱਤਾ ਹੋਇਆ। ਉਹ ਸ਼ਕਤੀ ਦਿੰਦਾ, ਨੱਥ ਨੱਥ, ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ। ਕਿਰਤ ਨੇ ਧੱਕਾ ਮਾਰਿਆ ਅਰਬ ਕੰਟਰੀਆਂ ਦਾ, ਉੱਥੇ ਨੂੰ ਚਲੇ ਜਾਓ। ਅਮਰੀਕਾ ਦਾ ਮਾਰਿਆ ਅਮਰੀਕਾ ਨੂੰ ਚਲੇ ਜਾਓ। ਟਰੱਕਾਂ ਵਿੱਚ ਘੁੰਮਣ ਫਿਰਨ ਦਾ ਮਾਰ ਦਿੱਤਾ, ਉੱਥੇ ਚਲੇ ਜਾਊਗਾ। ਢਾਬਿਆਂ ਤੇ ਰੋਟੀ ਖਾਈ ਜਾਊ ਥਾਂ ਥਾਂ ਜਾ ਕੇ। ਕਹਿੰਦੇ ਕਿਰਤ ਦਿੰਦੀ ਆ ਧੱਕੇ, ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ। ਇਹ ਕੰਮ ਦੇ ਵਿੱਚ ਤੂੰ ਪਿਆ ਹੋਇਆ ਤੇ ਇਹਦੋਂ ਵੀ ਮਾੜਾ ਕੰਮ ਜਿਹੜਾ ਤੂੰ ਕਰਦਾ ਨਾ, ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਾਂ, ਲੋਭ, ਤ੍ਰੋਧ, ਇਹਦੇ ਚ ਪੈ ਕੇ ਕੀ ਹੋਇਆ? ਕਹਿੰਦੇ ਯਾਹੂ ਜੁਗਤ ਬਿਆਨੇ ਕਈ ਜਨਮ, ਬੜੇ ਜਨਮ ਗਵਾ ਦਿੱਤੇ, ਵਾਰ ਵਾਰ ਮਨੁੱਖ ਬਣ ਗਏ ਤੇ ਜਾਗ ਨਹੀਂ ਆਈ, ਜਾਗਦਾ ਨਹੀਂ ਹੈ। ਪਤਾ ਨੀ ਇਹ ਬੋਲਾ, ਕਹਿੰਦਾ ਬੋਲਾ ਤਾਂ ਮੈਂ ਹਾਂ ਨਹੀਂ, ਮੈਂ ਟੈਸਟ ਕਰਾ ਕੇ ਆਇਆ, PGI ਤਾਂ ਮੇਰੇ ਕੰਨਾਂ 'ਚ ਤਾਂ ਕੋਈ ਨੁਕਸ ਹੈ। ਮਹਾਰਾਜ ਕਹਿੰਦੇ ਤੂੰ ਬੋਲਾ, ਤੈਨੂੰ ਜਾਗ ਫਿਰ ਕਿਉਂ ਨਹੀਂ ਆਉਂਦੀ? ਹਾਕਾਂ ਮਾਰਦੇ ਨੇ ਚਾਰੇ ਵੇਦ, ਸ਼ਹੀ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਬੂਰ, ਬਾਈਬਲ, ਧਰਮ ਗ੍ਰੰਥ ਸਾਰੇ ਮਹਾਤਮਾ ਬੋਲਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਲੱਖਾਂ ਸਾਧੂ ਮਹਾਤਮਾ ਆਵਾਜ਼ਾਂ ਮਾਰ ਮਾਰ ਕੇ ਜਗਾਉਂਦੇ, ਲੇਕਿਨ ਜਾਗ ਨਹੀਂ ਆਉਂਦੀ ਹੈ। ਇਸ ਤਰ੍ਹਾਂ ਪੜ ਲਈਏ,
ਤੈਨੂੰ ਗੁਰੂ ਜਗਾਉਂਦੇ ਨੇ ਕਾਫਲਾ,
ਗੁਰੂ ਦੀ ਬਾਣੀ ਮਤਾਂ ਦਿੰਦੀ ਹੈ ਕਿ ਪ੍ਰੇਮੀਆਂ ਜਾਗ ਲੈ, ਜਾਗ ਲਿਓ ਰੇਵਣ, ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤੁਹਾਨੂੰ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਈ। ਪਰ ਕੀ ਮਜਾਲ ਹੈ, ਜਾਗ ਖੁੱਲ ਜਾ, ਸਰੀਰ ਦੀ ਜਾਗ ਤਾਂ ਖੁੱਲ ਜਾਂਦੀ ਹੈ, ਮਨ ਦੀ ਜਾਗ ਨਹੀਂ ਖੁੱਲਦੀ। ਕਹਿੰਦੇ ਮਨ ਸੁੱਤਾ ਪਿਆ, ਮਹਾਰਾਜ ਕਹਿੰਦੇ ਸਾਰਾ ਹੀ ਸੁੱਤਾ ਪਿਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਤੇਰੀਆਂ ਸੌਂਗੀਆਂ ਪਰਾਈ ਦ੍ਰਿਸ਼ਟੀ ਦੇ ਵਿਕਾਰ ਚ, ਸਰਵਣ ਸੋਏ ਸੁਣ ਨਿੰਦ ਵਿਚਾਰ, ਮਾੜੀਆਂ ਗੱਲਾਂ ਸੁਣਦੇ ਸੁਣਦੇ ਤੇਰੇ ਕੰਨ ਸੌਂਗੇ, ਰਸਨਾ ਸੋਈ ਲੋਭ ਮਿੱਠੇ ਸਵਾਦ, ਸਵਾਦਾਂ ਚ ਪੈ ਕੇ ਜੀਵ ਸੌਂਗੀ ਤੇਰੀ, ਝੂਠ ਬੋਲਦੀ ਹੈ, ਫਿੱਕਾ ਬੋਲਦੀ ਹੈ, ਨਿੰਦਿਆ ਕਰਦੀ ਹੈ, ਚੁਗਲੀਆਂ ਕਰਦੀ ਹੈ, ਸੁਤੀ ਪਈ ਹੈ। ਮਨ ਸੋਇਆ ਮਾਇਆ ਵਿਸਵਾਦ, ਮਨ ਨੂੰ ਨਸ਼ਾ ਮਾਇਆ ਦਾ ਚੜ ਗਿਆ। ਮਾਇਆ ਕੀ ਹੁੰਦੀ ਹੈ? ਜਿੰਨਾ ਕੁਛ ਅੱਖਾਂ ਨਾਲ ਦਿਸੇ, ਜਿੰਨਾ ਚਿਰ ਜਿੰਨੀ ਜਿਹਦਾ ਨਾਂ ਹੈ, ਉਹ ਸਾਰੀ ਨੂੰ ਮਾਇਆ ਕਹਿੰਦੇ ਨੇ। ਉਹਦਾ ਵਿਸ਼ਵਾਸ ਨਸ਼ਾ ਚੜਦਾ, ਪੁੱਤਰ ਦਾ ਨਸ਼ਾ ਚੜਦਾ, ਜਿਹਦੇ ਨਹੀਂ ਹੈ ਉਹਨੂੰ ਪੁੱਛ ਕੇ ਦੇਖ ਲੋ, ਪੈਸੇ ਦਾ ਨਸ਼ਾ ਚੜਦਾ, ਜਿਹਦੇ ਕੋਲ ਨਹੀਂ ਪੈਸਾ ਪੈਸਾ ਉਹਨੂੰ ਪੁੱਛ ਕੇ ਦੇਖ, ਰਾਜਸੀ ਸ਼ਕਤੀ ਦਾ ਨਸ਼ਾ ਚੜਦਾ, ਜਿਹਦੇ ਕੋਲ ਰਾਜਸੀ ਸ਼ਕਤੀ ਨਹੀਂ ਉਹਨੂੰ ਪੁੱਛ ਕੇ ਦੇਖੋ, ਉਹਦਾ ਹੋਰ ਹਾਲ ਹੋਊਗਾ, ਉਹਦਾ ਹੋਰ ਹਾਲ ਹੋਊ। ਉਹੀ ਬੰਦਾ ਜੇ ਤਾਂ ਰਾਜ ਦੇ ਵਿੱਚ ਆ ਜਾਏ, ਪੈਸੇ ਦੀ ਸ਼ਕਤੀ ਆ ਜਾਵੇ, ਵਿਦਿਆ ਦੀ ਸ਼ਕਤੀ ਆ ਜਾਏ, ਉਹ ਬਦਲ ਜਾਂਦਾ, ਦੂਜਿਆਂ ਵਰਗਾ ਨਹੀਂ ਰਹਿੰਦਾ। ਤੇ ਮਹਾਰਾਜ ਕਹਿੰਦੇ ਸੌਂ ਜਾਂਦਾ, ਸਗਲ ਸੇਰੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰੇ ਪੰਚ ਠਗਵਾਰੇ, ਸੁਨੇ ਨਗਰ ਫੜੇ ਠੱਗ ਹਾਰੇ। ਸਗਲ ਸੇਰੀ ਆਪਣੇ ਰਸਮਾਤੀ, ਸਾਰੀਆਂ ਆਪਣੇ ਆਪਣੇ ਰਸਾਂ ਚ ਪੈ ਗਈਆਂ, ਘਰ ਲੁੱਟਿਆ ਜਾ ਰਿਹਾ ਕਿਉਂਕਿ ਸੁੱਤਾ ਪਿਆ। ਮਹਾਰਾਜ ਕਹਿੰਦੇ ਤੁਹਾਨੂੰ ਗੁਰੂ ਜਗਾਉਂਦੇ ਨੇ ਜਾਗ ਤੋਂ, ਜਾਗ ਲਿਓ ਰੇ ਮਨ, ਜਾਗ ਲਿਓ। ਸਰੀਰ ਨੂੰ ਤਾਂ ਨਹੀਂ ਕਹਿੰਦੇ ਵੀ ਜਾਗ ਲੈ ਸਰੀਰਾ, ਜਾਗ ਲੈ, ਮਨ ਨੂੰ ਕਹਿੰਦੇ। ਜੋ ਤੁਹਾਨੂੰ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ। ਮਾਤ ਪਿਤਾ ਸੁੱਤ ਬੰਧ ਜਾਣ, ਹਿੱਤ ਜਾਣ ਸਿਉ ਪੀਣਾ, ਜਿਹਨਾਂ ਨਾਲ ਤੂੰ ਪਿਆਰ ਵਿੱਚ ਲੱਗਿਆ ਪਿਆ ਨਾ ਪੁੱਤਰਾਂ ਧੀਆਂ ਨਾਲ, ਇਹ ਪਤਾ ਕੀ ਕਰਦੇ ਨੇ, ਤੈਨੂੰ ਸਾਂਭ ਕੇ ਨਹੀਂ ਰੱਖਣਾ, ਜਿਹੜੇ ਤੈਨੂੰ ਦੇਖੇ ਬਿਨਾਂ ਨਹੀਂ ਜਿਉਂਦੇ। ਜਦ ਸਰੀਰ ਛੱਡ ਦੇਗਾ, ਜੀਓ ਛੁੱਟੇ, ਜਦ ਦੇਹ ਤੇ ਉਸੇ ਵੇਲੇ ਬੰਨ ਕੇ ਭੇਜ ਦੇਣਗੇ। ਡਰ ਅਗਨ ਮੈਂ ਦੀਨਾ, ਅੱਗ ਦੇ ਵਿੱਚ ਡਰ ਦੇਣਗੇ ਜਾਂ ਧਰਤੀ ਪੱਟ ਕੇ ਵਿੱਚ ਦੱਬ ਦੇਣਗੇ, ਫੇਰ ਪਿਆਰ ਕਿੱਥੇ ਰਿਹਾ? ਤੇ ਕਰੀ ਜਾਣ ਉਹਦੇ ਨਾਲ ਪਿਆਰ, ਅੱਖਾਂ ਖੁੱਲ ਜਾਂਦੀਆਂ ਵੀ ਇਹ ਨੀ ਇਹਦੇ ਚੋਂ ਨਿਕਲ ਗਿਆ ਜਿਹਨੂੰ ਪਿਆਰ ਕਰਦੇ। ਉਹਨੂੰ ਨਾ ਉਹ ਜਾਣਦਾ, ਨਾ ਮਾਂ ਬਾਪ ਜਾਣਦੇ, ਭਾਈ ਭਰਾ ਜਾਣਦੇ, ਪੁੱਤਰ ਧੀਆਂ ਜਾਣਦੇ। ਮਹਾਰਾਜ ਕਹਿੰਦੇ ਕਿਉਂ ਧੋਖਾ ਕਰਨਾ ਹੈ? ਵਾਰ ਵਾਰ ਤੈਨੂੰ ਇਸੇ ਤਰ੍ਹਾਂ ਹੋਇਆ, ਬਹੁਤ ਵਾਰੀ ਮਨੁੱਖ ਬਣਿਆ ਫੇਰ ਖੁੰਝ ਜਾਂਦਾ, ਫੇਰ ਬਣਦਾ ਫੇਰ ਖੁੰਝ ਜਾਂਦਾ। ਇਸ ਪੌੜੀ ਤੇ ਜੋ ਨਰ ਚੁੱਕੇ ਆਇਆ ਜਾਏ ਦੁੱਖ ਪਾਏਗਾ। ਮਨ ਦੇ ਪਿੱਛੇ ਲੱਗ ਕੇ ਗਲਤੀਆਂ ਕਰਨਾ, ਮਨਮੁੱਖ ਆਵੇ ਮਨਮੁੱਖ ਜਾਵੇ ਮਨਮੁੱਖ ਫਿਰ ਫਿਰ ਚੋਟਾ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਸ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਕਹਿਣ ਲੱਗੇ ਤੂੰ ਗਲਤ ਗੱਲਾਂ ਚ ਪਿਆ ਹੈ, ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਗਲਤ ਗੱਲਾਂ ਕਰਦਾ, ਨਿੰਦਿਆ ਕਰਦਾ, ਨਿੰਦਿਆ ਕੀ ਕਰੂਗੀ। ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁੱਖ ਮੁਗਧ ਕਰਨ। ਮੂੜ ਆਦਮੀ ਨੇ ਜਿਹੜੇ ਨਿੰਦਿਆ ਕਰਦੇ, ਮੂੰਹ ਗਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਭਵਨ, ਕੁੰਭੀ ਨਰਕ ਚ ਜਾ ਕੇ ਬਸ ਆ। ਕੋਈ ਵੀ ਗਲਤ ਗੱਲ ਕਰਦਾ ਤੇ ਉਹਦਾ ਲੇਖਾ ਦੇਣਾ ਪੈਂਦਾ, ਫੇਰ ਔਖਾ ਹੋ ਜਾਂਦਾ। ਉੱਥੇ ਕੋਈ ਸਹਾਇਤਾ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਫੇਰ ਤੂੰ ਸਿਆਣਿਆਂ ਚ ਹੋਇਆ ਕਾਹਦੇ ਚ ਹੋਇਆ, ਤੂੰ ਦੱਸ ਆਪੇ ਸੋਚ ਬਈ। ਜਨਮ ਤੈਨੂੰ ਮਿਲਿਆ ਸੀ ਪਰਮੇਸ਼ਰ ਦਾ ਭਜਨ ਕਰਨ ਵਾਸਤੇ। ਇੱਕ ਮਿਸਾਲ ਦੇ ਨਾਲ ਗੱਲ ਸਮਝ ਆਉਂਦੀ। ਇੱਕ ਕੋਈ ਆਦਮੀ ਅੰਨਾ ਅੱਖਾਂ ਤੋਂ ਤੇ ਇੱਕ ਬਾਂਹ ਉਹਦੇ ਸਿਰ ਤੋਂ ਗੰਜਾ, ਉਹ ਇੱਕ ਕਿਲੇ ਵਿੱਚ ਜਾ ਵੜਿਆ, ਪਹਾੜੀ ਦੇ ਉੱਤੇ ਕਿਲਾ ਸੀ, ਉਹ ਗੋਲ ਕਿਲਾ ਸੀ। ਸਾਰਾ ਦਿਨ ਘੁੰਮੀ ਗਿਆ, ਸਾਰਾ ਦਿਨ ਭੁੱਖਾ ਤੇ ਆਇਆ, ਰੋਣ ਲੱਗ ਗਿਆ ਵੀ ਮੈਨੂੰ ਰਾਹ ਨਹੀਂ ਲੱਭਦਾ ਬਾਹਰ ਨਿਕਲਣ ਵਾਸਤੇ। ਜਿੱਧਰ ਜਾਂਦਾ ਕੰਧ ਆ ਜਾਂਦੀ ਹੈ, ਜਿੱਧਰ ਜਾਂਦਾ ਕੰਧ ਆਉਂਦੀ ਹੈ, ਕੰਧ ਮੁੱਕਦੀ ਹੋ ਨਹੀਂ ਕਿਤੇ, ਨਾ ਕੋਈ ਇਹਦਾ ਕੁੰਜਾ ਆਉਂਦਾ। ਉੱਚੀ ਉੱਚੀ ਆਵਾਜ਼ਾਂ ਦੇਣ ਲੱਗ ਗਿਆ ਵੀ ਕੋਈ ਬੰਦਾ ਜੇ ਸੁਣਦਾ ਹੋਵੇ ਤਾਂ ਮੈਨੂੰ ਬਾਹਰ ਕੱਢੋ। ਉਸ ਵੇਲੇ ਇੱਕ ਮਹਾਂਪੁਰਸ਼ਾਂ ਨੂੰ ਤਰਸ ਆਇਆ, ਕਹਿਣ ਲੱਗੇ ਪ੍ਰੇਮੀਆਂ ਉਰੇ ਆ, ਕੀ ਗੱਲ? ਕਹਿੰਦਾ ਮੈਂ ਮਹਾਰਾਜ ਅੱਖਾਂ ਤੋਂ ਆਨਾ ਤੇ ਮੇਰੇ ਇੱਕ ਬਾਂਹ ਨਹੀਂ ਹੈ ਤੇ ਸਿਰ ਮੇਰਾ ਗੰਜਾ, ਪਤਾ ਨਹੀਂ ਮੈਂ ਕਾਹਦੇ ਚ ਆ ਗਿਆ। ਕਹਿੰਦੇ ਦੇਖ ਨਿਕਲਣ ਦਾ ਤਰੀਕਾ ਅਸੀਂ ਦੱਸ ਦਿੰਦੇ ਹਾਂ, ਜੇ ਤੂੰ ਬਚਨ ਕਮਾ ਲੇ ਤਾਂ ਨਿਕਲ ਜਾਏਗਾ, ਜੇ ਬਚਨ ਨਾ ਕਮਾਇਆ ਫੇਰ ਨਹੀਂ ਨਿਕਲਦਾ। ਸੰਤੋ ਸਾਗਰ ਪਾਰਵਤ ਅਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ। ਸੰਤਾਂ ਦਾ ਬਚਨ ਕਮਾ ਲੋ, ਬਾਲ ਬੱਚਿਆਂ ਨੂੰ ਪਾਲਦੇ ਹੋਏ, ਖੇਤੀਆਂ ਪੱਤੀਆਂ ਕਰਦੇ ਹੋਏ, ਵਣਜ ਵਪਾਰ ਨੌਕਰੀਆਂ ਕਰਦੇ ਹੋਏ ਪਾਰ ਲੰਘ ਜਾਓਗੇ। ਨਹੀਂ ਸੰਤਾਂ ਦਾ ਬਚਨ ਕਮਾਉਣਾ ਕਰੀ ਜਾਓ, ਜਿਹੜਾ ਕੁਛ ਕਰਨਾ ਕੁਛ ਨਹੀਂ ਹੁੰਦਾ। ਕਹਿੰਦੇ ਬਚਨ ਕਮਾ ਲਏਗਾ? ਕਹਿੰਦੇ ਹਾਂ। ਕਹਿੰਦੇ ਅਹੰਕਾਰ ਤੋਂ ਪਹਿਲਾਂ ਗੱਲ ਸਮਝ, ਇਹ ਗੋਲ ਕਿਲਾ ਹੈ, ਇਹਦੇ 84 ਦਰਵਾਜ਼ੇ ਨੇ, 84 ਨੂੰ ਤਾਂ ਤਾਲੇ ਲੱਗੇ ਹੋਏ ਨੇ ਤੇ ਇੱਕ ਥੋਲਾ ਹੈ। ਜਦੋਂ ਖੁੱਲਾ ਹੋਊ ਤਾਂ ਉੱਥੇ ਤੈਨੂੰ ਪਤਾ ਲੱਗ ਜੂ, ਕੰਧ ਨੂੰ ਹੱਥ ਲਾ ਲੈ, ਦਰਵਾਜ਼ੇ ਗਿਣਦਾ ਚਲਿਆ ਗਿਆ, ਚਾਹੇ ਕਿਵੇਂ ਕਰ, ਨੇੜੇ ਹੀ ਹੈ ਦਰਵਾਜ਼ਾ, ਦੂਰ ਨਹੀਂ ਹੈ, ਬਹੁਤ ਅੱਧਾ ਅੱਧਾ ਕੱਢ ਲਿਆ ਸਫ਼ਰ। ਉਸੇ ਤਰ੍ਹਾਂ ਕਰਿਆ ਤੇ ਕਹਿੰਦੇ ਦੇਖੀ ਕੰਧ ਨਾਲੋਂ ਹੱਥ ਨਾ ਚੱਕੀ। ਜਦ ਖੁੱਲੇ ਕੋ ਦਰਵਾਜ਼ੇ ਕੋ ਆਇਆ, ਉੱਥੇ ਛੱਤਾ ਲੱਗਿਆ ਹੋਇਆ ਸ਼ਹਿਰ ਦਾ, ਇੱਕ ਮੱਖੀ ਉੜੀ, ਉੜ ਕੇ ਸਿਰ ਚ ਉਹਨੇ ਡੰਗ ਮਾਰੇ, ਹੱਬਾ ਇੱਕੋ ਸੀ, ਉਹਦੇ ਨਾਲ ਖਾਜ ਕਰਨ ਲੱਗ ਗਿਆ, ਨਾਲੇ ਤੁਰਿਆ ਗਿਆ। ਮੁੜ ਕੇ ਫੇਰ ਕੰਧ ਨੂੰ ਹੱਥ ਲਾ ਲਿਆ, ਦਰਵਾਜ਼ਾ ਲੰਘ ਗਿਆ। ਗਿਣਦਾ ਜਾਂਦਾ 84, 85, 100, 120 ਆਏ ਹੋ ਗਏ, ਪਤਾ ਨਹੀਂ ਮੈਂ ਦੂਰੇ ਚੱਕਰ ਚ ਪੈ ਗਿਆ। ਫੇਰ ਆਉਣ ਲੱਗ ਗਿਆ, ਜਦੋਂ 150 ਦੇ ਕਰੀਬ ਪਹੁੰਚ ਗਿਆ, ਕਹਿੰਦਾ ਮੇਰੇ ਨਾਲ ਮਖੌਲ ਕਰਿਆ। ਉਹ ਮਹਾਂਪੁਰਸ਼ਾਂ ਨੇ ਫੇਰ ਪੁੱਛ ਲਿਆ, ਉੱਥੇ ਹੀ ਬੈਠੇ ਸੀ, ਕਹਿੰਦੇ ਕੀ ਗੱਲ ਤੂੰ ਨਿਕਲਿਆ ਨਹੀਂ? ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੇ ਨਾਲ ਚੰਗਾ ਮਖੌਲ ਕਰਿਆ। ਕਹਿੰਦੇ ਅਸੀਂ ਤਾਂ ਪ੍ਰੇਮੀਆਂ, ਮਖੌਲ ਨਹੀਂ ਕਰਿਆ, ਗੱਲ ਸਹੀ ਦੱਸੀ ਸੀ ਤੈਨੂੰ, ਤੇਰੇ ਵਿੱਚ ਗਲਤੀ ਹੋਏਗੀ, ਐਂ ਦਾ ਹੱਥ ਤਾਂ ਨਹੀਂ ਚੱਕਿਆ। ਕਹਿੰਦਾ ਮਹਾਰਾਜ ਇੱਕ ਥਾਂ ਚੱਕਿਆ ਸੀ, ਮੱਖੀ ਲੜ ਗਈ, ਕਹਿੰਦੇ ਉੱਥੇ ਤਾਂ ਦਰਵਾਜ਼ਾ ਲੰਘ ਗਿਆ, ਹੁਣ ਨਾ ਚੱਕੀ, ਦੁਬਾਰਾ ਕਰਿਆ ਤਾਂ ਖੁੱਲਾ ਦਰਵਾਜ਼ਾ ਆਇਆ ਨਿਕਲ ਗਿਆ। ਇਹ ਦ੍ਰਿਸ਼ਟਾਂਤ ਹੈ, ਦਾਤ ਦ੍ਰਿਸ਼ਟਾਂਤ ਇਹਦਾ ਹੈ ਕਿ ਅਕਾਲ ਪੁਰਖ ਨੇ ਆਹ ਜਿਹੜਾ ਸੰਸਾਰ ਜਿਹਦੇ ਚ ਆਪਾਂ ਚੱਲ ਰਹੇ ਹਾਂ, ਇਹਦੇ 84 ਲੱਖ ਦਰਵਾਜ਼ੇ ਨੇ, ਥੋੜੇ ਬਹੁਤੇ ਵੀ ਨਹੀਂ ਹੈ, 83,99,999 ਤਾਂ ਬੰਦ ਨੇ, ਇੱਕ ਦਰਵਾਜ਼ਾ ਖੁੱਲਾ। ਉਹ ਖੁੱਲਾ ਦਰਵਾਜ਼ਾ ਹੁਣ ਸਾਡੇ ਕੋਲ ਆਇਆ ਹੋਇਆ, ਲੇਕਿਨ ਸਾਨੂੰ ਵਿਸ਼ੇ ਵਿਕਾਰਾਂ ਦੀ ਖੁਰਕ ਹੋ ਗਈ, ਹੁਣ ਨਿਕਲ ਨਹੀਂ ਰਹੇ ਬਾਹਰ, ਮੁੜ ਕੇ ਫਿਰ ਉੱਥੇ ਚੱਕਰ ਚ ਪੈਣਾ ਚਾਹੁੰਦੇ ਤੇ ਮੁੜ ਕੇ ਐਸੀਆਂ ਗੱਲਾਂ ਕਰ ਦਿੰਦੇ ਹਾਂ, ਇਹੋ ਜਿਹੇ ਕਰਮ ਕਰ ਦਿੰਦੇ ਹਾਂ ਕਿ ਸਾਨੂੰ ਭੁਗਤਣੇ ਔਖੇ ਹੋ ਜਾਂਦੇ। ਜਦੋਂ ਸੱਚੀ ਦਰਗਾਹ ਜਾਂਦੇ ਹਾਂ ਫੇਰ ਅਸੀਂ ਬਹੁਤ ਉੱਥੇ ਦੁਖੀ ਹੁੰਦੇ ਹਾਂ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਉਂਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਸਤ ਚੱਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਉਗਣ ਪਛੋ ਤਾਵਣਾ ਫੇਰ ਪਛਤਾਉਣਾ। ਜਨਮ ਲੰਘ ਜਾਂਦਾ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਤੈਨੂੰ ਬਣ ਕੇ ਜਮਾਨੇ ਲਈ ਮਾਰਨਾ ਜਨਮ
ਬਲਾਇੰਡ ਪੁਰਸ਼ ਕਹਿੰਦੇ ਬਲਾਇੰਡ ਮੈਨ ਇਗਨੋਰੈਂਟ ਤੂੰ ਨਾਮ ਨੀ ਚੇਤਿਆ ਅਵਰੇ ਕਰਮ ਕਮਾਏ ਤਾਂ ਜ਼ਿੰਦਗੀ ਸਾਰੀ ਹੋਰੇ ਹੋਰ ਕਰਮ ਕਰਦੇ ਨੇ ਲੰਘਾ ਦਿੱਤੀ ਜਮਦਰ ਵਧੇ ਮਾਰੀਏ ਮਾਰ ਪੈ ਗਈ ਖੇੜਾ ਛੁੱਟ ਜੂ ਮਹਾਰਾਜ ਕਹਿੰਦੇ ਫਿਰ ਵਿਸ਼ਟਾ ਮਾਏ ਪਚਾਏ ਵਿਸ਼ਟਾ ਚ ਜਾ ਕੇ ਕੀੜਾ ਬਣਨਾ ਪੈ ਜਾਣਾ ਵਿਸ਼ਟਾ ਚੋ ਪੈਦਾ ਹੁੰਦਾ ਫਿਰ ਵਿਸ਼ਟਾ ਚ ਰਹਿ ਜਾਣਾ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਮਾਇਆ ਦਾ ਮੋਹ ਜਿਹੜਾ ਹੈ ਉਹ ਕਹਿੰਦੇ ਪ੍ਰੇਤ ਲੱਗਿਆ ਹੋਇਆ ਭੂਤ ਲੱਗਿਆ ਹੋਇਆ ਤੈਨੂੰ ਮਾਇਆ ਦਾ ਮੋਹ ਪੁੱਤਰਾਂ ਦਾ ਜ਼ਮੀਨ ਦਾ ਜਾਇਦਾਦ ਦਾ ਸਰੀਰ ਦਾ ਆਪਣੀ ਪਰਵਤਾ ਦਾ ਆਪਣੇ ਨਾਮ ਦਾ ਕਹਿੰਦੇ ਇਹ ਜਿਹੜਾ ਮੋਹ ਹੈ ਨਾ ਇਹ ਤੈਨੂੰ ਪ੍ਰੇਤ ਚਿੰਬੜ ਗਿਆ ਭੂਤ ਚਿੰਬੜੇ ਤੇ ਨੱਠੇ ਫਿਰਦੇ ਨੇ ਵੀ ਇਲਾਜ ਕਰੋ ਜੀ ਭੂਤ ਸਾਨੂੰ ਕਰੋ ਆਹ ਭੂਤ ਸਾਰਿਆਂ ਨੂੰ ਲੱਗਿਆ ਹੋਇਆ ਮਾਇਆ ਦਾ ਤੇ ਇਹਦੇ ਨਾਲ ਚਾਰ ਭੂਤ ਹੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਪੰਜ ਭੂਤ ਲੱਗ ਗਏ ਪੰਜੇ ਭੂਤ ਕਹਿੰਦੇ ਨੇ ਇਹਨਾਂ ਨੂੰ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਜਿਹਨੂੰ ਇਹ ਭੂਤ ਲੱਗ ਜਾਵੇ ਫਿਰ ਕਹਿੰਦੇ ਉਹ ਗੁਰੂ ਦੀ ਦਰਗਾਹ ਚ ਨਹੀਂ ਜਾਂਦਾ ਉਹਦਾ ਨਾਂ ਕੱਟ ਕੇ ਧਰਮਰਾਜ ਦੀ ਕਾਗਜ਼ਾਂ ਚ ਲਿਖ ਦਿੰਦੇ ਨੇ ਇਹ ਜਮ ਕੀ ਸਰਕਾਰ ਹੈ ਇਹ ਨਾ ਉੱਪਰ ਜਮ ਕਾ ਡੰਡ ਕਰਾਰਾ ਇਹ ਜਮ ਦੀ ਸਰਕਾਰ ਰਈਅਤ ਬਣ ਜਾਂਦੀ ਹੈ ਸਬਜੈਕਟ ਬਣ ਜਾਂਦੀ ਉਹਦੇ ਰਾਜ ਵਿੱਚ ਆ ਜਾਂਦੀ ਹੈ ਧਰਮ ਰਾਜ ਦੇ ਤੇ ਇਹਨਾਂ ਦੇ ਉੱਤੇ ਫਿਰ ਕਰਾਰਾ ਜਿਹੜਾ ਕਾਨੂੰਨ ਹੈ ਉਹ ਚੱਲਦਾ ਤੇ ਉਹ ਕਾਨੂੰਨ ਕਰਾਰਾ ਕੀ ਹੈ ਗੁਰਮੁਖ ਜਦੋਂ ਜਾਂਦੇ ਨੇ ਤਾਂ ਧੰਨ ਧੰਨ ਹੁੰਦੀ ਜਾਂਦੀ ਹੈ ਜਦੋਂ ਮਨਮੁਖ ਜਾਂਦੇ ਨੇ ਕਹਿੰਦੇ ਮਨਮੁਖ ਜਮ ਮਗ ਪਾਇਆਨ ਜਮਾਂ ਦੇ ਰਸਤੇ ਲੈ ਤੁਰਦੇ ਨੇ ਜਿਹੜਾ ਸਵਾ ਸਾਲ ਕਹਿੰਦੇ ਨੇ ਵੀ ਸਵਾ ਸਾਲ ਲੱਗਦਾ ਮਹਾਰਾਜ ਤਾਂ ਕਹਿੰਦੇ ਨਾ ਜੇ ਮਾਰ ਕੇ ਗਨੇ ਜਾਏ ਨਾ ਕੁਛ ਕੋਈ ਪਤਾ ਨੀ ਕਿੰਨੀ ਦੂਰ ਹੈ ਉਹ ਰਸਤੇ ਪੈਂਦਾ ਤੇ ਜਦੋਂ ਤਕਲੀਫ਼ ਹੁੰਦੀ ਹੈ ਭੁੱਖਾ ਤਿਆ ਹੁੰਦਾ ਫਿਰ ਕੋਈ ਪੁਕਾਰ ਨੀ ਸੁਣਦੀ ਇੱਕ ਵਾਰੀ ਜਦ ਅਸੀਂ 34 ਸੈਕਟਰ ਰਹਿੰਦੇ ਸੀ ਇੱਕ ਬੀਬੀ ਜੀ ਨੂੰ ਮਿਲੀ ਉਹਦੇ ਪੋਟਲੀਆਂ ਬੰਨੀਆਂ ਹੋਈਆਂ ਹੱਥ ਵਿੱਚ ਛੋਟੀਆਂ ਛੋਟੀਆਂ ਰੱਖ ਕੇ ਗੁਰਦੁਆਰੇ ਨੂੰ ਲਈ ਜਾ ਇਹ ਕਹਿੰਦੇ ਬੀਬੀ ਕਹਿੰਦੇ ਬੜੀ ਪੋਟਲੀਆਂ ਬੰਨੀਆਂ ਕਹਿੰਦੇ ਜੇ ਪੂਰੀ ਗੱਲ ਸੁਣਨੀ ਹੈ ਬਹਿ ਜਾਓ ਉਹ ਖੜ ਗਿਆ ਖੜ ਕੇ ਕਹਿਣ ਲੱਗੀ ਮੈਂ ਮਰ ਗਈ ਸੀ ਮਰੀ ਹੋਈ ਤਾਂ ਮੈਨੂੰ ਚੱਲ ਲੈ ਕੇ ਤੁਰੇ ਜਮਾਂ ਦੇ ਰਸਤੇ ਮਾਰਿਆ ਤਾਂ ਮੈਨੂੰ ਹੈ ਨਾ ਕਹਿੰਦੀ ਮੈਂ ਜਾਂਦੀ ਹੁੰਦੀ ਸੀ ਪਹਿਲਾਂ ਵੀ ਕੁਝ ਮਾੜਾ ਮੋਟਾ ਪਾਠ ਸਤਸੰਗ ਵੀ ਸੁਣਦੀ ਸੀ ਪਰ ਕਹਿੰਦੇ ਜੇ ਮੈਨੂੰ ਬਹੁਤ ਪਿਆਸ ਲੱਗੀ ਜਾਨ ਨਿਕਲਣ ਵਾਲੀ ਲੱਗੀ ਮਹਾਰਾਜ ਕਹਿੰਦੇ ਉੱਥੇ ਇੰਨੀ ਪਿਆਸ ਲੱਗਦੀ ਹੈ ਨਾ ਇੰਨੀ ਪਿਆਸ ਤੇ ਧੁੱਪ ਹੈ ਉਸ ਥਾਂ ਦੇ ਉੱਤੇ ਜਿਹੜੀ ਦੱਸਿਓ ਨੀ ਯਾਰ ਜੈ ਤ੍ਰਿਖਾ ਮਨ ਤੋਂ ਜਾਇਆ ਕਰਕ ਹੈ ਮਹਾਰਾਜ ਕਹਿੰਦੇ ਉੱਥੇ ਤ੍ਰਿਖਾ ਲੱਗਣੀ ਹੈ ਪਿਆਸ ਲੱਗਣੀ ਉੱਥੇ ਫਿਰ ਪਿਆਸ ਬੁਝਦੀ ਕਰਕੇ ਉਹਦੇ ਨਾਲ ਕਹਿੰਦੇ ਜਿਹਨੇ ਨਾਮ ਜਪਿਆ ਨਾ ਉਹਨੂੰ ਅੰਮ੍ਰਿਤ ਦੀ ਵਰਖਾ ਆਉਣੀ ਸ਼ੁਰੂ ਹੋ ਜਾਂਦੀ ਹੁਣ ਕਹਿੰਦੇ ਮੈਨੂੰ ਪਿਆਸ ਲੱਗੀ, ਮੈਂ ਕਿਹਾ ਮੈਨੂੰ ਪਿਆਸ ਲੱਗੀ ਹੋਈ ਆ, ਮੇਰੀ ਜਾਨ ਨਿਕਲਦੀ ਜਾਂਦੀ ਹੈ, ਫੁੜਕ ਕੇ ਗਿਰਾ। ਉਹਨਾਂ ਨੇ ਪਾਣੀ ਲਿਆ ਤਾ ਮੇਰੇ ਮੂਹਰੇ, ਕਹਿੰਦੇ ਜਿਹੜੇ ਬਰਤਨ ਨੂੰ ਹੱਥ ਲਾਵਾਂ ਸੁੱਕ ਜੇ, ਜਿਹੜੇ ਬਰਤਨ ਨੂੰ ਹੱਥ ਲਾਵਾਂ ਸੁੱਕ ਜੇ। ਕਹਿੰਦੇ ਮੈਂ ਕਿਹਾ ਭਾਈ ਇਹ ਤਾਂ ਪਾਣੀ ਮਿਲਦਾ ਨੀ। ਉਹ ਕਹਿੰਦੇ ਬੀਬੀ ਕਿਸੇ ਪਿਆਸੇ ਨੂੰ ਤਾਂ ਪਾਣੀ ਪਿਲਾਇਆ ਸੀ ਜਾਂ ਦੁਨੀਆ ਸੀ, ਅਸੀਂ ਤਾਂ ਜੇ ਘੜੇ ਰੱਖ ਦਈਏ ਨਾ ਆਪਾਂ ਬਜਾ ਉੱਥੇ ਰੱਖ ਦਈਏ ਵੀ ਪਿਆਸੇ ਪਾਣੀ ਪੀ ਜਾਣਗੇ, ਭੰਨ ਜਾਣਗੇ ਇੱਟਾਂ ਮਾਰ ਕੇ, ਪਿਆਉਣਾ ਤਾਂ ਕੀ ਹੈ ਕਿਸੇ ਨੂੰ, ਨਲਕਾ ਲਾ ਦੋ ਕੱਢ ਕੇ ਹੀ ਲੈ ਜਾਣਗੇ, ਪੱਟ ਕੇ ਲੈ ਜਾਣਗੇ, ਉਹਨਾਂ ਦਾ ਕੀ ਹਾਲ ਹੋਊ ਸਭ ਦਰਗਾਹ ਜਾ ਕੇ। ਕਹਿੰਦੇ ਪਾਣੀ ਪਿਲਾਇਆ? ਕਹਿੰਦੇ ਨਾ। ਕਹਿੰਦੇ ਫਿਰ ਇੱਥੇ ਨੀ ਮਿਲਦਾ, ਇਹ ਤਾਂ ਬੀਜਿਆ ਹੋਇਆ ਬੱਲੀ ਦਾ, ਜਿਹੜਾ ਸੰਸਾਰ ਚ ਬੀਜ ਕੇ ਆਈ ਹੈ ਉਹ ਵੱਢਣਾ ਪਿਆ। ਭੁੱਖ ਲੱਗੀ, ਕਹਿੰਦੀ ਮੈਂ ਦੁਹਾਈ ਮਚਾਈ ਵੀ ਮੈਂ ਤਾਂ ਮਰ ਗਈ ਭੁੱਖੀ ਹੋ। ਕਹਿੰਦੇ ਥਾਲੇ ਥਾਲ ਆ ਗਏ, ਬੇਅੰਤ ਕਿਸਮ ਦੇ ਖਾਣੇ, ਜਿਹੜੇ ਥਾਲ ਨੂੰ ਹੱਥ ਲਾਵਾਂ ਮੇਰੇ ਹੱਥੋਂ ਉੱਚਾ ਉੱਠ ਜਾਵੇ। ਕਹਿੰਦੇ ਮੈਂ ਕਿਹਾ ਭਾਈ ਇਹ ਤਾਂ ਹੱਥ ਨੀ ਆਉਂਦੇ। ਕਹਿੰਦੇ ਬੀਬੀ ਤੈਂ ਕਦੇ ਲੰਗਰ ਚ ਰਾਸ਼ਨ ਲਿਆ ਕੇ ਪਾਇਆ, ਕਦੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ? ਕਹਿੰਦੇ ਮੈਂ ਕਿਹਾ ਨਾ। ਕਹਿੰਦੇ ਫੇਰ ਨੀ ਮਿਲ, ਧਰਮਰਾਜ ਕੋ ਲੈ ਗਏ, ਦੁਖੀ ਹੋਈ ਹੋਈ ਆ ਮੈਂ, ਉੱਥੇ ਜਾਂਦੇ ਹੀ ਕਹਿੰਦੇ ਮੇਰਾ ਨਾਂ ਬੋਲਿਆ, ਕਾਗਜ਼ਾਂ ਚ ਕੱਢਿਆ, ਧਰਮਰਾਜ ਕਹਿੰਦਾ ਇਹ ਨੀ, ਇਹਨਾਂ ਦੇ ਪਿੱਛੇ ਜਿਹੜੀ ਪੜੋਸਣਾ ਉਹ ਲਿਆਉਣੀ। ਕਹਿੰਦੇ ਮੈਨੂੰ ਤਾਂ ਛੱਡ ਕੇ ਸੰਸਕਾਰ ਕਰਨ ਦੀਆਂ ਤਿਆਰੀਆਂ ਕਰਦੇ ਸੀ, ਮੇਰਾ ਪੈਰ ਹਿੱਲ ਗਿਆ, ਕਹਿੰਦੀ ਉਹ ਤੇ ਬਾਅਦ ਮੈਂ ਜਿਉਂਦੀ ਹੋ ਗਈ। ਤੇ ਮੈਂ ਕਿਹਾ ਵੀ ਆਪਣੇ ਪਿਛਲੀ ਪੜੋਸਣ ਮੇਰਾ ਹੀ ਨਾਂ ਹੈ ਉਹਦਾ, ਉਹ ਕਹਿੰਦੀ ਉਹ ਚੜਾਈ ਕਰ ਗਈ, ਜਦ ਦੇਖਿਆ ਤਾਂ ਉਧਰ ਚੀਕ ਜਾਣਾ ਪੈ ਗਿਆ। ਕਹਿੰਦੀ ਉਦਣ ਦੀ ਭੈਣ ਜੀ ਮੈਂ ਸਾਰੀਆਂ ਪੋਟਲੀਆਂ ਬਣਦੀਆਂ, ਮੈਨੂੰ ਪਤਾ ਲੱਗ ਗਿਆ ਵੀ ਦਰਗਾਹ ਜਾ ਕੇ ਤਾਂ ਉਹੀ ਮਿਲਣਾ ਹੈ ਜਿਹੜਾ ਕੁਛ ਅਸੀਂ ਇੱਥੇ ਬੀਜ ਦਈਏ। ਜੇ ਖੇਤੀ ਕਰ ਲਈਏ ਨਾ ਨਾਮ ਦੀ, ਮਹਾਰਾਜ ਕਹਿੰਦੇ ਉਹ ਤਾਂ ਮੁੱਕਦੀ ਨੀ, ਜ਼ੋਰ ਲਾ ਗਏ ਜਿੰਨਾ ਲੱਗਦਾ। ਪੁੰਨਦਾਨ ਜਿਹੜੇ ਨੇ ਇਹ ਅੱਧੇ ਪਚੱਧੇ ਤਾਂ ਜਮਦੂਤ ਖਾ ਜਾਂਦੇ ਨੇ ਰਾਹ ਚ। ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਗਾਤੀ, ਨਿਰਵਾਣ ਕੀਰਤਨ ਗਾਵੋ ਕਰਤੇਗਾ। ਹੁਣ ਤੁਸੀਂ ਕੀਰਤਨ ਗਾ ਰਹੇ ਹੋ, ਕੀਰਤਨ ਸੁਣ ਰਹੇ ਹੋ, ਇਹਦਾ ਫਲ ਕਿੰਨਾ ਆਉਣਾ? ਕਈ ਕਰੋੜ ਜੱਗਾਂ ਦਾ ਫਲ ਤੁਹਾਡੇ ਨਾਲ ਬੰਨਿਆ ਜਾਓ, ਮੁੱਕਦਾ ਕਿਤੇ ਮੁਕਾ ਕੇ ਦੇਖ ਲੋ। ਸਹਿ ਸਵਾਏ ਸਤਸੰਗ ਦੇ ਵਿੱਚ ਦਾ ਫਲ। ਸੋ ਕਹਿੰਦੀ ਉਸ ਦਿਨ ਦੀ ਮੈਂ ਇਹ ਕੰਮ ਕਰਦੀ ਹਾਂ, ਸਾਰਾ ਹੀ ਰਾਸ਼ਨ ਲੈ ਕੇ ਜਾ ਕੇ ਗੁਰਦੁਆਰੇ ਦਿੰਦੀ ਰਹਿੰਦੀ ਹਾਂ, ਤੇ ਐਸਾ ਨਾ ਹੋਵੇ ਮੈਂ ਉੱਥੇ ਭੁੱਖੀ ਰਹਾਂ। ਮਹਾਰਾਜ ਕਹਿੰਦੇ ਜੇ ਨਾਮ ਬੀਜ ਲਏ ਨਾ, ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਥਾ ਸਭ ਹੈ। ਹੁਣ ਬੱਤੇ ਯਾਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਨਾਮ ਬੀਜ ਲਿਆ ਫਿਰ ਉੱਥੇ ਭੁੱਖ ਨਹੀਂ ਲੱਗਣੀ। ਸੋ ਮਹਾਰਾਜ ਕਹਿੰਦੇ ਮਨਮੁਖ ਜਮ ਮਗ ਪਾਏ ਹਨ, ਜਿਨ ਦੂਜਾ ਭਾਉ ਪਿਆਰਾ ਜੀ ਨੇ ਜ਼ਿੰਦਗੀ ਗੁਜ਼ਾਰਤੀ ਨਾ ਪਰਮੇਸ਼ਰ ਵੱਲ ਪਿੱਠ ਕਰਕੇ। ਕਹਿੰਦੇ ਫਿਰ ਉਹਨਾਂ ਨੂੰ ਜਮਾਂ ਦੇ ਰਸਤੇ ਪਾ ਲੈਂਦੇ, ਫਿਰ ਉੱਥੇ ਜਾ ਕੇ ਉਹਨਾਂ ਨੂੰ ਕੁਰਸੀਆਂ ਮਿਲਦੀਆਂ, ਆਦਰ ਮਿਲਦਾ। ਮਹਾਰਾਜ ਕਹਿੰਦੇ ਨਾ, ਆਦਰ ਨਹੀਂ ਮਿਲਦਾ, ਉਹਨਾਂ ਨੂੰ ਬੰਨ ਲੈਂਦੇ ਨੇ। ਜੰਮਪੁਰ ਵੱਧੇ ਮਾਰੀਆਂ ਕੋ ਸੁਣੇ ਨਾ ਪੁਕਾਰਾ, ਕੋਈ ਪੁਕਾਰ ਨਹੀਂ ਸੁਣਦਾ, ਕੋਈ ਉੱਥੇ ਆ ਕੇ ਸਹਾਇਤਾ ਨਹੀਂ ਕਰਦਾ। ਜੇ ਸਹਾਇਤਾ ਕਰਦਾ ਤਾਂ ਕੇਵਲ ਗੁਰੂ ਸਹਾਇਤਾ ਕਰਦਾ, ਤਤ ਵੇਤਾ ਮਹਾਂਪੁਰਸ਼ ਸਹਾਇਤਾ ਕਰਦਾ, ਹੋਰ ਦਾ ਤਾਂ ਹੱਥੇ ਨਹੀਂ ਪਹੁੰਚਦਾ। ਉਹਦਾ ਕਿਹਾ ਹੋਇਆ ਚੱਲਦਾ ਉੱਥੇ, ਜਾਗਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਬੇਤਲ ਹੈ। ਇੱਕ ਵਾਰੀ ਇੱਕ ਮਹਾਤਮਾ ਹੋਏ, ਕਿਹਨਾਂ ਦਾ ਨਾਮ ਪਾਏ, ਜਲਨ ਸੀ, ਲਾਹੌਰ ਦੇ ਰਹਿਣ ਵਾਲੇ ਸੀ, ਗੁਰੂ ਛੇਵੇਂ ਪਾਤਸ਼ਾਹ ਵੇਲੇ ਸੀ। ਆਪਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਮਿਹਨਤ ਮਜ਼ਦੂਰੀ ਕਰਕੇ ਖਾਵਾਂ, ਦੂਰ ਚਲੇ ਗਏ ਆਪਣੇ ਇਲਾਕੇ 'ਚ ਜਿੱਥੇ ਕੋਈ ਜਾਣਦਾ ਨਹੀਂ, ਕਿਉਂਕਿ ਸੰਤ ਐਸੀਆਂ ਗੱਲਾਂ ਵੀ ਕਰ ਲੈਂਦੇ ਨੇ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਰਹਿੰਦੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ। ਜਾਣਨ ਔਰ ਮੰਨਣ ਨਾਲ ਵਿਘਨ ਪੈ ਜਾਂਦੇ ਨੇ ਸੰਤਾਂ ਨੂੰ, ਟਾਈਮ ਵੇਸਟ ਹੋਣਾ ਸ਼ੁਰੂ ਹੋ ਜਾਂਦਾ। ਸੋ ਉੱਥੇ ਜਾ ਕੇ ਮਜ਼ਦੂਰੀ ਕਰਦੇ ਰਹੇ, ਆਪਣਾ ਨਾਮ ਉੱਥੇ ਜਲਨ ਜੀ ਦੱਸਦਾ, ਉਹ ਬਾਹਰੂ ਬੜਾ ਕਰਪਟ ਸੀ, ਲੇਕਿਨ ਇਹ ਟਿਕ ਕੇ ਬੈਠੇ ਰਹਿੰਦੇ ਸੀ। ਜਦੋਂ ਉਹਨੇ ਦੇਣੀ ਮਜ਼ਦੂਰੀ, ਪਿੱਛੋਂ ਸਾਰਿਆਂ ਤੋਂ ਕਹਿਣਾ ਆਓ ਬਾਬਾ ਜੀ, ਆਓ ਜਲਨ ਜੀ, ਆ ਜਾਓ ਆ ਜਾਓ, ਥੋੜਾ ਜਿਹਾ ਆਦਰ ਨਾ ਬੁਲਾਓ। ਦੋ ਮਹੀਨੇ ਬਾਅਦ ਬਾਬੂ ਚੜਾਈ ਕਰ ਗਿਆ, ਬਾਬਾ ਜੀ ਆਪਣੀ ਸੁਰਤ ਚ ਬੈਠੇ ਧਰਮਖੰਡ ਦੇ ਵਿੱਚ ਸੁਰਤ ਨਾਲ ਦੇਖ ਰਹੇ ਨੇ ਜੀਵਾਂ ਦਾ ਹਾਲ ਚਾਲ, ਕੀ ਦੇਖਦੇ ਆ, ਕੂਕਾਂ ਪੈਂਦੀਆਂ ਜਾਂਦੀਆਂ ਬਾਰ ਬਣਾਉਣੇ, ਹੁੰਮਸ ਤੁੰਮਸ ਕੂਕਾਂ ਪਈਆਂ। ਪਛਾਣ ਲਿਆ ਵੀ ਇਹ ਤਾਂ ਸਾਡੇ ਵਾਲਾ ਬਾਬੂ ਜਾ ਰਿਹਾ। ਉਸੇ ਵੇਲੇ ਅੱਗੇ ਵਧੇ, ਕਹਿਣ ਲੱਗੇ ਤੁਸੀਂ ਇੰਨਾ ਕਿਉਂ ਮਾਰਦੇ ਹੋ ਇਸ ਨੂੰ, ਕਹਿੰਦੇ ਬਾਬਾ ਜੀ ਇਹ ਪਾਪੀ ਪੁਰਸ਼ ਹੈ। ਕਹਿੰਦੇ ਨਹੀਂ, ਇਸ ਨੇ ਇੱਕ ਪੁੰਨ ਕਰਿਆ ਜੋ ਥੋਤੋਂ ਲਿਖਣ ਤੋਂ ਰਹਿ ਗਿਆ। ਕਹਿੰਦੇ ਬਾਬਾ ਜੀ ਇਹਦੇ ਪੁੰਨ ਤਾਂ ਹੈ ਨੀ ਕੋਈ। ਕਹਿੰਦੇ ਹੈਗਾ, ਸਾਨੂੰ ਪਤਾ, ਤੁਹਾਨੂੰ ਨੀ ਪਤਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੇ ਕੋ ਜੀਓ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ। ਜਿਹੜਾ ਸੰਤਾਂ ਨੂੰ ਆਦਰ ਨਾਲ ਬਿਠਾ ਵੀ ਲਵੇ ਨਾ, ਥੋੜਾ ਬਹੁਤ ਆਦਰ ਸਤਿਕਾਰ ਕਰ ਦੇਵੇ, ਕਹਿੰਦੇ ਉਹ ਵੀ ਜਮਾਂ ਤੋਂ ਛੁੱਟ ਜਾਂਦਾ। ਕਹਿੰਦੇ ਇਹ ਤਾਂ ਮੈਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ, ਆਓ ਜਲਨ ਜੀ, ਆਓ ਬਾਬਾ ਜੀ, ਮਾਰਨਾ ਨੀ ਹੈ। ਧਰਮਰਾਜ ਕੋਲ ਚਲੇ ਗਏ। ਜਦ ਧਰਮਰਾਜ ਨੂੰ ਕਿਹਾ, ਧਰਮਰਾਜ ਨੇ ਬੜਾ ਅਫਸੋਸ ਕਰਿਆ ਕਿ ਬਾਬਾ ਜੀ ਭੁੱਲ ਹੋ ਗਈ ਸੀ, ਕਿਰਪਾ ਕਰੀ ਤੁਸੀਂ। ਹੁਣ ਸਹਾਇਤਾ ਹੋਰ ਮਾਂ ਪਿਓ ਤਾਂ ਕਰਨਾ ਨਾ ਸਕੇ, ਉਹਦੇ ਜਿਹੜੇ ਪੈਸੇ ਕਰਦੇ ਸੀ। ਕੋਈ ਨੀ ਕਰ ਸਕਦਾ ਸਹਾਇਤਾ, ਸਹਾਇਤਾ ਤਾਂ ਪੂਰਨ ਪੁਰਸ਼ ਹੀ ਕਰਦਾ।
ਤੇਰਾ ਕੋਈ ਨਾ ਬੇਦੀ ਹੋਣਾ ਬਿਨਾਂ ਗੁਰੇ
ਸਤਿਗੁਰ ਵੇਲੀ ਹੋਵੇ ਕੱਢ ਲੈ ਜਾਂਦੀ ਵਾ, ਗੁਰੂ ਵੇਲੀ ਜਾਂਦਾ ਤੇ ਅੰਤ ਦੇ ਸਮੇਂ ਉਹਦਾ ਕਿਹਾ ਉੱਥੇ ਮੰਨਿਆ ਜਾਂਦਾ। ਰਾਜਾ ਜਨਕ ਨੇ ਅੱਧੀ ਘੜੀ ਨਾਮ ਜਪ ਕੇ ਸਾਰੇ ਹੀ ਨਰਕ, 18 ਹੀ ਨਰਕ, 84 ਨਰਕ, ਸਾਰੇ ਕੁੰਡ ਖਾਲੀ ਕਰ ਦਿੱਤੇ। ਕਿੱਡੀ ਤਾਕਤ ਹੈ ਉਹਦੀ, ਉਹ ਕਿਰਪਾ ਕਰਕੇ ਵੇਲੀ ਹੋ ਗਿਆ ਸਾਰਿਆਂ ਦਾ, ਲੇਕਿਨ ਹੁੰਦਾ ਨੀ ਆਮ ਤੌਰ ਤੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਜਿੰਨਾ ਚਿਰ ਇਹ ਸੰਸਾਰ ਚ ਆ ਕੇ ਗੁਰੂ ਧਾਰਨ ਨਹੀਂ ਕਰਦਾ ਤੇ ਗੁਰੂ ਦੇ ਨਾਲ ਪਿਆਰ ਨਹੀਂ ਪਾਉਂਦਾ, ਗੁਰੂ ਦੇ ਵਚਨ ਨੂੰ ਨਹੀਂ ਕਮਾਉਂਦਾ, ਉਨਾ ਚਿਰ ਗੁਰੂ ਵਿਹਲੀ ਨਹੀਂ ਆਉਂਦਾ। ਜੇ ਗੁਰੂ ਧਾਰਨ ਕਰਕੇ ਚੋਰੀ ਕਰੇ, ਮਹਾਰਾਜ ਕਹਿੰਦੇ ਚੋਰ ਕੀ ਆਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ। ਗੁਰੂ ਧਾਰਨ ਕਰਕੇ ਨਿੰਦਿਆ ਕਰਦਾ, ਗੁਰੂ ਕਹਿੰਦਾ ਨਿੰਦਾ ਭਰੀ ਕਿਸੇ ਕੀ ਨਾਹੀ, ਮਨਮੁਖ ਮੋਹ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ ਨਰ ਕੇ ਘੋਰ ਪਵਨ। ਇਹ ਤਾਂ ਗੁਰੂ ਦਾ ਹੀ ਹੁਕਮ ਹੈ, ਗੁਰੂ ਧਾਰ ਕਰਕੇ ਐ ਨਹੀਂ ਬਚਦਾ, ਗੁਰੂ ਦਾ ਵਚਨ ਕਮਾਉਣਾ ਪੈਂਦਾ। ਜੇ ਗੁਰੂ ਦਾ ਗੁਰੂ ਧਾਰਨ ਕਰਕੇ ਈਰਖਾ ਕਰੀ ਜਾਂਦਾ, ਮਹਾਰਾਜ ਕਹਿੰਦੇ ਉਹਦੀ ਵੀ ਕਲਿਆਣ ਨਹੀਂ ਹੁੰਦੀ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਹਦੇ ਅੰਦਰ ਈਰਖਾ ਚੱਲਦੀ ਹੈ, ਕਹਿੰਦੇ ਉਹਦਾ ਭਲਾ ਕਿਵੇਂ ਹੋਜੂਗਾ। ਸੋ ਗੁਰੂ ਦੇ ਨਾਲ ਜਿਹਦੀ ਬਣ ਜਾਵੇ, ਗੁਰੂ ਦੇ ਹੁਕਮ ਨੂੰ ਜਿਹੜਾ ਕਮਾਵੇ, ਉਹ ਗੁਰੂ ਨੂੰ ਪਿਆਰਾ ਲੱਗਦਾ। ਪਹਿਲਾਂ ਤਾਂ ਗੁਰੂ ਨਹੀਂ ਮਿਲਦਾ ਜਦ ਤੱਕ ਭਾਗ ਵਿੱਚ ਨਾ ਹੋਵੇ। ਨਗੁਰੀਆ ਦੁਨੀਆਂ ਤੁਰ ਜਾਂਦੀ, ਨਗੁਰੇ ਕਾ ਹੈ ਨੌ ਗੁਰਾ, ਜਿੱਥੇ ਨਗੁਰਾ ਪੁਰਸ਼ ਬੈਠ ਜਾਂਦਾ, ਸਵਾ ਗਜ ਗਹਿਰੀ, ਸਵਾ ਗਜ ਚੌੜੀ ਧਰਤੀ ਭ੍ਰਿਸ਼ਟ ਕਰਕੇ ਚਲਾ ਜਾਂਦਾ। ਜਿੱਥੇ ਪ੍ਰਭੂ ਦਾ ਪਿਆਰਾ ਬੈਠ ਜਾਵੇ, ਉਹ ਥਾਂ ਪਵਿੱਤਰ ਹੋ ਜਾਂਦੀ ਹੈ। ਜਿੱਥੇ ਬੈਠਣ ਸਾਧ ਜਾਣ, ਸੋ ਥਾਂ ਸੁਹਾਉਂਦਾ, ਉਹ ਸੁਹਾਵਾ ਥਾਂ ਹੋ ਜਾਂਦਾ, ਪੂਜਣ ਯੋਗ ਥਾਂ ਹੋ ਜਾਂਦਾ, ਪਵਿੱਤਰ ਕਰ ਜਾਂਦਾ ਥਾਂ। ਸੋ ਜਿੱਥੇ ਨਗੁਰਾ ਬੈਠ ਜਾਵੇ, ਉਹ ਥਾਂ ਭ੍ਰਿਸ਼ਟ ਹੋ ਜਾਇਆ ਕਰਦੀ। ਸੋ ਗੁਰੂ ਜਿਹੜਾ ਸਮਰੱਥ ਗੁਰੂ ਹੈ, ਉਹ ਜਥਾ ਹੀ ਮੱਥੇ ਵਿੱਚ ਲੇਖ ਨਾ ਲਿਖਿਆ ਹੋਵੇ ਮਿਲਦਾ ਨੀ, ਇਸ ਤਰ੍ਹਾਂ ਫਰਮਾਨ ਹੈ ਮਹਾਰਾਜ ਦਾ।
ਲੇਖ ਤੁਰਾਂ ਤੋਂ ਜਿਨ੍ਹਾਂ ਦੇ ਮੱਥੇ ਲਿਖਿਆ ਤਿਨ੍ਹਾਂ ਨੂੰ ਸਤਿਗੁਰਾਂ
ਮਸਤਕ ਲਲਾਟ ਲਿਖੋਇਆ, ਜਿਹਦੇ ਮਸਤਕ ਧੁਰ ਦਰਗਾਹ ਤੋਂ ਲੇਖ ਲਿਖਿਆ ਹੋਇਆ, ਦੂਜੇ ਨੀ ਮਿਲਿਆ ਕਰਦਾ। ਉਹ ਸਤਿਗੁਰੂ ਕੀ ਕਰਦਾ? ਕਹਿੰਦੇ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਟ ਭਾਗੀ ਪਾਇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਦੇ ਗੁਰ ਚਰਨ ਪਿਆ। ਉਹ ਸਤਿਗੁਰੂ ਡੁੱਬਦੇ ਸਿੱਖ ਨੂੰ ਕੱਢ ਲੈਂਦਾ ਹੈ।
ਜਲ ਡੁੱਬਦੇ ਨੂੰ ਬਾਹਾਂ ਪਕੜ ਕੇ ਸਤਿਗੁਰ
ਮੰਨ ਲਈਆਂ। ਐ ਚਾਰੇ ਡੋਬਣ ਵਾਲੀਆਂ ਚੀਜ਼ਾਂ ਮਨ ਚ ਵਸ ਗਈਆਂ। ਬੰਧਨ ਕਾਠ ਮੁਕਤ ਗੁਰ ਕੀਨਾ, ਜੇ ਪੂਰਾ ਗੁਰੂ ਮਿਲ ਗਿਆ ਉਹਨੇ ਇਹਨਾਂ ਦੇ ਬੰਧਨ ਕੱਟ ਦੇਣੇ ਨੇ ਤੇ ਮੁਕਤ ਕਰ। ਦੁੱਖ ਸੁੱਖ ਕਰਤ ਜਨਮ ਪੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀ, ਇਹਨਾਂ ਚੀਜ਼ਾਂ ਤੋਂ ਛਡਾ ਕੇ ਗੁਰੂ ਨੇ ਸਹਾਰਾ ਦੇਤਾ ਆਪਣੇ ਚਰਨਾਂ ਕਮਲਾਂ। ਅਗਨ ਸਾਗਰ ਬੂਢਤ ਸੰਸਾਰਾ, ਸਾਰਾ ਸੰਸਾਰ ਅੱਗ ਦੇ ਸਮੁੰਦਰ ਚ ਡੁੱਬਦਾ ਹੀ ਚਲਾ ਜਾਣਾ। ਨਾਨਕ ਬਾਂਹ ਪਕੜ ਸਤਗੁਰ ਨਿਸਤਾਰ, ਜਿਹੜਾ ਪੂਰਾ ਗੁਰੂ ਹੈ ਬਾਂਹ ਫੜ ਕੇ ਕੱਢ ਲੈ। ਸੋ ਉਸ ਤੇ ਬਾਅਦ ਵਿਚਾਰ ਹੁੰਦੀ ਰਹੀ, ਇਹ ਬੀਬੀ ਸੁਣਦੀ ਰਹੀ, ਦੀਵਾਨ ਦੀ ਸਮਾਪਤੀ ਹੋ ਗਈ। ਉਸ ਵੇਲੇ ਮਹਾਂਪੁਰਸ਼ਾਂ ਦੇ ਪਾਸ ਕੱਲੀ ਗਈ, ਕਹਿਣ ਲੱਗੀ ਮਹਾਂਪੁਰਸ਼ੋ, ਮੈਂ ਤਾਂ ਪਹਿਲੀ ਵਾਰੀ ਸਤਸੰਗ ਸੁਣਿਆ ਤੇ ਮੈਂ ਜਿਹੜਾ ਕੁਛ ਸੁਣਿਆ ਮੈਂ ਸੱਚ ਕਰਕੇ ਮੰਨਿਆ। ਕਹਿੰਦੇ ਬੀਬੀ, ਇੱਥੇ ਝੂਠ ਤਾਂ ਕੋਈ ਬੋਲਿਆ ਹੀ ਨਹੀਂ ਕਰਦਾ, ਇੱਥੇ ਅੱਖਾਂ ਨਾਲ ਦੇਖੀਆਂ ਹੋਈਆਂ ਤੇ ਬਿਲਕੁਲ ਸੱਚ ਸੱਚ ਗੱਲ ਜਿਹੜੀ ਹੁੰਦੀ ਹੈ ਨਾ। ਸੋ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਸੰਤਾਂ ਦੀ ਗਵਾਹੀ ਸੱਚੀ ਹੁੰਦੀ ਹੈ, ਉਹ ਗੱਲ ਕਹਿੰਦੇ ਨੇ ਜਿਹੜੀ ਅੱਖਾਂ ਨਾਲ ਦੇਖ ਲੈਣ। ਸੋ ਬੀਬੀ, ਅਸੀਂ ਤਾਂ ਅੱਖਾਂ ਨਾਲ ਦੇਖੀਆਂ ਹੋਈਆਂ, ਜੱਗ ਨਾਲ ਵਰਤੀਆਂ ਹੋਈਆਂ, ਗੁਰੂ ਦਾ ਅਨੁਭਵ ਜਿਹੜਾ ਉਹ ਅਸੀਂ ਤੇਰੇ ਪਾਸ ਇੱਥੇ ਦੱਸਿਆ ਸੀ ਸਤਸੰਗ। ਕਹਿੰਦੀ ਐਸੇ ਤਰ੍ਹਾਂ ਹੋਏਗਾ ਫਿਰ? ਕਹਿੰਦੇ ਹਾਂ ਇਸ ਤਰ੍ਹਾਂ ਹੀ। ਕਹਿੰਦੀ ਸੰਤ ਜੀ ਮੇਰਾ ਕੀ ਹਾਲ? ਗੁਰਮੁਖੋ ਮੇਰਾ ਕੀ ਹਾਲ ਹੋਊ? ਕਹਿੰਦੇ ਕੀ ਗੱਲ ਬੀਬੀ, ਤੂੰ ਕੋਈ ਹੋਰ ਤਰ੍ਹਾਂ ਦੀ ਹੈ? ਕਹਿੰਦੀ ਮੈਂ ਦੋ ਲੜਕੀਆਂ ਮਾਰੀਆਂ ਨੇ ਆਪਣੀਆਂ, ਲੜਕੀਆਂ ਮਾਰਨ ਦਾ ਰਿਵਾਜ ਹੁੰਦਾ ਸੀ। ਕਹਿੰਦੀ ਮੇਰੀ ਵੀ ਗਤੀ ਹੋ ਗਈ। ਉਹ ਕਹਿੰਦੇ ਦੇਖ ਬੀਬੀ, ਜੇ ਤੂੰ ਗੁਰੂ ਦੇ ਨਾਲ ਪਿਆਰ ਪਾ ਦੇਵੇ ਨਾ, ਤੇਰਾ ਪਿਆਰ ਪੈ ਜਾਵੇ ਗੁਰੂ ਦੇ ਨਾਲ, ਤੇ ਤੂੰ ਪਿਆਰ ਨਾਲ ਉਹਨਾਂ ਨੂੰ ਯਾਦ ਕਰੇ। ਇਸ ਵੇਲੇ ਸਾਰੇ ਸ੍ਰਿਸ਼ਟੀ ਨੂੰ ਤਾਰਨ ਵਾਲੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੇ ਅੰਦਰ ਦਰਸ਼ਨ ਦੇ ਰਹੇ। ਗੁਰੂ ਨਾਲ ਪਿਆਰ ਐਂ ਤਾਂ ਹੁੰਦਾ ਨੀ ਵੀ ਕਿਵੇਂ ਪਾਵੇ, ਇਹ ਤਾਂ ਖਿੱਚ ਵੱਧਦੀ ਹੁੰਦੀ ਹੈ, ਯਾਦ ਵੱਧਦੀ ਹੁੰਦੀ ਹੈ। ਤੂੰ ਉਹਨੂੰ ਯਾਦ ਕਰ, ਯਾਦ ਕਰ, ਯਾਦ ਕਰਦੇ ਕਰਦੇ ਤੇਰਾ ਪਿਆਰ ਪੈ ਜਾਏਗਾ, ਫਿਰ ਤੂੰ ਉਹਨਾਂ ਨਾਲ ਪਿਆਰ ਕਰ ਲੈ, ਉਹਨਾਂ ਨੂੰ ਭੁੱਲੀ ਨਾ, ਹਰ ਵਕਤ ਯਾਦ ਰੱਖੀ। ਕਹਿੰਦੇ ਤੈਨੂੰ ਮਸਾਲਾਂ ਦੇ ਕੇ ਦੱਸਦੇ ਆ। ਚੰਦਰਮਾ ਹੈ, ਇਹਦੇ ਨਾਲ ਇੱਕ ਪੰਛੀ ਦਾ ਪਿਆਰ ਹੈ, ਜੁਗਾਂ ਜੁਗਾਂਤਰਾਂ ਤੋਂ ਚਲਿਆ ਆਇਆ ਹੈ, ਚੰਦਰਮਾ ਟੱਚ ਤੋਂ ਵਸ ਨਹੀਂ ਹੋਇਆ ਕਰੇ, ਕਦੇ ਨੀ ਆ ਕੇ ਮਿਲਿਆ ਵੀ ਚਕੋਰ ਨੂੰ ਮਿਲ ਜਾਵੇ। ਚੱਕ ਵੀ ਸੂਰਜ ਨਾਲ ਪਿਆਰ ਕਰਦੀ ਹੈ, ਰਾਤ ਨੂੰ ਇੰਨੀ ਉਦਾਸ ਹੋ ਜਾਂਦੀ ਹੈ ਕਿ ਜੋੜਾ ਵਿਛੜ ਜਾਂਦਾ, ਵਿਛੜ ਕੇ ਅੱਡ ਅੱਡ ਹੋ ਜਾਂਦੇ ਆ, ਸੂਰਜ ਚੜ੍ਹਦਾ ਫੇਰ ਖੁਸ਼ੀਆਂ ਇਹਨਾਂ ਚ ਆ ਜਾਂਦੀਆਂ, ਫੇਰ ਇਕੱਠੇ ਹੋ ਜਾਂਦੇ। ਤੇ ਇਵੇਂ ਜਿਵੇਂ ਕਮਲ ਦਾ ਫੁੱਲ ਹੈ, ਕਹਿੰਦੇ ਇਹਦਾ ਪਾਣੀ ਨਾਲ ਪਿਆਰ ਹੈ, ਪਾਣੀ ਸੁੱਕ ਜਾਏ ਨਾਲ ਦੀ ਨਾਲ ਹੀ ਮਰ ਜਾਂਦਾ, ਖੇੜਾ ਇਹਦਾ ਖਤਮ ਹੋ ਜਾਂਦਾ। ਸੋ ਇਸੇ ਤਰ੍ਹਾਂ ਦਾ ਪਿਆਰ ਜੇ ਗੁਰੂ ਨਾਲ ਲੱਗਦੇ ਨਾ, ਜਿਵੇਂ ਖਿੱਚ ਉਹਨਾਂ ਦੀ ਹੈ। ਕਹਿੰਦੇ ਚੰਦਰਮਾ ਚੜ੍ਹ ਜਾਂਦਾ, ਚਕੋਰ ਆ ਕੇ ਬਹਿ ਜਾਂਦੀ ਹੈ, ਖਾਣਾ ਪੀਣਾ ਸਭ ਭੁੱਲ ਜਾਂਦਾ, ਜਿੰਨਾ ਚਿਰ ਨਿਗਾਹ ਚ ਰਹਿੰਦਾ ਉਹਨਾਂ ਚਿਰ ਅਸਮਾਨ ਵੱਲ ਉਹਨੇ ਝਾਕੀ ਜਾਣਾ, ਉਹਨੇ ਨੀ ਅੱਖ ਨਹੀਂ ਵੀ ਕਰ, ਗਰਦਨ ਬਸ਼ੱਕ ਮੁੜ ਉੱਪ ਜਾਵੇ, ਪਰ ਉਹਨੇ ਦੇਖਦਾ ਹੀ ਰਹਿਣਾ ਚੜ੍ਹਦਾ ਪੂਰਨਮਾਸ਼ੀ ਦੇ ਚੰਦ ਨੂੰ, ਚੜ੍ਹਨ ਤੋਂ ਲੈ ਕੇ ਛਿਪਣ ਤੱਕ ਉਹਨੇ ਦੇਖੀ ਜਾਣਾ, ਹਿੱਲਣਾ ਨੀ, ਪੈਰ ਨੀ ਚੁੱਕਣਾ, ਗਰਦਨ ਮਰੋੜੀ ਜਾਣੀ ਹੈ ਜਿੱਧਰ ਨੂੰ ਉਹਨੇ ਜਾਈ ਜਾਣਾ। ਸੋ ਐਸਾ ਜੇ ਪਿਆਰ ਤੇਰਾ ਪੈ ਜੇ, ਫੇਰ ਗੁਰੂ ਖਿੱਚੇ ਹੋਏ ਆ ਜਾਂਦੇ ਨੇ, ਗੁਰੂ ਤੇਰਾ ਸਾਰਾ ਕਲਿਆਣ ਕਰਨੇ, ਸਮਰੱਚ ਗੁਰੂ ਨੇ, ਤੂੰ ਉਹਨਾਂ ਨਾਲ ਪਿਆਰ ਕਰ, ਇਸ ਤਰ੍ਹਾਂ ਫਰਮਾਨ ਕਰ ਦੇ।
ਲਾਲੇ ਗੁਰਾਂ ਨਾਲ ਪ੍ਰੀਤੀ ਜੈਸੀ ਚੰਨ, ਆਹ
ਕੋਈ ਕਰਮ ਧਰਮ ਕੋਈ ਜਪ ਤਪ ਗੁਰੂ ਨੂੰ ਨਹੀਂ ਰਜਾ ਸਕਦਾ। ਗੁਰੂ ਨੂੰ ਜੇ ਰਜਾਉਂਦਾ ਹੈ ਤਾਂ ਹਿਰਦੇ ਦਾ ਪਿਆਰ ਰਜਾਉਂਦਾ, ਹੋਰ ਕਿਸੇ ਚੀਜ਼ ਨਾਲ ਰੁਝਿਆ ਨਹੀਂ ਕਰਦਾ, ਕੋਈ ਕਰਮ ਧਰਮ ਨੇੜੇ ਨਹੀਂ ਜਾਂਦਾ ਉਹਦੇ। ਇਸ ਤਰ੍ਹਾਂ ਹੋਰ ਨਹੀਂ ਪਿੱਜਦੇ ਆਦੀ ਬਿਨਾ ਸੱਚੇ ਕਿੰਨਾ ਪਿਆਰ ਤੋਂ ਮਹਾਰਾਜ ਜੀ ਨੇ ਕਿੰਨਾ ਕੁਛ ਗਿਣਿਆ। ਕਹਿੰਦੇ ਸੱਚਾ ਲੱਖ ਭਿਓ ਹੱਠ ਨਾ ਭਤੀਜੇ ਹੀ ਹੱਠ ਕਰਕੇ ਬਹਿ ਜਾਓ। ਕਹਿੰਦੇ ਬੜਾ ਹੱਠ ਕਰਿਆ ਜੀ, ਰੱਬ ਖੁਸ਼ ਹੋ ਗਿਆ। ਰੱਬ ਨਹੀਂ ਖੁਸ਼ ਹੁੰਦਾ, ਜਿੰਨਾ ਜੀ ਕਰਦਾ ਹੱਠ ਕਰ ਲਓ, ਧੁੱਪੇ ਬੈਠੇ ਰਹੋ, ਪਾਣੀ ਚ ਬੈਠੇ ਰਹੋ, ਰੱਬ ਨਾਲ ਨੀ ਇਸ ਗੱਲ ਦਾ ਸਵਾਲ। ਇੱਕ ਗਾਵੇ ਰਾਗ ਪਰੀਆਂ, ਬੜੀਆਂ ਬੜੀਆਂ ਰਾਗਾਂ, ਬੜੀਆਂ ਰਾਗ ਦੀਆਂ ਗਾ ਰਿਹਾ, ਰਾਗ ਨਾ ਭੀਜੇ, ਰਾਗ ਦਾ ਨੇੜੇ ਤੇੜੇ ਵੀ ਨਹੀਂ ਜਾਂਦਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੇ। ਇੱਕ ਨੱਚ ਨੱਚ ਪੂਰੇ ਤਾਲ ਨੱਚਦੇ ਨੇ, ਗਰਮੀ ਗਰਮੀ ਹੋਏ ਪਏ, ਸਾਹ ਨਹੀਂ ਲੈ ਰਹੇ, ਘੰਟੇ ਖੜਕਾ ਰਹੇ ਨੇ, ਬੇਅੰਤ ਸਾਜ ਵੱਜ ਰਹੇ ਨੇ, ਨੱਚਦੇ ਨੇ, ਟੱਪਦੇ। ਮਹਾਰਾਜ ਕਹਿੰਦੇ ਇਹਦੇ ਨਾਲ ਤਾਂ ਨਹੀਂ ਭਗਤ ਨਾ ਕੀਜੇ। ਇਹ ਕੰਨ ਨਾ ਖਾਏ ਮੂਰਖ ਤਿੰਨਾ ਕਿਆ ਕੀਜੇ। ਕ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਤੀਜੇ। ਕਰਮ ਵਧੇ ਕਹਿ ਲੋ ਖੱਪ ਮਰੀ ਜਾਈ, ਲਾ ਨਾਮ ਸੰਸਾਰ ਅੰਮ੍ਰਿਤ ਪੀ। ਜੇ ਲਾ ਸੰਸਾਰ ਦੇ ਅੰਦਰ ਹੈ, ਪਰਮੇਸ਼ਰ ਦੇ ਯਾਦ ਦੇ ਵਿੱਚ ਜਿਹਨੂੰ ਨਾਮ ਕਹਿੰਦੇ। ਹਰ ਭਗਤੀ ਇਸਨੇ ਪਿਆਰ ਜਿਹਦੇ ਹਿਰਦੇ ਚ ਪੈਦਾ ਹੋ ਗਿਆ ਗੁਰਮੁਖੀ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਸਮਝਾਇਆ ਕਿ ਬੀਬਾ ਮਾਤਾ ਤੂੰ ਗੁਰੂ ਮਹਾਰਾਜ ਨਾਲ ਪਿਆਰ ਕਰ। ਉਹ ਪਿਆਰ ਦੇ ਬੰਨੇ ਹੋਏ ਹੋਰ ਕਿਸੇ ਗੱਲ ਦੇ ਨਾਲ ਨਹੀਂ ਉਹ ਭੇਜਦੇ। ਦੇਖ ਤੈਨੂੰ ਮੈਂ ਇੱਕ ਬਚਨ ਸੁਣਾਉਣਾ, ਭਗਤ ਹੋਏ ਨੇ ਨਾਮ ਦੇ, ਆਪਦਾ ਘਰ ਕਿਸੇ ਨੇ ਜਾਲ ਦਿੱਤਾ, ਨਾਮਦੇਵ ਜੀ ਨੂੰ ਪਤਾ ਲੱਗਿਆ ਵੀ ਘਰ ਨੂੰ ਅੱਗ ਲਾਤੀ ਕਿਸੇ ਈਰਖਾਵਾਰ ਨੇ। ਘਰ ਵਿੱਚ ਆ ਗਏ, ਬਰਮ ਬੇਤੀ ਜ ਨੇ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਰਾਖੇ ਕਾ। ਉਹਨੂੰ ਮਾੜਾ ਨਹੀਂ ਕਹਿ ਰਹੇ ਅੱਗ ਲਾਉਣ ਵਾਲੇ, ਅੱਗ ਨੂੰ ਕਹਿ ਰਹੇ ਨੇ, ਕਹਿੰਦੇ ਹੇ ਪ੍ਰਭੂ ਤੁਸੀਂ ਅੱਜ ਦਰਸ਼ਨ ਹੋਰ ਰੂਪ ਚ ਦੇ ਰਹੇ। ਜਿਹੜਾ ਸਮਾਨ ਕੱਟ ਕੇ ਰੱਖਿਆ ਸੀ ਸਾਰਾ ਹੀ ਵਿੱਚ ਸਿੱਟਣਾ ਸ਼ੁਰੂ ਕਰਤਾ, ਸਭ ਜਾਣਦਾ ਪੂਰਾ। ਜਿੰਨਾ ਵੀ ਮਨ ਵਿੱਚ ਸ਼ੰਕਾ ਨਹੀਂ ਆਇਆ, ਕਿਉਂਕਿ ਹਰ ਵਕਤ ਪਿਆਰ ਚ ਲੀਨ ਰਹਿੰਦੇ ਸੀ, ਅੱਗ ਵਿੱਚ ਵੀ ਵਾਹਿਗੁਰੂ ਨੂੰ ਦੇਖ ਰਹੇ ਸੀ। ਆਰਾਮ ਦੇ ਨਾਲ ਬਸੇ ਹੋ ਕੇ ਬੈਠ ਗਏ, ਰਾਤ ਲੰਘ ਗਈ। ਦੂਆ ਦਿਨ ਹੋਇਆ ਤਾਂ ਉਹਨਾਂ ਦੇ ਨਾਨਾ ਜੀ ਨੇ ਕਿਹਾ ਨਾਮ ਦੇ, ਕੋਈ ਉਪਰਾਲਾ ਕਰੀਏ, ਸਿਰ ਢਕਣ ਨੂੰ ਤਾਂ ਕੋਈ ਥਾਂ ਚਾਹੀਦਾ ਬੇਟਾ, ਆਹ ਫੜ 20 ਰੁਪਈਏ ਤੇ ਸਮਾਨ ਲੈ ਕੇ ਆ। ਉਹ 20 ਰੁਪਈਏ ਹੋਣ ਦੇ ਬੇਅੰਤ 2-4 ਹਜ਼ਾਰ 10 ਹਜ਼ਾਰ ਵਰਗੇ ਸੀ। ਨਾਮਦੇਵ ਜੀ ਚਲੇ ਗਏ ਅੱਗੇ, ਸੰਤਾਂ ਦੀ ਇੱਕ ਮੰਡਲੀ ਕਈ ਦਿਨਾਂ ਦੀ ਭੁੱਖੀ ਮਿਲੀ, ਸਾਰਾ ਹੀ ਪੈਸਾ ਰਾਸ਼ਨ ਤੇ ਖਰਚ ਕੇ, ਰਾਸ਼ਨ ਲਿਆ ਕੇ ਦੇ ਕੇ ਆਪ ਉਜਾੜ ਚ ਜਾ ਕੇ ਬਹਿ ਗਏ ਤੇ ਪ੍ਰਭੂ ਦੀ ਯਾਦ ਕਰਨ ਲੱਗ। ਇਧਰ ਵਾਹਿਗੁਰੂ ਜੀ ਪਿਆਰ ਦੇ ਬੰਨੇ ਹੋਏ ਬੇਦੀ ਦਾ ਰੂਪ ਧਾਰ ਕੇ ਆ ਗਏ ਤੇ ਛੱਪੜੀ ਬਣਾਤੀ। ਨਾਮਦੇਵ ਜੀ ਨੂੰ ਜਾ ਕੇ ਦੱਸਦਾ ਕਿ ਨਾਮਦੇਵ ਜਾ, ਕਹਿੰਦਾ ਏ ਪ੍ਰਭੂ ਮੈਂ ਤਾਂ ਕੁਛ ਸਰਗੜਾ ਸੁਰਗੜਾ ਕਿੱਥੋਂ ਲਵਾਂ, ਹੁਣ ਪੈਸੇ ਤਾਂ ਤੇਰੇ ਸੰਤਾਂ ਨੂੰ ਸਿਖਾ ਤੇ। ਉਹ ਕਹਿੰਦੇ ਤੇਰਾ ਕੰਮ ਬਣਿਆ ਪਿਆ ਤੇ ਵਾਹਿਗੁਰੂ ਦਾ ਪਿੱਛੇ ਪਿੱਛੇ ਲੱਗਿਆ ਫਿਰਦਾ, ਕੋਈ ਉਹਦਾ ਕੰਮ ਕਰਕੇ ਦੇਖ ਲਓ, ਉਹ ਆਪ ਕਰਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ, ਸਾਰਾ ਸੰਸਾਰ ਤੇਰਾ ਬਣ ਜੂ ਜੇ ਵਾਹਿਗੁਰੂ ਦਾ ਕੋਈ ਬਣ ਜੂ। ਘਰ ਆ ਗਿਆ, ਦੇਖ ਲਿਆ ਵੀ ਛਪਰੀ ਬਣਾ ਕੇ, ਬੜੀ ਪ੍ਰਸ਼ੰਸਾ ਹੋ ਰਹੀ ਹੈ। ਫਿਰ ਪੜੋਸਣ ਉਹਨਾਂ ਦੀ ਕਹਿਣ ਲੱਗੀ, ਨਾਮਦੇਵ ਆਹ ਤਾਂ ਕਮਾਲ ਦਾ ਕਾਰੀਗਰ ਤਾਂ ਭੇਜਿਆ, ਦੇਖ ਸਹੀ ਇਹੋ ਜਿਹਾ ਤਾਂ ਪੱਕਾ ਮਹਿਲ ਵੀ ਨਹੀਂ ਹੁੰਦਾ ਜੇ ਜੀ ਤੇਰੀ ਛਪਰੀ ਹੈ। ਤੂੰ ਮੈਨੂੰ ਦੱਸ ਸਕਦਾ ਹੈ ਕਿਹਦੋਂ ਛਪਾਈ ਬਣਾਈ ਹੈ? ਪਾੜ ਪੜੋਸਣ ਪੜੋਸਣ ਪੂਛ ਲੈ ਨਾਮਾ, ਕਾਹ ਪੈ ਛਾਂ ਛਪਾਈ ਹੋ, ਤੋ ਪੈ ਦੁਖਣੀ ਮਜ਼ੂਰੀ ਦੇ ਹੋ, ਮੋਹ ਕੋ ਬੇੜੀ ਦਿਓ ਬਤਾਈ। ਮੈਨੂੰ ਦੱਸ ਦੇ ਉਹ ਰਹਿੰਦਾ ਕਿੱਥੇ ਹੈ ਜਿਹਨੇ ਤੇਰੀ ਛਪਰੀ ਬਣਾਈ ਹੈ? ਨਾਮਦੇਵ ਜੀ ਕਹਿਣ ਲੱਗੇ ਵੀ ਮਜ਼ੂਰੀ ਮਜ਼ਾਰੀ ਦੁੱਗਣੀ ਚੌਗਣੀ 10 ਗੁਣੀ ਉਹ ਨਹੀਂ ਮੰਗਦਾ, ਨਾ ਬੀਬੀ ਤਾਂ ਤੋਂ ਦੇ ਹੋਵੇ। ਕਹਿੰਦੀ ਨਾਮਦੇਵ ਮੈਂ ਗਰੀਬ ਹਾਂ, ਤੂੰ ਮੈਨੂੰ ਗਰੀਬ ਸਮਝ ਲਿਆ? ਕਹਿੰਦੀ ਨਾ ਬੀਬੀ ਮੈਂ ਗਰੀਬ ਨਹੀਂ ਸਮਝਦਾ, ਲੇਕਿਨ ਸੰਤਾਂ ਦੀ ਨਿਗਾਹ ਦੇ ਅੰਦਰ ਨਿਰਧਨ ਉਹ ਹੁੰਦਾ ਹੈ ਜਿਹਦੇ ਹਿਰਦੇ ਚ ਨਾਮ ਨਾ ਹੋਵੇ। ਜਿਹੜਾ ਨਾਮ ਵਾਲਾ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਜੀ ਪਾਤਸ਼ਾਹ ਦਾ ਪਾਤਸ਼ਾਹ ਹੁੰਦਾ। ਭਾਗ ਚੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਮਾਣ ਗਣੀ ਸਹੀ ਆਏ ਸਫਲ ਚਨਾ ਕੇ ਖਾਓ। ਸੰਤ ਤਾਂ ਪਰਮੇਸ਼ਰ ਦੇ ਪਿਆਰੇ ਨੂੰ ਧਨੀ ਕਹਿੰਦੇ ਨੇ, ਬਾਕੀ ਤਾਂ ਕੰਗਾਲ ਦੁਨੀਆਂ ਫਿਰਦੀ। ਕਿਉਂ ਮੰਗਦੇ ਨੇ ਸਾਰੇ? ਉਹ ਦਾਤ ਹੈ, ਉਹ ਕਦੇ ਵੀ ਨਹੀਂ ਮੰਗਦਾ। ਪਰਮੇਸ਼ਰ ਦੇ ਪਿਆਰ ਚ ਲੀਨ ਹੋਇਆ, ਪਿਆਰ ਦਾ ਹੀ ਰੂਪ ਬਣਿਆ ਹੋਇਆ, ਮੰਗਣਾ ਕੀ ਤੋਂ ਹੈ? ਸੋ ਇਹ ਗੱਲ ਬੀਬੀ ਨੂੰ ਤਾਂ ਸਮਝ ਨਾ ਆਈ। ਕਹਿਣ ਲੱਗੀ ਨਾਮਦੇਵ ਤੂੰ ਮੈਨੂੰ ਗਰੀਬ ਸਮਝਦੀ ਹੈ। ਕਹਿੰਦਾ ਨਾ ਬੀਬੀ ਮੈਂ ਤਾਂ ਤੈਨੂੰ ਗਰੀਬ ਕੀ ਸਮਝਣਾ, ਮਾਇਆ ਵਿੱਚ ਤੂੰ ਬਥੇਰੀ ਬਣੀ ਹੈ ਪਰ ਸੰਤਾਂ ਦੀ ਨਿਗਾਹ 'ਚ ਤੂੰ ਗਰੀਬ ਹੈ। ਕਹਿੰਦੀ ਮੈਨੂੰ ਦੱਸ ਮਜ਼ੂਰੀ ਦੇ, ਮੈਨੂੰ ਐਂ ਦੱਸ ਤੇਰੇ ਮਿਲਣ ਵਾਲਾ। ਕਹਿੰਦਾ ਬੀਬੀ ਮੇਰੇ ਮਿਲਣ ਵਾਲਾ ਤੂੰ ਕਹਿੰਦੀ ਹੈ, ਮੇਰੇ ਤਾਂ ਪ੍ਰਾਣਾ ਦਾ ਆਧਾਰ ਹੈ ਪ੍ਰਾਣ, ਉਹ ਜੇ ਮੇਰੇ ਨਾਲੋਂ ਜਰਾ ਕੁ ਵੀ ਵਿਛੜ ਜਾਵੇ ਨਾ ਤਾਂ ਮੌਤ ਹੋ ਜਾਂਦੀ ਹੈ, ਇੰਨਾ ਮੈਨੂੰ ਪਿਆਰ ਹੈ ਉਹਦੇ ਨਾਲ। ਅੱਖਾਂ ਜੀਵਾਂ ਵਿਸਰੈ ਮਰ ਜਾਣ, ਵਿਸਰੇ ਤੇ ਮੌਤ ਹੋ ਜਾਣ, ਉਹ ਮੇਰੇ ਪ੍ਰਾਣਾ ਦਾ ਆਧਾਰ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰ
ਪ੍ਰਾਣਾ ਦਾ ਆਧਾਰ ਬੇਟੀ।
ਦੱਸਿਆ ਜਾਂਦਾ ਤੇ ਮੈਨੂੰ ਤੂੰ ਉਹਦਾ ਘਰ ਦੱਸ ਦੇ, ਮੈਂ ਆਪੇ ਚਲੀ ਜਾਊਂਗੀ। ਕਹਿੰਦੇ ਘਰ ਦੇਖ ਵੇਢੀ ਰਹੋ ਸਮਾਈ, ਅੱਧ ਜਿੱਧਰ ਤੂੰ ਵੇਖਦੀ ਹੈ ਇੱਧਰ ਉਹੀ ਹੈ, ਦੂਆ ਨੀ ਕੋਈ। ਸਾਰਿਆਂ ਦੇ ਅੰਦਰ ਵੇਢੀ ਬੋਲਦਾ, ਕੋਈ ਵੀ ਉਸ ਤੋਂ ਬਾਹਰ ਨੀ ਹੈ। ਇਸ ਤਰ੍ਹਾਂ ਫਰਮਾਨ ਕਰ
ਰਾਮ ਬੋਲੇ, ਰਾਮ ਬੋਲੇ ਰਾਮ ਆਹ
ਪ੍ਰੀਤ ਕਿੱਥੋਂ ਮੈਂ ਦੱਸਾਂ। ਆਹ ਜਿੰਨਾ ਬੋਲਦਾ ਜੋ ਬੋਲਦਾ ਮਿਰਗ ਮੀਨ ਬੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ। ਸਾਰਿਆਂ ਚ ਮੇਰਾ ਜਿਹੜਾ ਬੇਟੀ ਹੈ ਨਾ ਪਿਆਰਾ ਉਹ ਬੋਲਦਾ। ਹਰੀ ਬਾਈ ਬੇਟੀ ਦੇਣ ਨਾ ਜਾਈ, ਉਹਨੂੰ ਮੈਂ ਕਿਵੇਂ ਦੇਣਾ, ਕਿੱਥੋਂ ਕਹਿਦਾ। ਉਹ ਤਾਂ ਸਾਰੇ ਹੀ ਹੈ, ਕੋਈ ਥਾਂ ਐਸਾ ਨਹੀਂ, ਲੇਕਿਨ ਉਹ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੈਂ ਉਹਦੇ ਬਿਨਾਂ ਜਿਉਂਦਾ ਨਹੀਂ ਰਹਿੰਦਾ। ਮਹਾਰਾਜ ਵੀ ਐਵੇਂ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਵਰਨਾ ਜੀਵਿਆ ਕੋਏ, ਜੇ ਜੀਵੈ ਪਟ ਲੱਥੀ ਜਾਏ, ਸਭ ਰਾਮ ਜੇਤਾ ਕਿਛ ਗਾਏ। ਕਹਿੰਦੇ ਜਿਉਂਦਾ ਉਹ ਹੈ ਜਿਹਦੇ ਹਿਰਦੇ ਚ ਨਾਮ ਵਸਦਾ, ਪਿਆਰਾ ਵਸਦਾ, ਕਿਉਂਕਿ ਉਹ ਨਿਰਾ ਜੀਵਨ ਹੈ, ਜ਼ਿੰਦਗੀ ਹੈ, ਜਿਹੜੇ ਚ ਪਰਮ ਜੀਵਨ ਵਸ ਗਿਆ ਉਹ ਜਿਉਂਦਿਆਂ ਚ ਹੋ ਗਿਆ। ਕਹਿੰਦੇ ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ, ਹਮਰੋ ਬੇਟੀ ਪ੍ਰਾਣ ਉਧਾ। ਕਹਿੰਦੀ ਨਾਮਦੇਵ, ਤੈਨੂੰ ਵੀ ਤਾਂ ਕਿਸੇ ਤਰੀਕੇ ਨਾਲ ਮਿਲ ਗਿਆ, ਤੂੰ ਮੈਨੂੰ ਮਜ਼ੂਰੀ ਕਿਉਂ ਨਹੀਂ ਦੱਸਦਾ। ਮੈਂ ਮਜ਼ੂਰੀ ਦੀ ਗੱਲ ਕਰਦੀ ਹਾਂ, ਤੂੰ ਹੋਰ ਗੱਲ ਕਰ ਲੈ। ਜਿਹੜੀ ਮਜ਼ੂਰੀ ਤੂੰ ਦਿੱਤੀ ਆ ਮੇਤੇ ਨੀ ਦੇ, ਮੈਂ ਵੀ ਤਾਂ ਮਾਨਸ ਜਨਮ ਹੈ ਮੇਰਾ ਵੀ। ਕਹਿੰਦੀ ਬੀਬੀ, ਜੇ ਫਿਰ ਮਜ਼ੂਰੀ ਦੇਣੀ ਹੈ ਤਾਂ ਮੈਂ ਤੈਨੂੰ ਦੱਸ ਦੇਣਾ, ਪ੍ਰਾਣਾ ਦਾ ਆਧਾਰ ਬਣਾ। ਸਾਡਾ ਆਧਾਰ ਕੀ ਹੈ? ਕਿਸੇ ਦਾ ਆਧਾਰ ਪੈਸਾ ਹੈ, ਪੈਸਾ ਚਲਾ ਜਾਵੇ ਮਰਨ ਵਾਲਾ ਹੋ ਜਾਂਦਾ। ਕਿਸੇ ਦੇ ਜੀਵਨ ਦਾ ਆਧਾਰ ਪੁੱਤਰ ਧੀਆਂ ਨੇ, ਕਿਸੇ ਨੂੰ ਕੁਛ ਹੋ ਜਾਵੇ ਮਰਨ ਵਾਲਾ ਹੋ ਜਾਂਦਾ। ਕਿਸੇ ਦਾ ਆਧਾਰ ਪਰਬਤ ਹੈ, ਪਰਬਤਾ ਜਾਂਦੀ ਰਹੇ ਨਿੰਦਿਆ ਹੋਣ ਲੱਗ ਜੇ ਮਰਨ ਵਾਲਾ ਹੋ ਜਾਂਦਾ। ਕਹਿੰਦੇ ਪਹਿਲਾਂ ਨਾਮ ਨੂੰ ਆਧਾਰ ਬਣਾ, ਪਰਮੇਸ਼ਰ ਦੇ ਪਿਆਰ ਨੂੰ ਆਧਾਰ ਬਣਾ, ਪਰਮੇਸ਼ਰ ਨੂੰ ਆਧਾਰ ਬਣਾ ਆਪਣੇ ਜੀਵਨ ਦਾ। ਜਦੋਂ ਪਰਮੇਸ਼ਰ ਨੂੰ ਆਧਾਰ ਬਣਾ ਲਏਗੀ ਫੇਰ ਸਮਝ ਲੈ ਵੀ ਉਹ ਮਜ਼ੂਰੀ ਦੇਣ ਦੇ ਤੂੰ ਕਾਬਲ ਹੋ ਜਾਏਗੀ। ਕਹਿੰਦਾ ਮਜ਼ੂਰੀ ਕਹਿਣ ਲੱਗੀ ਨਾਮਦੇਵ, ਫਿਰ ਮਜ਼ੂਰੀ ਕੀ ਮੰਗਦਾ? ਇਸ ਤਰ੍ਹਾਂ ਫਰਮਾਨ ਕਰਦੇ
ਮੰਗਦਾ ਹੈ ਬੇਟੀ
ਛਪਰੀ ਕੀ ਬਣਾਉਣੀ ਹੈ, ਸਾਰੇ ਕੰਮ ਕਰਦਾ ਫਿਰ। ਜੇ ਮਨਸੁਖ ਨੇ ਪ੍ਰੀਤ ਦੀ ਮਜ਼ੂਰੀ ਦੇ ਕੇ ਗੁਰੂ ਨਾਨਕ ਨੂੰ ਰਾਧਿਆ ਤਾਂ ਗੁਰੂ ਨਾਨਕ ਪਾਤਸ਼ਾਹ ਸਮੁੰਦਰ ਚ ਉਹਦਾ ਜਹਾਜ਼ ਕੱਢ ਰਿਹਾ। ਜੇ ਭਾਈ ਮੱਖਣ ਸ਼ਾਹ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਰਾਧਿਆ ਪਿਆਰ ਦੇ ਨਾਲ, ਗੁਰੂ ਨੌਵੇਂ ਪਾਤਸ਼ਾਹ ਸਮੁੰਦਰ ਚ ਡੁੱਬਦਾ ਬੇੜਾ ਬੰਨੇ ਲਾ ਰਹੇ, ਕਿਉਂ ਪ੍ਰੀਤ ਦੀ ਮਜ਼ੂਰੀ ਦਿੱਤੀ ਹੋਈ ਹੈ। ਪ੍ਰੀਤ ਕੀ ਹੁੰਦੀ ਹੈ ਸਾਧਨ, ਪਿਆਰ ਕੀ ਹੁੰਦਾ, ਇਹ ਬੜਾ ਔਖਾ ਸਮਝ। ਪਿਆਰ ਖਿੱਚ ਦਾ ਦੂਜਾ ਨਾਮ ਹੈ, ਜਿਹਦੇ ਨਾਲ ਪਿਆਰ ਹੋਏਗਾ ਉਹਦੀ ਖਿੱਚ ਹਿਰਦੇ ਚ ਹਰ ਵਕਤ ਰਹੇ। ਜਿਹਦੇ ਹਿਰਦੇ ਚ ਖਿੱਚ ਪੈ ਜਾਵੇ, ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤ ਰਹਿੰਦੇ, ਉਹਨਾਂ ਦਾ ਮਿਲਾਪ ਤੋਂ ਉਰੇ ਕੋਈ ਥਾਂ ਹੀ ਨਹੀਂ ਹੈ, ਟਿਕਦੇ ਨਹੀਂ ਹੈ, ਵੱਧਦੇ ਤੁਰੇ ਜਾਂਦੇ। ਜਦੋਂ ਮਿਲਾਪ ਹੁੰਦਾ ਫਿਰ ਮੈਂ ਤੇ ਤੂੰ ਦਾ ਭੇਦ ਹਟ ਜਾਂਦਾ, ਨਾ ਮੈਂ ਰਹਿੰਦੀ ਹਾਂ ਨਾ ਤੂੰ ਰਹਿੰਦਾ, ਇੱਕ ਰਹਿ ਜਾਂਦਾ। ਸੋ ਪਿਆਰ ਦੇ ਨਾਲ ਮਰਜ ਹੋ ਜਾਂਦਾ, ਕੁੱਲ ਜਾਂਦਾ। ਸੋ ਕਹਿਣ ਲੱਗੇ, ਬੀਬਾ ਭੈਣ ਜੀ, ਉਹ ਤਾਂ ਪਿਆਰ ਦੀ ਮਜ਼ੂਰੀ ਮੰਗਦਾ। ਪਿਆਰ ਉਹ ਹੁੰਦਾ ਜਿਹੜਾ ਹਰ ਵਕਤ ਖਿੱਚ ਦੇ, ਜਿੰਨਾ ਪਿਆਰ ਜਾਵੇ ਉਨੀ ਉਹਦੀ ਖਿੱਚ ਜਾਵੇ। ਜਿਹੜਾ ਹਰ ਵਕਤ ਧਿਆਨ ਦੇ ਮੂਹਰੇ ਆਈ ਜਾਂਦਾ ਉਹਦੇ ਨਾਲ ਪਿਆਰ ਹੋਇਆ ਕਰਦਾ, ਗਰਜ ਵਾਲਾ ਬੰਦਾ ਨਹੀਂ ਆਉਂਦਾ, ਗਰਜ ਤੋਂ ਉੱਪਰ ਹੋ ਕੇ ਪਿਆਰ ਹੋਇਆ ਕਰਦਾ। ਪਿਆਰ ਵਾਲਾ ਕੁਛ ਨੀ ਕਦੇ ਮੰਗਿਆ ਕਰਦਾ, ਦਿੰਦਾ ਹੀ ਦਿੰਦਾ ਰਹਿੰਦਾ। ਪਿਆਰ ਦਾ ਕੰਮ ਦੇਣਾ ਹੀ ਹੁੰਦਾ, ਆਪਣਾ ਸਭ ਕੁਛ, ਲੈਣਾ ਕੁਛ ਨੀ ਹੁੰਦਾ। ਜੇ ਸੁਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਹੀ ਤੀ ਰਾਜਾ। ਕਿੱਡੀ ਬੜੀ ਮਹਾਰਾਜ ਨੇ ਬਾਤ ਕਹਿ ਦੀ, ਮੰਗਿਆ ਤਾਂ ਨੀ ਹੈ ਵੀ ਇਹ ਸੱਚੇ ਪਾਤਸ਼ਾਹ, ਜੇ ਦੁੱਖ ਦਿੰਦਾ ਹੈ ਤਾਂ ਮੈਂ ਤੇਰਾ ਧਿਆਨ ਛੱਡ ਦੇਣਾ। ਸਾਡੇ ਤਾਂ ਕਹਿੰਦੇ ਜੀ ਅਸੀਂ ਸੇਵਾ ਵੀ ਕਰੀ ਜੀ, ਦਾਨ ਵੀ ਕਰਿਆ, ਸਾਡਾ ਫਲਾਣਾ ਕੰਮ ਤਾਂ ਬਣਿਆ ਨੀ ਭਾਈ, ਠੇਕੇਦਾਰੀ ਤਾਂ ਇੱਥੇ ਹੈ, ਸੌਦੇਬਾਜ਼ੀ ਨੀ ਇੱਥੇ ਹੈ ਜੀ, ਮੈਂ ਤਾਂ ਇੰਨੇ ਪਾਠ ਕਰੇ ਮੇਰੇ ਪੁੱਤਰੇ ਨੀ ਹੋਇਆ। ਤਾਂ ਫਿਰ ਤੁਸੀਂ ਤਾਂ ਸੌਦੇਬਾਜ਼ੀ ਕਰਦੇ ਹੋ, ਪਿਆਰ ਵਿੱਚ ਤਾਂ ਨਾ ਆਏ। ਜਿਹੜਾ ਪਿਆਰ ਚ ਆਉਂਦਾ ਉਹ ਤਾਂ ਕਹਿੰਦਾ ਮੰਗਣਾ ਹੀ ਤੈਨੂੰ ਹੈ, ਮੈਨੂੰ ਚਾਹੀਦਾ ਹੀ ਕੁਛ ਨੀ, ਇੱਕ ਤੂੰ ਚਾਹੀਦਾ, ਹੋਰ ਮੈਨੂੰ ਚਾਹੀਦਾ ਨੀ ਕੁਛ, ਮੈਂ ਨੀ ਚਾਹੁੰਦਾ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲ, ਮੈਂ ਕੁਛ ਨੀ ਚਾਹੁੰਦਾ, ਇਸ ਤਰ੍ਹਾਂ ਨਾਲ ਪਾ ਲੋ
ਜੀ। ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਮੰਗਦਾ ਜੀ।
ਮੁਕਤੀ ਛੱਡ ਦੇਵੇ, ਕਹਿੰਦੇ ਮੈਨੂੰ ਤਾਂ ਮਹਾਰਾਜ ਦੇਣਾ ਹੈ, ਚਾਹੇ ਕਿਤੇ ਰੱਖ ਲੈ ਜਿੱਥੇ ਤੇਰਾ ਜੀ ਕਰ। ਜੇ ਤੂੰ ਪਿਆਰ ਕਰੇ ਬਖਸ਼ ਦੇਵੇ ਤਾਂ ਤੇਰੀ ਉਪਮਾ, ਜੇ ਮੈਨੂੰ ਮਾਰ ਕੇ ਧੱਕੇ ਮਾਰ ਕੇ ਕੱਢ ਦੇਵੇ ਤਾਂ ਹਾਈ ਮੈਂ ਤੇਰੇ ਨਾਲ ਹੀ ਪਿਆਰ ਕਰਨਾ, ਮੈਂ ਤਾਂ ਕਿਤੇ ਨੀ ਜਾਣਾ। ਬੁੱਲੇ ਨੂੰ ਅਨਾਇਤ ਸ਼ਾਹ ਨੇ ਧੱਕੇ ਮਾਰ ਕੇ ਕੱਢਤਾ, ਨਾਲ ਹੁਕਮ ਦੇਤਾ ਕਿ ਸਾਡੇ ਮੱਥੇ ਨਾ ਲੱਗੇ, ਬੁਰਾ ਭਲਾ ਕਿਹਾ, ਸਭ ਕੁਛ ਕਹਿਤਾ, ਧੱਕੇ ਮਾਰ ਕੇ ਕੱਢਤਾ। ਹੁਣ ਬੁੱਲਾ ਪਿਆਰ ਵਾਲਾ ਸੀ, ਪਿਆਰ ਵਾਲਾ ਹੁਣ ਜਾ, ਜੇ ਤਾਂ ਸਾਡੇ ਵਰਗਾ ਹੁੰਦਾ ਤਾਂ ਕਹਿੰਦੇ ਲੈ ਮੈਂ ਸੀਗਾ ਸੱਯਦ ਤੇ ਸੀ ਰਾਈ, ਰਾਈ ਦੇ ਪਿੱਛੇ ਲੱਗ ਕੇ ਮੈਂ ਕਿੰਨਾ ਟਾਈਮ ਖਰਾਬ ਕਰ ਲਿਆ, ਨਾ ਸਾਹ ਉਹਨੂੰ ਗਾਉਣ ਸੁਣਨ ਦਾ ਅਨਾਇਤ ਸ਼ਾਹ ਨੂੰ ਸ਼ੌਕ ਸੀਗਾ, ਮਾਰਫਤ ਦੇ ਗਾਉਣੇ ਕੀਰਤਨ ਸੁਣਿਆ ਕਰਦਾ ਸੀ, ਤੇ ਉਹਨੂੰ ਕੀਰਤਨ ਸੁਣਾਉਣ ਵਾਸਤੇ ਬਹੁਤ ਵਾਰੀ ਬੇਸ਼ਵਾਵਾਂ ਉਹ ਆ ਜਾਇਆ ਕਰਦੀਆਂ ਸੀ, ਤੇ ਮਾਰਫਤ ਦੇ ਗਾਉਣੇ ਸੁਣ ਕੇ ਮਸਤ ਰਹਿੰਦਾ ਸੀ। ਇਹ ਬੁੱਲੇ ਸ਼ਾਹ 12 ਸਾਲ ਨੱਚਦਾ ਰਿਹਾ ਬਾਹਰ, ਜਿੱਥੇ ਉਹਨੇ ਠਹਿਰਨਾ ਦੋ ਸੌ ਗਜ ਦੇ ਉੱਤੇ ਜਾ ਕੇ ਆਪ ਹਨੇਰੇ ਚ ਆ ਜਾਣਾ ਤੇ ਸਾਰੀ ਰਾਤ ਗਾਉਂਦੇ ਰਹਿਣ। ਤੇ ਖੀਰ ਇੱਕ ਵਾਰੀ ਇਹ ਬਾਰੀ ਸਾਲੀ ਆਪ ਚਲਿਆ ਗਿਆ ਵੀ ਦੇਖਾਂ ਤਾਂ ਸਹੀ ਹੈ ਗਾਉਂਦਾ ਕੌਣ ਹੈ ਕਿ ਸਾਲਾਂ ਦੇ ਸਾਰ ਲੰਘੇ। ਅੱਗੇ ਜਾ ਕੇ ਲਿਖੇ ਤਾਂ ਬੁੱਲਾ, ਕਹਿੰਦਾ ਬੁੱਲਿਆ ਤੂੰ ਥਾਂ ਪੀਰ। ਉਸ ਵੇਲੇ ਪਿਆਰ ਉਭਰਿਆ, ਬਖਸ਼ ਦਿੱਤਾ। ਅਗਮ ਨਿਗਮ ਦੀ ਸੋਝੀ ਕਰਾਤੀ, ਪੂਰਨ ਪਾਦੇ ਉੱਤੇ ਬੁੱਲਾ ਪਜਾ ਦਿੱਤਾ। ਸੋ ਇਹ ਚੀਜ਼ ਸੌਦੇਬਾਜ਼ੀ ਨਹੀਂ ਹੁੰਦੀ ਪਿਆਰ ਦੀ। ਕਿੱਡੇ ਕਿੱਡੀਆਂ ਤਕਲੀਫਾਂ ਭਾਈ ਮਨੀ ਸਿੰਘ ਨੇ ਪਿਆਰ ਦੇ ਵਿੱਚ ਬੰਦ ਬੰਦ ਕਟਾ ਲਏ। ਭਾਈ ਤਾਰੂ ਸਿੰਘ ਨੇ ਪਿਆਰ ਦੇ ਨਾਲ ਖੋਪਰੀ ਲਾ ਲਈ। ਭਾਈ ਮਤੀ ਦਾਸ ਨੇ ਪਿਆਰ ਦੇ ਨਾਲ ਆਰਾ ਸਿਰ ਦੇ ਉੱਤੇ ਉਠਾ ਲਿਆ ਨਾ, ਦੋ ਫਾੜ ਹੋ ਗਏ ਪਿਆਰ ਦੇ ਅੰਦਰ। ਜੋ ਤਨ ਚੀਰੇ ਤੋਂ ਅੰਗ ਨਾ ਮੋੜ, ਪਿੰਡ ਪੜਾ ਤੋਂ ਪ੍ਰੀਤ ਨਾ ਦੋ। ਸਾਨੂੰ ਤਾਂ ਮਾੜਾ ਜਿਹਾ ਝਿੜਕਾ ਮਾਰ ਦੋ, ਧੱਕੇ ਮਾਰ ਕੇ ਕੱਢ ਦੋ, ਖਬਰਦਾਰ ਜੀ ਇੱਥੇ ਆਏ। ਮੁੜ ਕੇ ਕਿਧਰੇ ਪਿਆਰ ਗਿਆ, ਕਿਧਰੇ ਗੱਲਾਂ ਗਈਆਂ, ਸਭ ਖਤਮ ਹੋ ਜਾਣ। ਕਹਿਣ ਲੱਗੇ ਬੀਬੀ ਪਿਆਰ ਹੋਣਾ ਚਾਹੀਦਾ ਜਿਹਨੂੰ ਪਿਆਰ ਕਹਿੰਦੇ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਮਾਰ ਕੱਢੇ ਵੀ ਤੇ ਆਈ। ਜੇ ਮਾਰ ਕੇ ਧੱਕੇ ਮਾਰ ਕੇ ਕੱਢਦੇ ਤਾਂ ਵੀ ਉਹਦੀ ਹੋਈ ਹੈ ਵਡਿਆਈ। ਜੇ ਮੈਨੂੰ ਪਿਆਰ ਕਰਦਾ ਤਾਂ ਵੀ, ਜੇ ਝਿੜਕਦਾ ਤਾਂ ਮੈਨੂੰ ਮਿੱਠਾ ਲੱਗਦਾ। ਜੇ ਬਖਸ਼ੇ ਤਾਂ ਵਡਿਆਈ, ਜੇ ਬਖਸ਼ੇ ਤਾਂ ਵੀ ਤੇਰੀ ਵਡਿਆਈ ਹੈ। ਸੋ ਪਿਆਰ ਚੀਜ਼ ਇਹ ਹੋਰ ਹੈ, ਪਿਆਰ ਬਦਲਾ ਨਹੀਂ ਮੰਗਦਾ, ਪਿਆਰ ਪਿਆਰ ਹੀ ਹੁੰਦਾ, ਕੁਛ ਹੋ ਜਾਏ ਜਿਹੜਾ ਕੁਛ ਹੋਣਾ। ਸੋ ਇਸ ਤਰ੍ਹਾਂ ਕਹਿਣ ਲੱਗੇ, ਬੇਡੀ ਪ੍ਰੀਤ ਮਜ਼ਦੂਰੀ ਮੰਗ ਹੈ, ਜੇ ਕੋ ਛਾਨ ਛੁਪਾਵਾ ਹੈ, ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਟੀ ਆਵੇ। ਜਦੋਂ ਸਾਰਿਆਂ ਨਾਲੋਂ ਟੁੱਟ ਜੂਗੀ, ਤੁਮ ਸਿਉ ਤੋ ਜੋੜ ਅਵਰ ਸੰਗ ਤੋੜ, ਤੇਰੇ ਨਾਲ ਜੋੜ ਲਈ ਤੇ ਸਾਰੇ ਸੰਸਾਰ ਨਾਲ ਤੋੜ ਦਿੱਤੀ। ਹੁਣ ਮੈਨੂੰ ਸੰਸਾਰ ਦਾ ਨਹੀਂ ਵਾਸਤਾ, ਤੇਰਾ ਵਾਸਤਾ। ਤੂੰ ਖੁਸ਼ ਚਾਹੀਦਾ, ਮੈਂ ਸੰਸਾਰ ਨਹੀਂ ਹੁਣ ਰੱਖਣਾ। ਕੋਈ ਬੁਰਾ ਕਹੋ, ਕੋਈ ਭਲਾ ਕਹੋ, ਹਮ ਤਨ ਦਿਓ ਐਦਾ। ਅਸੀਂ ਤਾਂ ਆ ਗਏ ਜਿੱਥੇ ਆਉਣਾ ਸੀ, ਕਹੀ ਜਾਓ ਬੁਰਾ ਕਹਿਣ ਵਾਲੇ ਬੁਰਾ, ਭਲਾ ਕਹਿਣ ਵਾਲੇ ਭਲਾ ਕਹੀ ਜਾਓ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਪਿਆਰ ਦੀ ਹੈ ਲੋਕ ਡੰਬ ਸਭੂ ਤੇ ਤੋੜੈ ਤੋ ਆਪਣ ਬੇਟੀ। ਸੋ ਮਹਾਂਪੁਰਸ਼ ਕਹਿਣ ਲੱਗੇ, ਬੀਬਾ ਇਹੋ ਜਿਹਾ ਪਿਆਰ ਜੇ ਗੁਰੂ ਨਾਲ ਹੋ ਜਾਵੇ ਨਾ, ਫੇਰ ਗੁਰੂ ਆਪ ਆ ਕੇ ਮਿਲਦੇ ਨੇ, ਸਭ ਕੁਛ ਬਖਸ਼ ਦਿੰਦੇ ਨੇ। ਤੂੰ ਪਿਆਰ ਕਰ, ਹੋਰ ਕਿਸੇ ਗੱਲ ਵਿੱਚ ਨਾ। ਭਾਈ ਗੋਂਦਾ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਆਪ ਕਾਬਲ ਵਿੱਚ ਰਿਹਾ ਕਰਦੇ ਸੀ ਤੇ ਬਹੁਤ ਪਿਆਰ ਸੀ ਉਹਨਾਂ ਦੇ ਹਿਰਦੇ ਚ ਗੁਰੂ ਸੱਤਵੇਂ ਪਾਤਸ਼ਾਹ। ਇੱਕ ਸੈਕਿੰਡ ਵੀ ਉਹਨਾਂ ਤੋਂ ਬਗੈਰ ਨਹੀਂ ਸੀ ਰਹਿਣਾ। ਧੰਨ ਗੁਰੂ ਹਰਿਦਾਸ ਸਾਹਿਬ, ਧੰਨ ਗੁਰੂ ਹਰਿਦਾਸ ਸਾਹਿਬ। ਆਪਦੀ ਜ਼ਬਾਨ ਤੇ ਹਰ ਵਕਤ ਹੁੰਦਾ ਰਹਿੰਦਾ। ਅੱਜ ਆਪ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬੈਠੇ, ਬੈਠ ਕੇ ਚੌਂਕੜਾ ਮਾਰਿਆ, ਸੁਰਤੀ ਖਿੱਚੀ, ਟਿਕਾਈ, ਚਲੀ ਕਿੱਥੇ ਗਈ? ਕੀਰਤਪੁਰ ਸਾਹਿਬ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਨੂੰ ਜਫਾ ਪਾਇਆ। ਕੋਈ ਫੁਰਨਾ ਨਹੀਂ ਆ ਰਿਹਾ, ਬੈਠੇ ਨੇ, ਟਾਈਮ ਭੁੱਲ ਗਿਆ। ਨਾ ਕੋਈ ਦੇਸ਼, ਨਾ ਕੋਈ ਕਾਲ, ਨਾ ਕੋਈ ਮੌਸਮ, ਕੁਛ ਨਹੀਂ। ਨਦੀ ਦੇ ਕੰਧੇ ਬੈਠੇ ਨੇ, ਦਿਨ ਚੜ ਗਿਆ। ਦਸ ਵੱਜ ਗਏ, ਗਿਆਰਾਂ ਵੱਜ ਗਏ, ਬਾਰਾਂ ਵੱਜ ਗਏ, ਦੋ ਵੱਜ ਗਏ, ਚਾਰ ਵਜੇ, ਚਾਰ ਵਜੇ ਨੇਤਰ ਖੋਲੇ। ਇਧਰਲੇ ਪਾਸੇ ਗੁਰੂ ਹਰਿਦਾਸ ਸਾਹਿਬ ਮਹਾਰਾਜ ਅੱਜ ਅੰਮ੍ਰਿਤ ਵੇਲੇ ਬੈਠੇ ਨੇ ਸੰਗਤ ਦੇ ਅੰਦਰ। ਕੀਰਤਨ ਹੋ ਹਟਿਆ, ਅਰਦਾਸ ਹੋਈ, ਆਪਣੇ ਨੇਤਰ ਨਹੀਂ ਖੋਲੇ। ਲੰਗਰ ਦੀ ਲੰਗਰ ਵਰਤਿਆ, ਸਵੇਰ ਤਿਆਰ ਹੋ ਗਿਆ ਲੰਗਰ ਸਵੇਰ ਦਾ ਵਰਤਣ ਵਾਸਤੇ। ਹੁਕਮ ਲੈਣ ਵਾਸਤੇ ਆਏ, ਆਪ ਨੇਤਰ ਬੰਦ ਕਰੇ ਹੋਏ ਨੇ, ਚੁੱਪ ਕਰ ਰਹੇ, ਵੀ ਪਤਾ ਨਹੀਂ ਕਿਹਦੇ ਪਿਆਰ ਦੇ ਬੰਨੇ ਹੋਏ ਬੈਠੇ। ਦੁਪਹਿਰ ਦਾ ਲੰਗਰ ਤਿਆਰ ਹੋ ਗਿਆ, ਫੇਰ ਦੁਬਾਰਾ ਆਏ ਮਹਾਰਾਜ, ਉਸੇ ਤਰ੍ਹਾਂ ਬੈਠੇ ਨੇ, ਲੰਗਰ ਨਹੀਂ ਵਰਤਿਆ, ਸਾਰੀ ਸੰਗਤ ਉਸੇ ਤਰ੍ਹਾਂ ਭੁੱਖੀ ਬੈਠੀ। ਚਾਰ ਵੱਜ ਗਏ, ਚਾਰ ਵਜੇ ਗੁਰੂ ਪਾਤਸ਼ਾਹ ਨੇ ਤਿੰਨ ਵਾਰੀ ਕਿਹਾ, ਨਿਹਾਲ ਸਿੱਖਾ, ਨਿਹਾਲ ਨਿਹਾਲ ਨਿਹਾਲ। ਉਸੇ ਵੇਲੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਅੱਜ ਦੋ ਵਜੇ ਤੋਂ ਚਾਰ ਵੱਜ ਗਏ, ਚੌਦਾਂ ਘੰਟੇ ਦੇ ਆਪ ਬੈਠੇ ਹੋ। ਕਹਿਣ ਲੱਗੇ ਪਿਆਰਿਓ, ਕਦੇ ਸੁਣਿਆ? ਰੱਸਿਆਂ ਨਾਲ ਤਾਂ ਬੰਨਿਆ ਜਾਂਦਾ ਸਭ, ਬੰਦਾ ਵੀ ਬੰਨ ਹੋ ਜਾਂਦਾ, ਜਾਨਵਰ ਵੀ ਬੰਨ ਹੋ ਜਾਂਦੇ ਨੇ, ਭਰੇ ਵੀ ਬੰਨ ਹੋ ਜਾਂਦੇ ਆ, ਹੋਰ ਚੀਜ਼ਾਂ ਵੀ ਬੰਨ ਸੀ, ਪਰ ਇੱਕ ਡੋਰੀ ਐਸੀ ਹੈ ਜਿਹੜੀ ਦਿਸਦੀ ਨਹੀਂ ਹੈ, ਲੇਕਿਨ ਉਹ ਬੰਨ ਕੇ ਬਹਾਲ ਦਿੰਦੀ ਹੈ ਤੇ ਬਸ ਆ ਜਾਂਦਾ, ਹਿੱਲ ਨਹੀਂ ਸਕਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ
ਰੱਬ ਬਸ ਭਗਤਾਂ ਦੇ।
14 ਘੰਟੇ ਹਿੱਲ ਨਹੀਂ ਸਕਦੀ। ਮਹਾਰਾਜ ਕਹਿੰਦੇ ਪ੍ਰੇਮ ਦੀ ਡੋਰੀ ਹੁੰਦੀ ਹੈ ਸਾਸ ਨੂੰ, ਦਿਸਦੀ ਨਹੀਂ ਹੈ ਕਿਤੇ, ਟੈਲੀਵਿਜ਼ਨ ਦਿਸਦੀ ਹੈ, ਰਿਮੋਟ ਕੰਟਰੋਲ ਦਿਸਦਾ, ਬਟਨ ਦੱਬ ਦੋ ਆਪੇ ਹੀ ਚੱਲਣ ਲੱਗ ਜਾਂਦੀ ਹੈ, ਵਿਚਾਲੇ ਤਾਂ ਕੁਛ ਵੀ ਨਹੀਂ, ਹੱਥ ਲਾ ਕੇ ਦੇਖ ਲਓ ਕੁਛ ਨਹੀਂ। ਇਸੇ ਤਰ੍ਹਾਂ ਪਿਆਰ ਦੇ ਨਾਲ ਸਭ ਤੋਂ ਵੱਡੀ ਸ਼ਕਤੀ ਜਿਹੜੀ ਵਾਹਿਗੁਰੂ ਦੀ ਹੈ ਉਹ ਬੰਨੀ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਆਪ ਸਮਝਾਉਂਦੇ ਨੇ ਕਿ ਮਾਤਾ ਗੁਰੂ ਦੇ ਨਾਲ ਤੂੰ ਪਿਆਰ ਕਰ। ਗੁਰੂ ਬਹੁਤ ਵੱਡੇ ਨੇ, ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਮਹਾਰਾਜਿਆਂ ਦੇ ਮਹਾਰਾਜੇ ਨੇ, ਵੱਡੇ ਵੱਡੇ ਰਾਜੇ ਆ ਕੇ ਦਰ ਤੇ ਦਲੀਜ ਤੇ ਆ ਕੇ ਨੱਕ ਰਗੜਦੇ। ਕਹਿਣ ਲੱਗੀ ਗੁਰਮੁਖੋ ਫਿਰ ਮੈਨੂੰ ਕੌਣ ਪੁੱਛੇਗਾ ਉੱਥੇ? ਕਹਿੰਦੇ ਬੀਬਾ ਮਾਤਾ ਪਿਆਰ ਦੇ ਬੰਨੇ ਹੋਏ ਇੱਥੇ ਆ ਜਾਣਗੇ ਤੇਰੇ ਕੋਲ, ਪਿਆਰ ਪਰ ਪੂਰਾ ਹੋਣਾ ਚਾਹੀਦਾ। ਕਿਹਾ ਜਾ ਪਿਆਰ? ਕਹਿੰਦੇ ਮੱਛੀ ਸੁਣੀ ਹੈ ਇਹਨਾਂ ਤੇ, ਪਾਣੀ ਤੋਂ ਬਗੈਰ ਇੱਕ ਸੈਕਿੰਡ ਨਹੀਂ ਰਹਿੰਦੀ। ਜੇ ਇੰਨਾ ਪਿਆਰ ਉਹਦੇ ਨਾਲ ਪੈ ਜਾਵੇ ਤਾਂ ਕਹਿੰਦੇ ਫੇਰ ਬਸ ਆ ਜਾਇਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ।
ਐਸੀ ਪ੍ਰੀਤੀ ਕਰ ਲੈ ਜੈਸੀ ਮੱਛੀ ਅਤੇ Thank you.
ਪਵੇ। ਕਹਿਣ ਲੱਗੇ ਮਾਤਾ ਫਿਰ ਤੈਨੂੰ ਜਾਣ ਦੀ ਲੋੜ ਨਹੀਂ ਹੈ, ਆਪ ਹੈ ਜਿਹਨੂੰ ਤੂੰ ਪਿਆਰ ਕਰਦੀ ਆ ਉਹ ਸਮਰੱਥ ਹੈ, ਦਰਸ਼ਨ ਦੇਵੇਗਾ ਤੈਨੂੰ। ਸੋ ਐਸਾ ਉਪਦੇਸ਼ ਦੇ ਕੇ ਮਹਾਂਪੁਰਸ਼ ਚਲੇ ਗਏ। ਸਾਨੂੰ ਵੀ ਐਸਾ ਉਪਦੇਸ਼ ਹੁੰਦਾ ਹੈ ਪਰ ਸਾਥੋਂ ਮਨ ਨਹੀਂ ਹੁੰਦਾ। ਭਾਗਾਂ ਵਾਲੀ ਸੀ ਮਾਤਾ ਜੀ ਨੇ ਇਸ ਉਪਦੇਸ਼ ਨੂੰ ਮੰਨ ਲਿਆ। ਉਸ ਵੇਲੇ ਉਸੇ ਘੜੀ ਤੋਂ ਪਿਆਰ ਹੋ ਗਿਆ ਅਣਡਿੱਠੇ ਸਤਿਗੁਰੂ ਦੇ ਨਾਲ। ਮਨ ਵਿੱਚ ਖਿਆਲ ਆਇਆ ਮੈਂ ਗਰੀਬ ਨਹੀਂ ਹਾਂ, ਕੀ ਭੇਟਾ ਕਰਾਂ, ਉਹ ਤਾਂ ਬੜੇ ਬੜੇ ਦੁਸ਼ਾਲੇ ਬੜੀਆਂ ਬੜੀਆਂ ਚੀਜ਼ਾਂ ਦੱਸੀਆਂ, ਬੇਅੰਤ ਦੌਲਤਾਂ ਰਾਜੇ ਆ ਕੇ ਨਿਭਦੇ ਨੇ, ਮਹਾਰਾਜੇ ਵੱਡੇ ਵੱਡੇ ਨਿਭਦੇ ਨੇ, ਤੇ ਮੈਂ ਤਾਂ ਗਰੀਬ ਨਹੀਂ ਹਾਂ, ਪਤੀ ਵੀ ਨਹੀਂ ਹੈ ਮੇਰਾ, ਬੱਚੇ ਵੀ ਨਹੀਂ ਹੈ ਮੇਰੇ, ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੀ ਹਾਂ। ਉਸ ਵੇਲੇ ਉਹਨੇ ਸਾਧ ਸਿੰਘ ਜੀ ਕਪਾ ਲਈ ਬਹੁਤ ਵਧੀਆ, ਲੈ ਕੇ ਉਸਨੂੰ ਬਿਲਾਇਆ, ਬਿਲਾ ਕੇ ਕੱਤਿਆ, ਕੱਤ ਕੇ ਸੂਤ ਤਿਆਰ ਕੀਤਾ, ਬਹੁਤ ਵਧੀਆ ਸੂਤ ਕੱਤਿਆ, ਤੇ ਹਰ ਤੰਦ ਦੇ ਨਾਲ ਗੁਰੂ ਮਹਾਰਾਜ ਦਾ ਧਿਆਨ, ਤੰਦ ਨਹੀਂ ਸੀ ਕੱਢਦੀ, ਨੇਤਰਾਂ ਦੇ ਜਲ ਨਾਲ ਜਾ ਰਿਹਾ ਸੀ, ਚਰਖਾ ਘੁੰਮਦਾ ਸੀ ਨਾਲ ਗੁਰੂ ਦੀ ਟਿਉਣ ਚੱਲਦੀ, ਜਿਉਂ ਜਿਉਂ ਕੱਤਦੀ ਸੀ ਤਿਉਂ ਤੋਂ ਹਿਰਦੇ ਦੇ ਅੰਦਰੋਂ ਨਾਲ ਨਾਦ ਬਣ ਕੇ ਆਇਆ ਸੀ ਅਰਦਾਸ ਕਰਦੀ ਸੀ।
ਹਰ ਦਰਸ਼ਨ ਕੀ ਆਸਾ ਗਿਰੇ ਮਨ,
ਚਰਖਾ ਚਲਾਉਂਦੀ ਹੈ, ਕੱਤਦੀ ਹੈ ਤੇ ਨਾਲ ਦੀ ਨਾਲ ਗੁਰੂ ਦੇ ਚਰਨਾਂ 'ਚ ਧਿਆਨ ਧਰ ਕੇ ਆਪਣੇ ਦਿਲ ਦੇ ਭਾਵ ਵਾਰ ਵਾਰ ਗੁਰੂ ਚਰਨਾਂ 'ਚ ਭੇਜਦੀ ਹੈ।
ਨਿਤ ਰਸਤੇ ਉਡੀਕ ਤੇਰੇ ਇਹਦੀ ਰਾਹੀਆਂ ਜਾਵਾਂ,
ਵਚਨ ਪਰੀ ਲਏ ਉਹ ਸਾਸਾ ਅੱਖਾਂ ਚੋਂ ਹਿੰਜੂ ਜਾਂਦੇ ਨੇ। ਰਸਤੇ ਵੱਲ ਨੂੰ ਦੇਖ ਰਹੀ ਹੈ ਕਿ ਮੇਰਾ ਪਿਆਰਾ ਆ ਰਿਹਾ, ਉਰਨਾ ਪੀਜਾ ਪਗ ਨਾ ਖਿਸਾ ਹਰ ਦਰਸ਼ਨ ਪੀਆ, ਉਰੋ ਨਾ ਕਾਗਾ ਕਾਰੇ ਬੇਗ ਮਿਲੀ ਜਾਏ ਆਪਣੇ ਰਾਮ ਕੇ। ਹਾਂ ਖੜੀ ਨਿਆਲੀ ਪੰਧ ਮਤਮੂ ਸੱਜਣ ਆਵੇ, ਕੋਈ ਆਂ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਹਰ ਜੀਉ ਕਰੀ ਤਿਸ ਵਿੱਚੋਂ ਚੌ ਵਿੱਚੋਂ ਚੌ ਖਣ, ਕੁਰਬਾਨ ਕਰ ਦੇਵਾਂ ਆਪਣਾ ਜੀ ਕਿਹਦੇ ਤੇ ਜੋ ਮੈਂ ਪਿਰੀ ਦਿਖਾਵੇ, ਜਿਹੜਾ ਮੈਨੂੰ ਆਪਣੇ ਪਿਆਰੇ ਦੇ ਦਰਸ਼ਨ ਕਰਾ ਦੇ। ਚੌਲੇ ਪੈਂਦੇ ਨੇ, ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆਉਂਦੀ ਅੱਜ ਸੁਭਾਗੀ ਰਾਤ ਆਈ, ਲਿਸ਼ਕਾਰਾ ਵੱਜਿਆ, ਪ੍ਰਕਾਸ਼ ਹੋ ਗਿਆ ਸੁਪਨੇ ਦੇ ਅੰਦਰ। ਦੋ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ, ਤਿੰਨ ਤਰ੍ਹਾਂ ਦੇ। ਇੱਕ ਤਾਂ ਦਰਸ਼ਨ ਉਹ ਹੁੰਦੇ ਨੇ ਜਿਹੜੇ ਅੱਖਾਂ ਖੁੱਲੀਆਂ ਨਾਲ ਹਰ ਵਕਤ ਹੁੰਦੇ ਰਹਿੰਦੇ ਨੇ, ਪਿਆਰਾ ਕਦੇ ਅੱਖਾਂ ਤੋਂ ਓਹਲੇ ਹੋਇਆ ਹੀ ਨਹੀਂ ਕਰਦਾ, ਹਰ ਚੀਜ਼ ਦੇ ਅੰਦਰ ਉਹਦੇ ਦਰਸ਼ਨ ਹੁੰਦੇ। ਇੱਕ ਦਰਸ਼ਨ ਹੋਇਆ ਕਰਦੇ ਆ ਕਿ ਥੋੜੀ ਦੇਰ ਵਾਸਤੇ ਆਏ, ਦਰਸ਼ਨ ਦਿੱਤੇ ਤੇ ਫੇਰ ਅਲੋਕ ਹੋ ਗਏ। ਇੱਕ ਦਰਸ਼ਨ ਹੋਇਆ ਕਰਦੇ ਆ ਕਿ ਸੁਪਨੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਨੂੰ ਸਵਪਨ ਦਰਸ਼ਨ ਕਹਿੰਦੇ ਨੇ। ਅਨੁਭਵ ਦੇ ਦਰਸ਼ਨ ਹੁੰਦੇ ਨੇ, ਉਹ ਪ੍ਰਤੱਖ ਸੁਪਨਾ ਹੁੰਦਾ। ਸੁਪਨੇ ਦੇ ਅੰਦਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ, ਸੇਵਾ ਕਰਦੀ ਹੈ, ਲੇਕਿਨ ਥੋੜੀ ਦੇਰ ਤੇ ਬਾਅਦ ਨੇਤਰ ਖੁੱਲ ਗਏ, ਅੱਖੀਆਂ ਉਗੜ ਗਈਆਂ, ਨਜ਼ਰ ਨਹੀਂ ਆ ਰਹੇ। ਉਸ ਵੇਲੇ ਵਿਰਾਗ ਹੋ ਜਾਂਦਾ, ਵਿਰਾਗ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੁੰਦਾ। ਮਹਾਰਾਜ ਐ ਫਰਮਾਨ
ਸੁਪਨੇ ਆਇਆ ਪੀ ਗਿਆ ਮੈਂ ਜਦ ਭਰਿਆ
ਸਕਾਂ ਤੁਝਗਨ ਪਿਆਰੇ ਭੇਜ ਨਾ ਸਕਾਂ ਕੋਈ, ਆਓ ਸੁਭਾਗੀ ਨੀਂਦੜੀਏ ਮਤ ਫਿਰ ਦੇਖਾਂ। ਐਸੇ ਝੁਲਾਵੇ ਪੈਂਦੇ ਨੇ, ਪ੍ਰਤੱਖ ਦਰਸ਼ਨ ਨਹੀਂ ਅਜੇ ਹੋ ਰਹੇ। ਉਸ ਵੇਲੇ ਆਪਦੇ ਕੰਨਾਂ ਨੇ ਕੀ ਸੁਣਿਆ, ਬਾਹਰ ਆਵਾਜ਼ ਆ ਰਹੀ ਹੈ, ਫਿਰੋ ਫਿਰੋ ਫਿਰੋ, ਬੱਦਲ ਆ ਰਹੇ ਨੇ, ਉੱਪਰ ਨੂੰ ਮੂੰਹ ਚੁੱਕਿਆ ਹੋਇਆ, ਆਵਾਜ਼ ਬੰਦ ਨਹੀਂ ਹੁੰਦੀ, ਮੂੰਹ ਨੇਰੇ ਤੋਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਮ ਹੋ ਗਈ, ਨਾ ਕੁਛ ਪੰਛੀ ਨੇ ਖਾਧਾ ਨਾ ਕੁਛ ਪੀਤਾ, ਲੇਕਿਨ ਆਵਾਜ਼ ਆਉਂਦੀ ਹੈ ਫਿਰੋ 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 ਫਿਰੋ। ਜੋ ਬਿਰੀ ਪੁਰਸ਼ ਹੁੰਦਾ ਹੈ ਉਹਦੇ ਹਿਰਦੇ ਨੂੰ ਇਹ ਆਵਾਜ਼ਾਂ ਵੇਧ ਕੇ ਰੱਖ ਦਿੰਦੀਆਂ, ਬਿੰਨ ਕੇ ਰੱਖ ਦਿੰਦੀਆਂ। ਉਸ ਵੇਲੇ ਮਨ ਦੇ ਵਿੱਚੋਂ ਅਰਦਾਸ ਉਤਰਦੀ ਹੈ, ਹੇ ਪ੍ਰਭੂ ਮੇਰੀ ਵੀ ਐਸੀ ਅਵਸਥਾ ਹੈ,
ਮੇਰੀ
ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਰ ਨਾ ਉਤਰੇ, ਛੁਟਕ ਜਾਏ ਮੇਰੇ ਪ੍ਰਾਣ। ਹੇ ਪ੍ਰਭੂ ਮੇਰੇ ਪ੍ਰਾਣ ਛੁਟ ਜਾਣ, ਮੈਂ ਜਿਉ ਨਹੀਂ ਸਕਦਾ ਜਲ ਤੋਂ ਬਗੈਰ, ਕਿਰਪਾ ਕਰ ਮੈਨੂੰ ਦਾਨ ਦੇ। ਤੂੰ ਸੁਖਦਾਤਾ ਬੇਅੰਤ ਹੈ, ਗੁਣਦਾਤਾ ਨਿਧਾਨ, ਨਾਨਕ ਗੁਰਮੁਖ ਬਖਸ਼ ਲਏ, ਅੰਤ ਬੋਲੀ ਹੋਏ ਪ੍ਰਭੂ, ਅੰਤ ਬੇਲੀ ਹੋਏ ਪ੍ਰਭੂ। ਐਸਰਾ ਅਰਦਾਸਾ ਕਰ, ਇਹ ਅਵਸਥਾ ਨੂੰ ਜਾਣਦਾ ਨੀ, ਲਾਗੀ ਹੋਏ ਰਾਮ ਲਾਗੀ ਹੋਏ ਸੋ ਜਾਣਿਆ, ਰਾਮ ਭਗਤੀ ਆਣੀ ਆਲੇ ਤੀ। ਕੋਈ ਨੀ ਜਾਣ ਸਕਦਾ ਦੂਸਰੇ ਦੀ ਅਵਸਥਾ ਨੂੰ। ਕਬੀਰ ਸਾਹਿਬ ਕਹਿੰਦੇ ਨੇ ਕਿ ਐਸੀ ਅਵਸਥਾ ਵਾਲਾ ਇੱਕ ਤਰ੍ਹਾਂ ਨਾਲ ਬੌਲਾ ਨਜ਼ਰ ਆਉਣ ਲੱਗ ਜਾਂਦਾ ਸੰਸਾਰ ਨੂੰ,
ਬੌਲਾ ਹੋ ਜਾਂਦਾ ਹੈ। ਰਾਮ ਦਾ ਰਾਮ ਰਾਮ ਦਾ ਜੋਗੀ ਪਿਆਰੇ,
ਬੌਰਾ ਕਹਿਣ ਲੱਗ ਜਾਂਦੀ ਹੈ ਸੰਸਾਰ। ਮਹਾਰਾਜ ਕਹਿੰਦੇ ਮੈਨੂੰ ਵੀ ਦੀਵਾਨਾ ਕਹਿੰਦੇ ਸੀ, ਗੁਰੂ ਨਾਨਕ ਨੂੰ ਦੀਵਾਨਾ ਕਹਿੰਦੇ ਸੀ, ਕਹਿੰਦੇ ਅਸੀਂ ਤਾਂ ਵਾਹਿਗੁਰੂ ਦੇ ਪਿਆਰ ਚ ਦੀਵਾਨੇ ਹੋਏ ਨੇ, ਦੁਨੀਆਂ ਵਾਂਗੂ ਨਹੀਂ ਦੀਵਾਨੇ ਹੋਏ ਮਾਇਆ ਇਕੱਠੀ ਕਰਨ ਵਾਸਤੇ, ਕਿਉਂਕਿ ਦੁਨੀਆਂ ਵੀ ਦੀਵਾਨੀ ਹੈ। ਇਹਨਾਂ ਦੀ ਦੀਵਾਨਗੀ ਪਾਗਲ ਗੁਣ ਹੈ, ਰੱਬ ਦੇ ਪਿਆਰੇ ਦੀ ਦੀਵਾਨਗੀ ਜਿਹਨੂੰ ਸੰਸਾਰ ਕਹਿੰਦਾ ਉਹ ਜੀਵਨ ਦਾ ਮੰਤਵ। ਅੱਜ ਆਪ ਚਾਦਰ ਤਿਆਰ ਹੋ ਚੁੱਕੀ ਹੈ, ਚਾਦਰਾ ਬਹੁਤ ਸੋਹਣਾ ਹੱਥਾਂ ਨਾਲ ਕੱਤਿਆ ਤੇ ਬਣਾਇਆ, ਬਣਾ ਕੇ ਤਹਿ ਲਾ ਕੇ ਰੱਖਤਾ ਵੀ ਜਦ ਮੇਰੇ ਪਾਤਸ਼ਾਹ ਆਉਣਗੇ ਤੇ ਮੈਂ ਇਹ ਚਾਦਰਾ ਪੇਟ। ਅੱਜ ਪਿਆਰ ਇੰਨਾ ਵਧਿਆ ਕਿ ਅੰਮ੍ਰਿਤ ਵੇਲੇ ਤੋਂ ਉੱਠ ਕੇ ਪਹਿਲਾਂ ਚੱਕੀ ਦੇ ਨਾਲ ਮਿੱਸੇ ਪ੍ਰਸ਼ਾਦੇ ਲਾਏ, ਪ੍ਰਸ਼ਾਦਾ ਲਾਇਆ ਤੇ ਉਹਦੇ ਬਾਅਦ ਦਿਨ ਚੜਿਆ ਤੇ ਆਪ ਪ੍ਰਸ਼ਾਦਾ ਦਾ ਰਹੇ, ਆਟਾ ਪੀਥਿਆ, ਹੋਰ ਸਾਰਾ ਕੁਛ ਤਿਆਰ ਕਰੇ, ਘਿਓ ਕੱਢਿਆ, ਮੱਖਣ ਗਰਮ ਕਰਕੇ ਸੋਹਣਾ ਤਾਜ਼ਾ ਘਿਓ ਕੱਢਿਆ ਤੇ ਖੰਡ ਸ਼ੁੱਧ ਲਿਆਂਦੀ, ਉਹ ਖੰਡ ਘਿਓ ਰਲਾ ਕੇ ਰੱਖ ਲਿਆ। ਉਹਦੇ ਬਾਅਦ ਦਿਨ ਚੜ ਗਿਆ, ਨੇਤਰਾਂ ਚੋਂ ਜਲ ਜਾਂਦਾ, ਹੇ ਪ੍ਰਭੂ ਇਹ ਪ੍ਰਸ਼ਾਦਾ ਤੁਸੀਂ ਛਕੋ, ਤੁਸੀਂ ਛਕੋਗੇ ਇੱਥੇ, ਮੈਂ ਛਕੂ। ਅੱਜ ਉਸ ਟੈਂਪੂ ਤੇ ਪਿਆਰ ਪਹੁੰਚ ਗਿਆ ਜਿੱਥੇ ਭਗਵਾਨ ਤੋਂ ਫਿਰ ਬੈਠ ਨਹੀਂ ਹੋਇਆ ਕਰਨਾ। ਵਾਹਿਗੁਰੂ ਕਹਿੰਦਾ ਕਿ ਮੈਨੂੰ ਮੇਰੇ ਪਿਆਰੇ ਖਿੱਚ ਲੈਂਦੇ। ਉਸ ਵੇਲੇ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੀਵਾਨ ਲੱਗਿਆ ਹੋਇਆ, ਦੀਵਾਨ ਦੀ ਸਮਾਪਤੀ ਹੋਈ। ਅੱਜ ਆਪ ਘੋੜੇ ਤੇ ਛੇਦ ਕੇ ਚੜ ਗਏ, ਪਹਿਲਾਂ ਵੀ ਜਾਇਆ ਕਰਦੇ ਸੀ, ਕੁਛ ਅਟ ਕੇ ਜਾਇਆ ਕਰਦੇ ਸੀ, ਕੁਛ ਸਾਥੀਆਂ ਨੂੰ ਨਾਲ ਲਿਆ ਕਰਦੇ ਸੀ ਸਿੱਖਾਂ ਨੂੰ, ਤੇ ਫਿਰ ਜੰਗਲ ਵੱਲ ਨੂੰ ਚਲੇ ਜਾਂਦੇ ਸੀ, ਆਪਣੀ ਮੌਜ ਨਾਲ ਜੰਗਲ ਵੱਲ ਨੂੰ ਨਿਕਲ ਜਾਣਾ। ਅੱਜ ਆਪ ਘੋੜੇ ਤੇ ਸਵਾਰ ਹੋਏ, ਇਕਦਮ ਘੋੜੇ ਨੂੰ ਅੱਡੀ ਲਾ ਤੀ, ਗੈਲਪ ਕਰ ਲਿਆ, 60 ਮੀਲ ਦੀ ਰਫਤਾਰ ਤੇ ਘੋੜਾ ਉੜਿਆ ਜਾ ਰਿਹਾ। ਤੇ ਪਿਛਲੇ ਪਾਸੇ ਸਿੱਖਾਂ ਨੇ ਦੇਖਿਆ ਵੀ ਮਹਾਰਾਜ ਅੱਜ ਇੰਨੀ ਤੇਜ਼ੀ ਨਾਲ ਘੋੜਾ ਨਠਾ ਰਹੇ ਤੇ ਕਿਸ ਦਿਸ਼ਾ ਨੂੰ ਜਾ ਰਹੇ ਨੇ, ਜੰਗਲ ਵੱਲ ਨੂੰ ਨਹੀਂ ਜਾ ਰਹੇ ਤਾਂ ਵਾਦੀਆਂ ਵੱਲ ਨੂੰ ਜਾ ਰਹੇ। ਸਮਝ ਗਏ ਪਿਆਰ ਵਾਲੇ ਕੋਈ ਕੌਤਕ ਵਰਤ ਰਹੇ। ਉਸ ਵੇਲੇ ਮਹਾਰਾਜ ਇੱਕ ਪਿੰਡ ਵਿੱਚ ਪਹੁੰਚ ਗਏ, ਗਰਦ ਨੂੰ ਦੇਖ ਦੇਖ ਕੇ ਪਿੱਛੇ ਗੁਰਸਿੱਖ ਆ ਰਹੇ ਨੇ ਤੇ ਮਹਾਰਾਜ ਗਲੀ ਵਿੱਚ ਵੜ ਗਏ ਤੇ ਅੱਗੇ ਇੱਕ ਕੱਚਾ ਕੋਠਾ, ਮੂਹਰੇ ਇੱਕ ਛੋਟਾ ਜਿਹਾ ਵਿਹੜੇ ਦੀ ਕੰਧ ਕਰੀ ਹੋਈ ਹੈ, ਵਿਹੜੇ ਨੂੰ ਦਰਵਾਜ਼ਾ ਕੋਈ ਨਹੀਂ ਲਾਇਆ ਹੋਇਆ, ਖੁੱਲਾ ਹੀ ਹੈ ਤੇ ਉਹ ਛੋਟਾ ਜਿਹਾ ਵਿਹੜਾ ਤੇ ਉਹਦੇ ਮੂਹਰੇ ਜਾ ਕੇ ਮਹਾਰਾਜ ਨੇ ਘੋੜਾ ਉਸ ਵਿਹੜੇ ਚ ਅੰਦਰ ਵਾੜਿਆ ਤੇ ਨਾਲ ਆਵਾਜ਼ ਦਿੱਤੀ, ਮਾਤਾ ਸਾਨੂੰ ਭੁੱਖ ਬਹੁਤ ਲੱਗੀ ਹੋਈ ਹੈ, ਜੋ ਕੁਛ ਤੇਰੇ ਕੋਲ ਤਿਆਰ ਹੈ ਉਹ ਲੈ ਕੇ ਆ।
ਹਰਜੀ ਛੱਡ ਕੇ
ਆਪੇ ਨਾਮ ਜਪਾਵੇ ਜੈ ਜੈ ਕਾਜ ਕਿਸ ਸੇਵਕੀ ਤਹਾਂ ਤਹਾਂ ਉੱਠ ਤਾਵੇ ਤਾਵੇ ਕਹਿੰਦੇ ਨੇ ਪੂਰੇ ਜ਼ੋਰ ਨਾਲ ਪੂਰੀ ਸਪੀਡ ਨਾਲ ਸੋ ਘੋੜਾ ਦਰਵਾਜੇ ਅੱਗੇ ਖੜ ਗਿਆ ਵਿਹੜੇ ਚ ਖੜ ਗਿਆ ਆਵਾਜ਼ ਦਿੱਤੀ ਮਾਤਾ ਭੁੱਖ ਲੱਗੀ ਹੋਈ ਹੈ ਖਾਣ ਨੂੰ ਲਿਆ ਮਾਤਾ ਦੇ ਨੇਤਰ ਬੰਦ ਨੇ ਅਰਦਾਸ ਚ ਜੁੜੀ ਹੋਈ ਹੈ ਹੈ ਆਵਾਜ਼ ਕਿੱਥੋਂ ਆਈ ਪ੍ਰਸ਼ਾਦਾ ਤਿਆਰ ਕਰਕੇ ਗਰਮ ਗਰਮ ਅਜੇ ਰੱਖਿਆ ਹੋਇਆ ਤੇ ਖੰਡ ਘਿਓ ਉੱਤੇ ਪਾਇਆ ਹੋਇਆ ਹੱਥਾਂ ਚ ਦੋਵਾਂ ਚ ਲਈ ਖੜੀ ਆਵਾਜ਼ ਨੇਤਰ ਖੁੱਲੇ ਕਿੰਨੀ ਭਾਗਾਂ ਵਾਲੀ ਕੀ ਦੇਖਦੀ ਹੈ ਵੀ ਜਿਹਨੂੰ ਮੈਂ ਯਾਦ ਕਰਦੀ ਸੀ ਅੱਜ ਤੱਕ ਜਿਹਦੇ ਦਰਸ਼ਨ ਨਹੀਂ ਖੜੇ ਕਰੇ ਉਹ ਤਾਂ ਆਪ ਆ ਕੇ ਮੇਰੇ ਤੇ ਪ੍ਰਸ਼ਾਦੇ ਮੰਗ ਰਹੇ ਉਸੇ ਤਰ੍ਹਾਂ ਪਿਆਰ ਦੇ ਵਿੱਚ ਮਸਤਾਨੀ ਹੋਈ ਨੇ ਜਾ ਕੇ ਗੁਰੂ ਮਹਾਰਾਜ ਦੇ ਹੱਥਾਂ ਪ੍ਰਸ਼ਾਦੇ ਫੜਾ ਭੁੱਲ ਗਈ ਕਹਿਣਾ ਭੁੱਲ ਗਈ ਕਹਿਣਾ ਕਿ ਪਾਤਸ਼ਾਹ ਘੋੜੇ ਤੋਂ ਹੇਠਾਂ ਉੱਤੇ ਆਓ ਅੰਦਰ ਲੰਘੇ ਆਓ ਬੈਠ ਜਾਓ ਆਸਣ ਲਓ ਭੁੱਲ ਗਈ ਕੋਈ ਆਸਣ ਵਿਛਾਉਣਾ ਕੁਛ ਨਹੀਂ ਆ ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਮੇ ਨਾ ਬੁੱਧ ਰਹੀ ਮਤ ਮੇ ਨਾ ਮਤ ਸੁਧ ਬੁੱਧ ਦੋਵੇਂ ਹੀ ਵਿਸਰ ਗਏ ਮਹਾਰਾਜ ਪਿਆਰ ਦੇ ਨਾਲ ਦੋਵੇਂ ਹੱਥਾਂ ਦੇ ਵਿੱਚ ਲੈ ਕੇ ਪ੍ਰਸ਼ਾਦਾ ਲਿਆ ਹੋਇਆ ਤੇ ਬੜੇ ਹੀ ਪਿਆਰ ਦੇ ਨਾਲ ਗੁਰਕੀ ਤੋੜਦੇ ਨੇ ਖੰਡ ਕੇ ਉਹ ਨਾ ਲਾ ਲੈਂਦੇ ਨੇ ਤੇ ਛੱਡ ਮਾਤਾ ਵੱਲ ਦੇਖ ਰਹੇ ਨੇ ਅੰਦਰੇ ਅੰਦਰ ਬੇਅੰਤ ਮਹਾਰਾਜ ਵਰਦੇ ਨੇ ਇਹਨੇ ਨੂੰ ਸਿੱਖ ਵੀ ਪਹੁੰਚ ਗਏ ਹੈਰਾਨ ਹੁੰਦੇ ਨੇ ਵੀ ਪਾਤਸ਼ਾਹ ਨਾ ਹੱਥ ਧੋਤੇ ਨੇ ਰਾਸਾਂ ਵਾਲੇ ਘੋੜੇ ਵਾਲੇ ਹੱਥ ਨੇ ਤੇ ਨਾ ਆਸਣ ਸੁੱਚੇ ਦੇ ਉੱਤੇ ਬੈਠੇ ਨੇ ਨਾ ਚੌਂਕਾ ਕੀਤਾ ਨਾ ਕੋਈ ਬਰਤਨ ਹੈ ਕੋਲ ਤੇ ਹੱਥਾਂ ਦੇ ਵਿੱਚ ਪ੍ਰਸ਼ਾਦੇ ਰੁਕੇ ਹੋਏ ਛੱਕ ਰਹੇ ਉਸ ਵੇਲੇ ਨਜ਼ਾਰਾ ਸਾਹਮਣੇ ਆ ਗਿਆ ਕਿ ਠੀਕ ਇਸੇ ਤਰ੍ਹਾਂ ਬਲ ਰਾਜੇ ਦੇ ਦਰ ਦੇ ਉੱਤੇ ਪਾਰਬ੍ਰਹਮ ਪਰਮੇਸ਼ਰ ਪਿਆਰ ਦਾ ਬੰਨਿਆ ਹੋਇਆ ਖੜਾ ਹੈ ਪੜੋ ਪਿਆਰ
ਖੜਾ ਹੈ ਦੁਆਰੇ
ਬਸ ਕੇਸਵ ਅਜੂ ਬਲ ਕੇ ਦੁਆਰ ਕਰੋ ਸੋ ਬਲ ਰਾਜੇ ਦੇ ਦਰ ਤੇ ਹੈ ਜਿਵੇਂ ਖੜਾ ਹੈ ਪਰਮ ਪਰਮੇਸ਼ਰ ਇਸ ਤਰ੍ਹਾਂ ਗੁਰੂ ਹਰਿਰਾਜ ਸਾਹਿਬ ਮਹਾਰਾਜ ਉਸ ਮਾਈ ਦੇ ਦਰ ਦੇ ਸਾਹਮਣੇ ਘੋੜੇ ਤੇ ਚੜੇ ਹੋਏ ਨੇ ਪ੍ਰਸ਼ਾਦਾ ਛਕਦੇ ਨੇ ਪਿਆਰ ਦੇ ਵਿੱਚ ਬੰਨੇ ਹੋਏ ਖੜੇ ਨਾ ਆਪ ਨੂੰ ਇਹ ਸਿਮਰਨ ਹੈ ਕਿ ਮੈਂ ਅਸੀਂ ਅੰਦਰ ਜਾਈਏ, ਕਿਸੇ ਪਲੰਘ ਤੇ ਬੈਠੀਏ, ਹੱਥ ਧੋਈਏ, ਫਿਰ ਕਿਸੇ ਬਰਤਨ ਵਿੱਚ ਪ੍ਰਸ਼ਾਦਾ ਛਕੀਏ। ਨਾ ਮਾਤਾ ਨੂੰ ਸ਼ੁੱਧ ਹੈ ਕਿ ਮੈਂ ਅੰਦਰ ਬੁਲਾਵਾਂ ਤੇ ਪ੍ਰਸ਼ਾਦਾ ਪੂਰੇ ਸਤਿਕਾਰ ਨਾਲ ਦੇਵਾਂ। ਸੋ ਸਾਰੇ ਦੇਖ ਕੇ ਹੈਰਾਨ ਹੋ ਰਹੇ। ਉਸੇ ਬਾਅਦ ਮਹਾਰਾਜ ਜੀ ਨੇ ਪ੍ਰਸ਼ਾਦ ਛਕ ਲਿਆ। ਨਾ ਹੱਥ ਧੋਣ ਦੀ ਉਹਨੂੰ ਸ਼ੁੱਧ ਹੈ, ਤੇ ਨਾ ਮਹਾਰਾਜ ਜੀ ਨੇ ਕਿਹਾ। ਹੱਥ ਉੱਚਾ ਉੱਠਿਆ, ਮਾਤਾ ਦੇ ਸਿਰ ਤੇ ਰੱਖਿਆ। ਮਾਤਾ ਨਿਹਾਲ ਨਿਹਾਲ ਨਿਹਾਲ। ਕੋਈ ਕਰਮ ਧਰਮ ਕਰਨ ਦੀ ਲੋੜ ਨਹੀਂ ਪਈ, ਕੋਈ ਤਪ ਕਰਨ ਦੀ ਲੋੜ ਨਹੀਂ ਪਈ। ਵੱਡੇ ਵੱਡੇ ਯੋਗੀਆਂ ਨੂੰ ਜੋ ਗਤੀ ਪ੍ਰਾਪਤ ਹੁੰਦੀ ਪ੍ਰਭੂ ਲੋਕ ਦੀ, ਉਸ ਦੇ ਵਿੱਚ ਮਾਤਾ ਦਾ ਨਿਵਾਸ ਕਰਾ ਦੇ। ਦੂਸਰਾ ਦਿਨ ਆ ਗਿਆ। ਸਾਰਿਆਂ ਨੇ, ਸੇਵਾਦਾਰਾਂ ਨੇ ਸੋਚਿਆ ਕਿ ਮਹਾਰਾਜ ਨੂੰ ਭੁੱਖ ਲੱਗੀ ਤੇ ਜਾ ਕੇ ਪ੍ਰਸ਼ਾਦਾ ਮੰਗਿਆ ਇਹਨਾਂ ਨੇ, ਤੇ ਕਿਉਂ ਨਾ ਪ੍ਰਸ਼ਾਦਾ ਨਾਲ ਲਾ ਕੇ ਲੈ ਚੱਲਿਆ ਕਰੀਏ। ਤਾਂ ਉਸ ਵੇਲੇ ਲਾਂਗਰੀ ਸਿੰਘ ਨੇ, ਸ੍ਰੀ ਮਾਨ ਨੇ ਪ੍ਰਸ਼ਾਦੇ ਲਾਏ ਤੇ ਜੋ ਮੁਖੀ ਸੇਵਕ ਸੀ ਉਹਨਾਂ ਨੂੰ ਦਿੱਤੇ। ਮਹਾਰਾਜ ਘੋੜੇ ਤੇ ਜਾ ਰਹੇ, ਉਹਨਾਂ ਨੇ ਪ੍ਰਸ਼ਾਦੇ ਬੰਨੇ ਹੋਏ ਨੇ, ਨਾਲ ਪਾਣੀ ਬੰਨਿਆ ਹੋਇਆ ਧੋਣ ਵਾਸਤੇ, ਤੇ ਅੱਗੇ ਜੰਗਲ ਚਲੇ ਗਏ। ਜਾ ਕੇ ਘੋੜੇ ਰੁਕੇ, ਮਹਾਰਾਜ ਦੇ ਅੱਗੇ ਗਏ, ਸੱਚੇ ਪਾਤਸ਼ਾਹ ਹੁਕਮ ਹੋਵੇ ਤਾਂ ਆਸਣ ਵਿਛਾਈਏ। ਕਹਿੰਦੇ ਕੀ ਗੱਲ? ਕਹਿੰਦੇ ਪਾਤਸ਼ਾਹ, ਸਾਡੇ ਮਨ ਵਿੱਚ ਕੁਝ ਸ਼ੰਕਾ ਵਿਆਪ ਗਿਆ। ਆਪ ਲੰਗਰ ਦੀ ਸੁੱਚਤਾ ਦੇ ਵਿੱਚ ਇੰਨੇ ਜ਼ਿਆਦਾ ਤਾਕੀਦ ਕਰਦੇ ਹੋ, ਇੰਨੀ ਜ਼ਿਆਦਾ ਕਿ ਬਿਲਕੁਲ ਸਾਫ ਸੁਥਰੇ ਹੱਥ ਹੋਣ, ਸ਼ੁੱਧ ਥਾਂ ਹੋਵੇ, ਤੇ ਫਿਰ ਜਾ ਕੇ ਪ੍ਰਸ਼ਾਦੇ ਦੀ ਗ੍ਰਾਹੀ ਮੂੰਹ ਚ ਪਾਉਣੀ ਚਾਹੀਦੀ। ਸ਼ੁੱਧ ਬਣਾਇਆ ਹੋਵੇ ਪਾਤਸ਼ਾਹ, ਕੱਲ ਆਪ ਇੱਕ ਅਣਜਾਣ ਕਰਦੇ ਅੱਗੇ ਜਾ ਕੇ, ਤੇ ਉੱਥੇ ਪ੍ਰਸ਼ਾਦਾ ਛਕਿਆ ਤੇ ਨਾ ਆਪਣੇ ਹੱਥ ਧੋਤੇ ਰਾਸਾਂ ਵਾਲੇ, ਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਧੋਤੇ, ਤੇ ਨਾ ਇਹ ਦੇਖਿਆ ਵੀ ਇਹ ਪ੍ਰਸ਼ਾਦਾ ਜੋ ਤਿਆਰ ਕੀਤਾ ਗਿਆ ਸੁੱਚ ਨਾਲ ਤਿਆਰ ਹੋਇਆ ਜਾਂ ਐਵੇਂ ਹੀ ਤਿਆਰ ਹੋਇਆ। ਸੋਧ ਦਾ ਪ੍ਰਸ਼ਾਦਾ ਇਹਦੇ ਵਿੱਚ ਪਾਤਸ਼ਾਹ ਮਨ ਵਿੱਚ ਸ਼ੰਕਾ ਆ ਗਿਆ ਤੇ ਅਸੀਂ ਅੱਜ ਪ੍ਰਸ਼ਾਦਾ ਤਿਆਰ ਕਰਕੇ ਜਾਏ। ਕਹਿੰਦੇ ਉਹ ਪ੍ਰੇਮੀ ਹੋ, ਸਾਨੂੰ ਭੁੱਖ ਨਹੀਂ ਹੈ ਪ੍ਰਸ਼ਾਦਿਆਂ ਦੀ, ਸਾਨੂੰ ਜੇ ਭੁੱਖ ਹੈ ਸੱਚੀ ਮਿੱਚੀ ਦੀ ਉਹਨੂੰ ਦੁਨੀਆ ਨਹੀਂ ਸਮਝਦੀ। ਜਿਸ ਚੀਜ਼ ਦੇ ਅਸੀਂ ਭੁੱਖੇ ਆ ਨਾ, ਗੋਬਿੰਦ ਭੌਰ ਭਗਤ ਦਾ ਭੁੱਖ ਤੇ ਵਿਦਰ ਦੇ ਚਲਿਆ ਗਿਆ ਸੀ ਨਾ ਕ੍ਰਿਸ਼ਨ, ਕੋਈ ਮਰਿਆਦਾ ਦੇਖੀ ਸੀ ਉਸਨੇ, ਸਭ ਛੱਡ ਦਿੱਤੇ ਸੀ ਰਾਜੇ। ਆਇਆ ਸੁਣਿਆ ਵਿਦਰ ਦੇ, ਦੁਰਯੋਧਨ ਬੋਲੇ ਹੋਏ ਰੁੱਖਾ, ਕਰ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁੱਖ, ਭੀਸ਼ਮ ਦਰੋਣਾ ਕਰਨ ਚ ਰਤਾ ਜਾ ਸਭਾ ਸ਼ਿੰਗਾਰ ਵੱਡੇ ਮਨੁੱਖ, ਚੁੱਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੋਖਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਉਹ ਜਾ ਕੇ ਕੀ ਖਾਧਾ ਉਹਨੇ? ਲੂਣਾ ਸਾਗ। ਤੇ ਝੌਂਪੜੀ ਚਲੇ ਗਏ ਸ੍ਰੀ ਰਾਮ ਚੰਦਰ ਜੀ ਮਹਾਰਾਜ। ਕੀ ਉੱਥੇ ਜਾ ਕੇ ਖਾਧਾ ਪੀਰਣੀ ਤੇ ਘਰ? ਕਹਿੰਦੇ ਜੂਠੇ ਵੇੜ। ਕਹਿੰਦੇ ਸੁੱਚ ਝੂਠ ਹੁੰਦੀ ਹੈ ਪਿਆਰ ਦੇ ਅੰਦਰ, ਤੁਸੀਂ ਨੀ ਸਮਝਦਾ, ਸਾਨੂੰ ਭੁੱਖ ਨੀ ਪਿਆਰੇ। ਉੱਥੇ ਪਿਆਰ ਦੀ ਭੁੱਖ ਸੀ, ਕਰ ਪਿਆਰ ਦੇ ਅੰਦਰ ਕੋਈ ਮਰਿਆਦਾ ਨੀ, ਆਦ ਜਗਾਤ ਤੋਂ ਚੱਲਿਆ ਉਹਨੇ। ਸੋ ਇਸ ਕਰਕੇ ਵਾਹਿਗੁਰੂ ਜੇ ਭਿਜਦਾ ਹੈ, ਗੁਰੂ ਭਿਜਦੇ ਨੇ ਤਾਂ ਪਿਆਰ ਨਾਲ ਭਿਜਦੇ ਆ, ਹੋਰ ਕੋਈ ਚੀਜ਼ ਉਹਨਾਂ ਨੂੰ ਰਜਾਉਣ ਨੂੰ ਸਮਰੱਥਾ ਨਹੀਂ ਰੱਖਦੀ। ਦਾਨ ਜੇ ਉਹਨਾਂ ਨੂੰ ਦੇ ਕੇ ਕਹੇ ਕੋਈ ਮੈਂ ਇੰਨੇ ਲੱਖ ਦੇ ਤਾ, ਉਹ ਤਾਂ ਉਹਨਾਂ ਕੋਲ ਸਭ ਹੁੰਦਾ, ਇੱਕ ਨਿਗਾਹ ਕਰ ਦੇਣ ਸਾਰੀ ਧਰਤੀ ਨੂੰ ਸੋਨੇ ਦੀ ਬਣਾ ਦੇਣ, ਸਾਡਾ ਮੁੱਲ ਪੈਂਦਾ ਉੱਥੇ ਕੋਈ ਨਾ? ਪਿਆਰ, ਹੋਰ ਕੋਈ ਤਰੀਕਾ ਨਹੀਂ। ਪੜੋ ਪਿਆਰ ਨਾਲ
ਨਹੀਂ ਪਿੱਜਦੇ ਹਾਂਜੀ ਬਿਨਾ ਸੱਚੇ ਪਿਆਰ।
ਜਿਨ੍ਹਾਂ ਦੇ ਜ਼ਿੰਦਗੀ ਜਨ ਜੀਵਨ ਦੇ ਵਿੱਚੋਂ ਇੱਕ ਪਿਆਰ ਦਾ ਵਰਕਾ ਪਾਂਚ ਪੜਿਆ। ਸੋ ਅੱਜ ਚੇਤ ਦੀ ਸੰਗਰਾਂਦ ਹੈ। ਮਹਾਰਾਜ ਕਹਿੰਦੇ ਚੇਤ ਗੋਬਿੰਦ ਅਰਾਧੀ ਹੋਵੇ ਆਨੰਦ ਕਰਨ। ਅਰਾਧਣਾ ਹੁੰਦਾ ਪਿਆਰ ਕਰਨਾ। ਚੇਤ ਦੇ ਅੰਦਰ ਗੋਬਿੰਦ ਨੂੰ ਪਿਆਰ ਕਰੋ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਮੈਂ ਸਮਾਪਤ ਕਰਦਾ। ਬਾਕੀ ਜਿਹੜੇ ਪ੍ਰੇਮੀ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰੋ।
ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਅਨੰਦ।